ਪ੍ਰਾਪਤ ਕਰੋ। ਇਹ ਡਰੋਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 123 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 123diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡਰੋਪਸ ਦਾ ਨਾਮ
1-2-3-DIET।
ਸਸਤੀਆਂ ਹਵਾਈ ਟਿਕਟਾਂ ਲੈਣ ਵਾਸਤੇ ਸੰਪਰਕ ਕਰੋ ਟ੍ਰੈਵਲ ਕੇਅਰ। ਸਾਡਾ ਫੋਨ ਨੰਬਰ ਹੈ 1-300-724-903, 1300-724-903। ਮੋਬਾਈਲ ਨੰਬਰ 04218827-33, 0421-8827-33। ਆਸਟ੍ਰੇਲੀਆ ਪਰ ਤੋਂ ਕਿਤੋਂ ਵੀ ਟਿਕਟਾਂ ਬੁੱਕ ਕਰਵਾਓ, ਸਾਡੀ ਵੈਬਸਾਈਟ ਹੈ travelcare.net.au। ਸਸਤੀਆਂ ਹਵਾਈ ਟਿਕਟਾਂ ਲਈ ਯਾਦ ਰੱਖੋ ਟ੍ਰੈਵਲ ਕੇਅਰ। ਮੋਰਿੰਡਾ ਮੋਟਰਸ ਪੈਲਪੰਚ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਫੀਟ ਕਰਾਂਗੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਦਿਲ ਵਾਲੀ ਗੱਲ, ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾੜ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨੀਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ,
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ। ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਜੀ ਆਇਆਂ ਨੂੰ। ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ, ਸਰਬੱਤ ਦਾ ਭਲਾ, ਸਰਬੱਤ ਦਾ ਭਲਾ ਮੰਗੀਏ, ਤੰਦਰੁਸਤੀਆਂ ਮੰਗੀਏ, ਚੜ੍ਹਦੀ ਕਲਾ ਮੰਗੀਏ ਤੇ ਖੁਸ਼ੀਆਂ ਖੇੜੇ ਮੰਗੀਏ। ਸੋ ਇਸ ਪ੍ਰੋਗਰਾਮ ਦੇ ਵਿਚ ਤੁਹਾਡਾ ਸਵਾਗਤ ਕਰਦਾ ਜਿੱਥੋਂ ਵੀ ਤੁਸੀਂ ਦੁਨੀਆਂ ਦੇ ਕਿਸੇ ਵੀ ਹਿੱਸੇ ਤੋਂ ਜੁੜੇ ਹੋ ਤੇ ਸਿਡਨੀ ਸਮੇਂ ਦੇ ਮੁਤਾਬਕ ਕੌਫ ਸਾਰਬਰ ਦੇ ਵਿਚ ਇਸ ਵੇਲੇ 9:04 ਹੋ ਚੁੱਕੇ ਨੇ। ਦਿਨ ਸ਼ਨਿਚਰਵਾਰ ਚੜ ਚੁੱਕਾ, 5 ਨਵੰਬਰ 2016 ਤੇ ਅੱਜ ਦੀ ਦਿਹਾੜੀ ਦੇ ਵਿਚ ਹੀ 1 ਘੰਟਾ ਪਿੱਛੇ ਨੇ 9:04 ਹੋਏ ਨੇ ਇੱਥੇ ਸਿਡਨੀ ਦੇ ਵਿਚ ਤੇ 8:04 ਹੋਏ ਨੇ ਬ੍ਰਿਸਬੇਨ ਦੇ ਵਿਚ, 8:34 ਹੋਏ ਨੇ ਐਡਲੇਡ ਦੇ ਵਿਚ, 6:04 ਸਵੇਰ ਦੇ ਪਰਥ ਦੇ ਵਿਚ ਹੋਏ ਨੇ। ਇਹ ਹੈ ਆਸਟ੍ਰੇਲੀਆ ਦਾ ਸਮਾਂ ਤੇ ਭਾਰਤ ਤੇ ਮਿਡਲ ਈਸਟ ਦੇ ਵਿਚ ਵੱਡਾ ਤੜਕਾ ਚੱਲ ਰਿਹਾ, ਅੱਧੀ ਰਾਤ ਹੋਣ ਵਾਲੀ ਆ ਇੰਗਲੈਂਡ ਲੰਡਨ ਦੇ ਵਿਚ, ਅਤੇ ਹਜੇ ਸ਼ੁੱਕਰਵਾਰ ਦੀਆਂ ਦੁਪਹਿਰਾਂ ਅਤੇ ਸ਼ਾਮਾਂ ਚੱਲ ਰਹੀਆਂ ਅਮਰੀਕਾ ਮਹਾਂਦੀਪਾਂ ਦੇ ਈਸਟ ਅਤੇ ਵੈਸਟ ਕੋਸਟ ਦੇ ਉੱਤੇ। ਸੋ ਜੀ ਆਇਆਂ ਨੂੰ ਸਵਾਗਤ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਥੋੜੀ ਦੇਰ ਬਾਅਦ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁਆਇਨ ਕਰ ਰਹੇ ਨੇ। ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਚਿੰਤਨ ਕਰਾਂਗੇ, ਦਿਲ ਵਾਲੀਆਂ ਗੱਲਾਂ ਆਪਣੀਆਂ ਕਰਾਂਗੇ, ਤੇ ਸਾਨੂੰ ਇੰਤਜ਼ਾਰ ਰਹੇਗਾ ਤੁਹਾਡੇ ਦਿਲ ਵਾਲੀਆਂ ਗੱਲਾਂ ਦਾ। ਤੁਸੀਂ ਕੀ ਸੋਚਦੇ ਹੋ, ਕੀ ਸੋਚਿਆ ਸਾਰਾ ਹਫ਼ਤਾ, ਕੀ ਤੁਹਾਡੇ ਦਿਲ ਤੇ ਭਾਰ ਰਿਹਾ, ਸਾਡੇ ਨਾਲ ਸ਼ੇਅਰ ਕਰੋ। ਕੋਈ ਮਸਲਾ ਆ ਉਹਦੇ ਵੱਲ ਧਿਆਨ ਦਿਵਾਉਣਾ ਚਾਹੁੰਦੇ ਹੋ ਸਾਡਾ ਜਾਂ ਸਾਡੇ ਸਰੋਤਿਆਂ ਦਾ, ਤਾਂ ਜ਼ਰੂਰ ਉਹ ਵੀ ਸ਼ੇਅਰ ਕਰ ਸਕਦੇ ਹੋ। ਕੋਈ ਫੋਟੋ ਖਿੱਚੀ ਹੈ ਤੁਹਾਨੂੰ ਵਧੀਆ ਲੱਗਿਆ ਮਾਹੌਲ, ਜਾਂ ਕੋਈ ਚੀਜ਼ ਮਾੜੀ ਲੱਗੀ ਉਹ ਵੀ ਭੇਜੋ। ਤੇ ਭੇਜਣ ਦਾ ਪਤਾ request@harmanradio.com, ਈਮੇਲ ਪਤਾ ਔਰ ਟੈਲੀਗ੍ਰਾਮ ਸਾਡਾ ਚੱਲਦਾ ਜੀ। ਜਿਹੜੇ ਸੱਜਣ ਨਵੇਂ ਨੇ, ਟੈਲੀਗ੍ਰਾਮ ਬਾਰੇ ਦੱਸ ਦਈਏ ਕਿ ਉਹ ਆਪਣੇ ਆਈਫੋਨ ਜਾਂ ਐਂਡਰਾਇਡ ਦੇ ਵਿੱਚੋਂ ਸਟੋਰ ਦੇ ਵਿੱਚੋਂ ਟੈਲੀਗ੍ਰਾਮ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਨੇ, ਬਿਲਕੁਲ ਵਟਸਐਪ ਵਰਗੀ ਆ, ਤੇ @harmanradio ਸਰਚ ਕਰਕੇ ਸਾਡੇ ਨਾਲ ਜੁਆਇਨ ਕਰ ਸਕਦੇ ਹੋ। ਸੱਜਣ ਕਾਫੀ ਜੁੜੇ ਨੇ ਜੀ ਪ੍ਰੋਗਰਾਮ ਦੇ ਵਿਚ, ਤੇ ਉਨ੍ਹਾਂ ਦਾ ਵੀ ਸਵਾਗਤ ਕਰ ਲੈਂਦੇ। ਦਲਜੀਤ ਸਿੰਘ ਮਹਿਤਾ ਚੌਂਕ ਗੁਰਬਾਣੀ ਦਾ ਪ੍ਰੋਗਰਾਮ ਕਰਕੇ ਹਟੇ ਨੇ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈਏ, ਵਿਚਾਰ ਭੇਜਿਆ ਜੀ। ਨਿੱਕਾ ਢਿੱਲੋਂ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ ਗੁੱਡ ਮਾਰਨਿੰਗ ਲੈ ਕੇ, ਤੇ ਰਾਜ ਮਹਿੰਦਰ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਚੁੱਕੇ ਨੇ ਵਿਚਾਰ ਲੈ ਕੇ, ਉਹ ਵੀ ਆਪਾਂ ਸਾਂਝਾ ਕਰਦੇ ਆ ਜੀ। ਤੇ ਪ੍ਰੋਗਰਾਮ ਦੇ ਵਿਚ ਪਹਿਲਾਂ ਚਲੋ ਵਿਚਾਰ ਰਾਜ ਮਹਿੰਦਰ ਹੋਣਾ ਦਾ ਹੀ ਸਾਂਝਾ ਕਰਦੇ ਆ। ਕਹਿੰਦੇ ਦੁੱਖ ਵਿਚ ਆਪਣੀ ਇਕ ਉਂਗਲੀ ਹੀ ਹੰਝੂ ਪੂੰਝਦੀ ਹੈ ਅਤੇ ਸੁੱਖ ਵਿਚ ਦਸੇ ਉਂਗਲੀਆਂ ਹੀ ਤਾੜੀਆਂ ਵਜਾਉਂਦੀਆਂ ਹਨ। ਜਦੋਂ ਸਾਡਾ ਸਰੀਰ ਹੀ ਇੰਜ ਕਰਦਾ ਹੈ, ਫਿਰ ਦੁਨੀਆਂ ਨਾਲ ਕੀ ਗਿਲਾ ਸ਼ਿਕਵਾ ਕਰਨਾ। ਦੇਖੋ, ਆਪਣੇ ਖੁਸ਼ੀ ਜਿਹੜੀ ਹੈ ਉਹ ਵੰਡਣੀ ਚਾਹੀਦੀ ਹੈ, ਦੁੱਖ ਵੀ ਵੰਡਣਾ ਚਾਹੀਦਾ। ਖੁਸ਼ੀ ਵੰਡਣ ਦੇ ਨਾਲ ਖੁਸ਼ੀ ਦੁੱਗਣੀ ਹੋ ਜਾਂਦੀ ਹੈ, ਦੁੱਖ ਵੰਡਣ ਦੇ ਨਾਲ ਦੁੱਖ ਅੱਧਾ ਰਹਿ ਜਾਂਦਾ ਹੈ। ਇਹ ਵੀ ਇਕ ਤੱਤ ਹੈ। ਔਰ ਦੁੱਖ ਦੀ ਘੜੀ ਦੇ ਵਿਚ ਲੇਟੈਸਟ ਤੁਹਾਨੂੰ ਪਤਾ ਹੀ ਹੈ ਕਿ ਕੱਲ ਮਨਮੀਤ ਅਲੀ ਸ਼ੇਰ ਦੀ ਦੇਹ ਨੂੰ ਅਗਨੀ ਭੇਟ ਕੀਤਾ ਗਿਆ, ਅੰਤਿਮ ਸੰਸਕਾਰ ਕੀਤਾ ਗਿਆ ਭਾਰਤ ਦੇ ਵਿਚ ਉਹਦੇ ਜੱਦੀ ਪਿੰਡ ਦੇ ਵਿਚ, ਤੇ ਬਹੁਤ ਹੀ ਦਰਦਨਾਕ, ਸੈਡ ਤੇ ਉਦਾਸੀਨ ਮਾਹੌਲ ਸੀ ਤੇ ਦੁੱਖ ਦੀ ਘੜੀ ਸੀ। ਪਰ ਮੈਂ ਇੰਨਾ ਕਹਿਣਾ ਚਾਹਾਂਗਾ ਕਿ ਮੈਂ ਤਹਿ ਦਿਲੋਂ ਧੰਨਵਾਦ ਹੈਗਾ ਮੇਰੇ ਦਿਲ ਕਰ ਰਿਹਾ ਆ ਉਹਨਾਂ ਸ਼ਖਸੀਅਤਾਂ ਦਾ ਆਸਟ੍ਰੇਲੀਆ ਦੇ ਵਿਚੋਂ, ਜਿਨ੍ਹਾਂ ਨੇ ਮਨਮੀਤ ਦੇ ਜਾਣ ਦੇ ਮਗਰੋਂ ਸਾਰਾ ਕਾਰਜ ਸੰਭਾਲਿਆ ਔਰ ਬਿਨਾਂ ਕਿਸੇ ਲਾਲਚ ਤੋਂ ਸੰਭਾਲਿਆ, ਤੇ ਉਨ੍ਹਾਂ ਨੂੰ ਸਲੂਟ ਕਰਨਾ ਬਣਦਾ ਜੀ। ਬ੍ਰਿਸਬੇਨ ਦੇ ਜਿੰਨੇ ਕੁ ਵੀ ਸਾਡੇ ਸੱਜਣ ਨੇ, ਟੀਮ ਨੇ, ਕੈਨਬਰਾ ਤੋਂ ਵੀ ਗਏ ਸਨ, ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿੰਨੇ ਵੀ ਅਦਾਰੇ, ਡਿਪਾਰਟਮੈਂਟ, ਉਨ੍ਹਾਂ ਦੇ ਵਿਚ ਭਾਰਤੀ ਹਾਈ ਕਮਿਸ਼ਨ ਵੀ ਆ ਜਾਂਦਾ ਹੈ ਤੇ ਉਨ੍ਹਾਂ ਦੇ ਵਿਚ ਏਅਰ ਇੰਡੀਆ ਵੀ ਆ ਜਾਂਦਾ ਹੈ ਤੇ ਕੁਈਨਜ਼ਲੈਂਡ ਦੀ ਡਿਪਾਰਟਮੈਂਟ ਗਵਰਨਮੈਂਟ, ਸਾਰੀਆਂ ਹੀ ਆ ਜਾਂਦੀਆਂ ਨੇ। ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ, ਤੇ ਸਾਡੇ ਜਿਹੜੇ ਸਾਰੇ ਬੰਦੇ ਨੇ ਜਿੰਨੇ ਵੀ ਪੰਜਾਬੀਆਂ ਨੇ ਜਿਨ੍ਹਾਂ ਹੈਲਪ ਕੀਤੀ ਉਨ੍ਹਾਂ ਦਾ ਵੀ ਧੰਨਵਾਦ। ਸੋ ਇਹ ਵਿਚਾਰ ਸਾਂਝਾ ਕੀਤਾ ਸੀ ਤੇ ਦਲਜੀਤ ਸਿੰਘ ਮਹਿਤਾ ਚੌਂਕ ਨੇ ਸਤਿ ਸ੍ਰੀ ਅਕਾਲ ਬੁਲਾਈਏ, ਕਹਿੰਦੇ ਕਿ ਹਾਂਜੀ ਉਨ੍ਹਾਂ ਦੇ ਦੋਤਰੇ ਅਗਮ ਸਿੰਘ ਦਾ ਅੱਜ ਜਨਮ ਦਿਨ ਹੈ ਜੀ, ਤੇ ਬਹੁਤ ਬਹੁਤ ਜਨਮ ਦਿਨ ਮੁਬਾਰਕ। ਤੇ ਮੈਨੂੰ ਵੈਸੇ ਪਤਾ ਹੀ ਸੀਗਾ ਪਰਸੋਂ ਦਾ, ਤੇ ਉਨ੍ਹਾਂ ਦਾ ਅਗਮ ਦਾ ਚੌਥਾ ਜਨਮ ਦਿਨ ਹੈ, ਸੋ ਉਮੀਦ ਹੈ ਕਿ ਅੱਜ ਕੇਕ ਜ਼ਰੂਰ ਕੱਟਿਆ ਜਾਵੇਗਾ। ਸੋ ਇਹ ਜੀ ਕਾਰਡ ਉਨ੍ਹਾਂ ਨੇ ਭੇਜਿਆ ਢਿੱਲੋਂ ਫੈਮਿਲੀ ਮਹਿਤਾ ਚੌਂਕ ਤੋਂ। ਸੋ ਨਾਨਾ ਨਾਨੀ ਤੇ ਸਾਰੇ ਪਰਿਵਾਰ ਨੇ ਆਪਣੇ ਦੋਤਰੇ ਦੀ ਖੁਸ਼ੀ ਦੇ ਵਿਚ ਉਨ੍ਹਾਂ ਨੂੰ ਵਿਸ਼ੇਸ਼ ਦਿੱਤੀਆਂ ਨੇ ਪਰਿਵਾਰ ਨੂੰ, ਸੋ ਰੱਬ ਲੰਬੀ ਉਮਰ ਬਖਸ਼ੇ। ਸਿਮਰ ਧਾਲੀਵਾਲ ਆ ਗਏ ਨੇ ਜੀ, ਉਹ ਵੀ ਪ੍ਰੋਗਰਾਮ ਦੇ ਵਿਚ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਡਾਕਟਰ ਸੁਖਪ੍ਰੀਤ ਉਦੋਕ ਵਾਲਾ ਮਸਲਾ ਉਛਾਲਿਆ ਜਾ ਰਿਹਾ, ਤੇ ਹਾਂਜੀ ਇਹਦੇ ਬਾਰੇ ਕਰਾਂਗੇ ਵਿਚਾਰ, ਤੁਹਾਨੂੰ ਦੱਸਾਂਗੇ ਜੀ ਸਾਰੀ ਗੱਲ ਇਹਦੇ ਬਾਰੇ ਵੀ, ਤੇ ਕੀ ਕੀ ਚੱਲ ਰਿਹਾ, ਕਿੱਦਾਂ ਕਿੱਦਾਂ ਚੱਲ ਰਿਹਾ ਸਾਰਾ ਕੁਛ। ਤੇ ਪਰ ਪ੍ਰੋਗਰਾਮ ਦੇ ਵਿਚ ਇਕ ਜਿਹੜਾ ਵਿਚਾਰ ਤੁਹਾਡੇ ਨਾਲ ਸਾਂਝਾ ਕਰਨਾ ਸੀ ਜੀ, ਉਹ ਕੱਲ ਮੈਂ ਫੇਸਬੁੱਕ ਤੇ ਆਪਣੇ ਪੇਜ ਦੇ ਉੱਤੇ ਸਾਂਝਾ ਕੀਤਾ ਸੀ, ਆਪਣੇ ਪਰਸਨਲ ਪ੍ਰੋਫਾਈਲ ਤੇ, ਪੰਜਾਬੀ ਜ਼ਬਾਨ ਦੇ ਬਾਰੇ। ਮੈਂ ਪਿਆਰਾ ਸਿੰਘ, ਪ੍ਰੋਫੈਸਰ ਪਿਆਰਾ ਸਿੰਘ ਪਦਮ ਦੀ ਇਕ ਕਿਤਾਬ ਪੜ੍ਹ ਰਿਹਾ ਸੀ, ਘੋਖ ਰਿਹਾ ਸੀ। ਉਨ੍ਹਾਂ ਦੀ ਐਕਚੁਲੀ ਤਿੰਨ ਕਿਤਾਬਾਂ ਮੈਂ ਪੜ੍ਹ ਰਿਹਾ ਸੀ ਸਾਇਮਲਟੇਨੀਅਸਲੀ, ਕਿਉਂਕਿ ਮੈਂ ਤੇ ਮਨਪ੍ਰੀਤ ਅਮਰੀਕਾ ਤੋਂ ਅਸੀਂ ਇਕ ਨਾ ਪ੍ਰੋਜੈਕਟ ਤੇ ਕੰਮ ਕਰ ਰਹੇ ਹਾਂ 52 ਅੱਖਰੀ ਦੇ, ਤੇ ਸਾਨੂੰ ਲੋੜ ਪਈ ਜੀ ਉਨ੍ਹਾਂ ਦੀ ਰੈਫਰੈਂਸ ਲੈਣ ਵਾਸਤੇ। ਸੋ ਅਸੀਂ ਉਹ ਕਿਤਾਬ ਪੜ੍ਹ ਰਹੇ ਸੀ ਤੇ ਬਹੁਤ ਹੀ ਸੁੰਦਰ ਵਿਚਾਰ ਉਸ ਕਿਤਾਬ ਦੇ ਵਿਚ ਸਾਡੇ ਸਾਹਮਣੇ ਆਇਆ, ਤੇ ਮੈਂ ਸੋਚਿਆ ਕਿ ਮੈਂ ਕਿਉਂ ਨਾ ਆਪਣੇ ਸਾਰੇ ਹੀ ਜਿੰਨੇ ਵੀ ਮੇਰੇ ਸਰਕਲ ਚ ਨੇ ਉਨ੍ਹਾਂ ਨੂੰ ਸਾਂਝਾ ਕਰਾਂ। ਤੇ ਇਹ ਵਿਚਾਰ ਜੀ, ਜਿਹੜੇ ਲੋਕ ਆਪਣੀ ਮਾਂ ਬੋਲੀ, ਮਾਤ ਭਾਸ਼ਾ ਚਾਹੇ ਕੋਈ ਵੀ ਹੋਵੇ, ਉਹਨੂੰ ਜਿਹੜੇ ਇਹ ਸਮਝਦੇ ਨੇ ਕਿ ਨਹੀਂ ਇਹ ਮਾੜੀ ਹੈ ਤੇ ਦੂਸਰਿਆਂ ਦੀ ਚੰਗੀ ਹੈ, ਚਾਹੇ ਉਹ ਤਮਿਲ ਕਿਉਂ ਨਾ ਹੋਣ, ਜੇ ਉਹ ਆਪਣੀ ਤਮਿਲ ਭਾਸ਼ਾ ਛੱਡ ਕੇ ਪੰਜਾਬੀ ਨੂੰ ਅਪਣਾਉਂਦੇ ਨੇ, ਤਾਂ ਇਹਦੇ ਵਿਚ ਕੋਈ ਚੰਗੀ ਗੱਲ ਨਹੀਂ ਹੈਗੀ। ਆਪਣੀ ਮਾਂ ਭਾਸ਼ਾ ਨਹੀਂ ਛੱਡਣੀ ਚਾਹੀਦੀ। ਇਸੇ ਕਰਕੇ ਇਦਾਂ ਹੀ ਜਿਸ ਤਰ੍ਹਾਂ ਹੁਣ ਇੰਗਲਿਸ਼ ਵਾਲੇ ਜੇ ਪੰਜਾਬੀ ਬੋਲਣ ਲੱਗ ਪਣ ਤਾਂ ਕਿਉਂ ਆਪਣੀ ਭਾਸ਼ਾ ਇਹ ਛੱਡਦੇ ਨੇ? ਇਸ ਕਰਕੇ ਜਿਹੜੇ ਪੰਜਾਬੀ ਨੇ ਜਦੋਂ ਅੰਗਰੇਜ਼ੀ ਬੋਲਦੇ ਨੇ ਜਾਂ ਹੋਰ ਭਾਸ਼ਾ ਬੋਲਦੇ ਨੇ ਤੇ ਆਪਣੀ ਭਾਸ਼ਾ ਨੂੰ ਬੋਲਣੀ ਚਾਹੀਦੀ ਹੈ, ਸਿੱਖਣੀ ਚਾਹੀਦੀ, ਸਾਰਾ ਕੁਛ ਕਰਨਾ ਚਾਹੀਦਾ, ਪਰ ਜਦੋਂ ਉਹਨੂੰ ਮਾੜਾ ਹੀਣ ਭਾਵ ਦਾ ਆਪਣੇ ਘਰ ਦੇ ਵਿੱਚ ਵੀ ਨਹੀਂ ਬੋਲਦੇ ਤੇ ਆਪਣੇ ਬੱਚਿਆਂ ਨੂੰ ਦੱਸਦੇ ਨੇ ਕਿ ਨਹੀਂ ਇਹ ਤਾਂ ਅਨਪੜ੍ਹਾਂ ਵਾਲੀ ਬੋਲੀ ਹੈ, ਤੇ ਉਹਨਾਂ ਦੇ ਉੱਤੇ ਕਟਾਕਸ਼ ਕੱਸਿਆ ਹੋਇਆ। ਤੇ ਇਹ ਇਕੱਲਾ ਮੈਂ ਨਹੀਂ ਖੱਸਿਆ ਹੋਇਆ ਜੀ, ਇਹ ਤਾਂ ਗੁਰੂ ਸਾਹਿਬ ਨੇ ਵੀ ਬਹੁਤ ਲੰਮੇ ਹੱਥੀਂ ਲਿਆ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਆਪਣੀ ਬੋਲੀ ਛੱਡ ਕੇ ਜਿਹੜੀ ਧਾੜਵੀਆਂ ਦੀ ਬੋਲੀ ਅਪਣਾਈ ਆ। ਤੇ ਵਿਚਾਰ ਕੁਛ ਇਸ ਤਰ੍ਹਾਂ ਮੈਂ ਸਾਂਝਾ ਕੀਤਾ ਸੀ ਕਿ ਪੰਜਾਬੀ ਜ਼ੁਬਾਨ ਤਾਂ ਆਪਣੀ ਮੂਲ ਭਾਸ਼ਾ ਪੰਜਾਬੀ ਜ਼ੁਬਾਨ ਜਾਂ ਆਪਣੀ ਮੂਲ ਭਾਸ਼ਾ ਨਾਲ ਧੋਖਾ ਕਰਨਾ ਕੋਈ ਨਵਾਂ ਵਰਤਾਰਾ ਨਹੀਂ। ਪੈਸੇ ਦਾ ਲਾਲਚ ਜਾਂ ਗੁਲਾਮ ਮਾਨਸਿਕਤਾ ਦਾ ਇਹ ਲੱਛਣ ਬਹੁਤ ਪੁਰਾਣਾ ਹੈ। ਅੱਜ ਵੀ ਬਹੁਤ ਸਾਰੇ ਇਹੋ ਜਿਹੇ ਲੋਕ ਮਿਲਦੇ ਹਨ ਜੋ ਪੰਜਾਬੀ ਬੋਲਣ ਵਾਲਿਆਂ ਨੂੰ ਗਵਾਰ ਜਾਂ ਅਨਪੜ੍ਹ ਜਾਂ ਪੇਂਡੂ ਸਮਝਦੇ ਹਨ। ਆਪ ਜੀ ਨਾਲ ਪਿਆਰਾ ਪ੍ਰੋਫੈਸਰ ਪਿਆਰਾ ਸਿੰਘ ਪਦਮ ਦੇ ਵਿਚਾਰ ਸਾਂਝੇ ਕਰ ਰਿਹਾ। ਪ੍ਰੋਫੈਸਰ ਸਾਹਿਬ ਲਿਖ ਰਹੇ ਨੇ ਕਿ ਸਤਿਗੁਰੂ ਨਾਨਕ ਫਾਰਸੀ ਪੜ੍ਹਨ ਲਿਖਣ ਦੇ ਵਿਰੁੱਧ ਨਹੀਂ ਸਨ, ਪਰ ਉਹ ਕਦਾਚਿਤ ਪਸੰਦ ਨਹੀਂ ਸੀ ਕਰਦੇ ਕਿ ਹਿੰਦੁਸਤਾਨੀ ਜਾਂ ਪੰਜਾਬੀ ਆਪਣੀ ਬੋਲੀ ਆਪਣੇ ਸਭਿਆਚਾਰ ਤੇ ਧਰਮ ਨੂੰ ਛੱਡ ਕੇ ਪਰਾਧੀਨਤਾ ਦੀਆਂ ਗੰਢਾਂ ਨੂੰ ਪੱਕੀਆਂ ਹੋਣ ਦੇਣ, ਜਾਣੀ ਕਿ ਗੁਲਾਮੀ ਦੀਆਂ ਗੰਢਾਂ ਨੂੰ। ਇਸ ਲਈ ਉਹਨਾਂ ਨੇ ਬੜੇ ਵਿਅੰਗ ਤੇ ਸ਼ੋਕ ਦੇ ਨਾਲ ਕਿਹਾ, ਹਿੰਦੀਓ ਤੁਸੀਂ ਤਾਂ ਆਪਣੇ ਆਦਿ ਪੁਰਖ ਈਸ਼ਵਰ ਦਾ ਨਾਮ ਹੁਣ ਅੱਲਾ ਰੱਖ ਲਿਆ ਹੈ ਅਤੇ ਆਪਣੇ ਪਿਓ ਦਾ ਨਾਮ ਘਰ ਦੇ ਵਿੱਚ ਮੀਆਂ ਰੱਖ ਲਿਆ ਹੈ ਤੇ ਤੁਸੀਂ ਮੀਆਂ ਮੀਆਂ ਕਰਦੇ ਫਿਰਦੇ ਹੋ, ਮੀਆਂ ਜੀ ਮੀਆਂ ਜੀ। ਇਹ ਤਾਂ ਤੁਹਾਡੀ ਬੋਲੀ ਨਹੀਂ ਹੈ, ਤੁਹਾਡੀ ਤਾਂ ਬੋਲੀ ਹੀ ਹੋਰ ਹੋ ਗਈ ਆ। ਔਰ ਇਸ ਦੋ ਵਿਚਾਰਾਂ ਨੂੰ, ਇੱਕ ਆਦਿ ਪੁਰਖ ਦਾ ਨਾਮ ਅੱਲਾ ਰੱਖਣ ਦਾ, ਗੁਰਬਾਣੀ ਦੇ ਵਿੱਚ ਪਹਿਲੇ ਪਾਤਸ਼ਾਹ ਨੇ ਸ਼ਬਦ ਦਰਜ ਕੀਤਾ ਹੈ, ਕਹਿੰਦੇ ਆਦਿ ਪੁਰਖ ਕੋ ਅੱਲੋ ਕਹੀਏ ਸੇਖਾਂ ਆਈ ਬਾਰੀ। ਹੁਣ ਆਦਿ ਪੁਰਖ ਨੂੰ ਤੁਸੀਂ ਅੱਲਾ ਕਹਿਣ ਲੱਗ ਪਏ ਆ ਸੇਖਾਂ ਦੇ ਮਗਰ ਲੱਗ ਕੇ, ਤੇ ਦੂਸਰੀ ਜਿਹੜੀ ਘਰ ਦੇ ਵਿੱਚ ਆਪਣੇ ਪਿਤਾ ਨੂੰ ਮੀਆਂ ਜੀ ਕਹਿਣ ਲੱਗ ਪਏ ਆ, ਉਹ ਇੱਕ ਦੋ ਪੰਕਤੀਆਂ ਛੱਡ ਕੇ ਗੁਰੂ ਸਾਹਿਬ ਕਹਿ ਰਹੇ ਨੇ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਇਹ ਤਾਂ ਹੁਣ ਤੂੰ ਬੋਲੀ ਬਦਲ ਲਈ ਯਾਰ, ਤੁਸੀਂ ਇਸ ਤਰ੍ਹਾਂ ਕਹਿ ਰਹੇ ਨੇ ਲੋਕਾਂ ਨੂੰ। ਇਸ ਦੇ ਨਾਲ ਹੀ ਮੈਂ ਨਾਲ ਇੱਕ ਹੋਰ ਵੀ ਵਿਚਾਰ ਸ਼ੇਅਰ ਕੀਤਾ ਸੀ ਪੰਜਾਬੀ ਬੋਲੀ ਦੇ ਬਾਰੇ। ਕੁਲਜੀਤ ਸਿੰਘ ਖੋਸਾ ਨੇ ਆਪਣੀ ਵਾਲ ਦੇ ਉੱਤੇ ਦਰਜ ਕੀਤਾ ਸੀ, ਅਫਸਲ ਤਸੀਫ ਦਾ ਵਿਚਾਰ ਹੈ ਜੀ। ਉਹ ਕਹਿੰਦੇ ਨੇ ਕਿ ਪੰਜਾਬੀ ਜ਼ੁਬਾਨ ਤੇ ਸ਼ਾਇਰੀ ਕਦੇ ਵੀ ਦਰਬਾਰੀ ਨਹੀਂ ਹੋਈ, ਕਦੇ ਵੀ ਨਹੀਂ। ਆਪ ਪੰਜਾਬੀ ਦਰਬਾਰ ਨੇ ਵੀ ਆਪਣੇ ਦਰਬਾਰੀ ਕਾਰੋਬਾਰ ਲਈ ਫਾਰਸੀ ਨੂੰ ਵਰਤਿਆ ਸੀ। ਨਤੀਜਾ ਭਾਵੇਂ ਪੰਜਾਬੀ ਦੀ ਤਰੱਕੀ ਨੂੰ ਦਰਬਾਰਾਂ ਕੋਲੋਂ ਮਦਦ ਨਹੀਂ ਮਿਲੀ, ਪਰ ਇੱਕ ਫਾਇਦੇ ਵਾਲੀ ਗੱਲ ਵੀ ਜ਼ਰੂਰ ਹੋਈ ਹੈ। ਪੰਜਾਬੀ ਅਦਬ ਖਾਸ ਕਰਕੇ ਸ਼ਾਇਰੀ ਦਾ ਸੁਭਾਅ ਲੋਕਾਂ ਵਾਲਾ ਹੀ ਰਿਹਾ। ਹਾਕਮਾਂ ਹੁਕਮਰਾਨਾਂ ਦੇ ਅੱਗੇ ਇਸ ਨੇ ਕਦੇ ਵੀ ਮੱਥਾ ਨਹੀਂ ਟੇਕਿਆ, ਸਗੋਂ ਉਨ੍ਹਾਂ ਦੇ ਨਾਲ ਮੱਥਾ ਲਾਈ ਰੱਖਿਆ। ਬਹੁਤ ਸੁੰਦਰ ਵਿਚਾਰ ਸ਼ੇਅਰ ਕੀਤੇ ਸਨ ਅਫਜ਼ਲ ਤਸੀਫ ਨੇ ਤੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ, ਜਿਹੜੇ ਮੈਂ ਦੋਨਾਂ ਨੂੰ ਇੱਕ ਥਾਂ ਕਰਕੇ ਆਪਣੀ ਵਾਲ ਤੇ ਸ਼ੇਅਰ ਕੀਤਾ ਸੀ। ਉਮੀਦ ਰੱਖਦੇ ਹਾਂ ਤੁਹਾਨੂੰ ਇਹ ਪਸੰਦ ਆਇਆ ਹੋਵੇਗਾ ਤੇ ਇਸ ਤੇ ਜ਼ਰੂਰ ਚਿੰਤਨ ਕਰਿਓ ਕਿ ਸਾਡੀ ਜਿਹੜੀ ਪੰਜਾਬੀ ਬੋਲੀ ਆ, ਜਾਂ ਅਸੀਂ ਹੁਣ ਕਿਉਂਕਿ ਪੰਜਾਬੀ ਰੇਡੀਓ ਚਲਾਉਂਦੇ ਹਾਂ ਤੇ ਇਸ ਦੀ ਜਿਹੜੀ ਮਹਾਨਤਾ ਆ, ਉਹ ਗੁਰੂਆਂ ਨੇ ਇਸ ਦੇ ਵਿੱਚ ਗ੍ਰੰਥ ਲਿਖਿਆ ਨੇ, ਬਹੁਤ ਬਾਣੀ ਉਚਾਰੀ ਆ ਤੇ ਜ਼ਿੰਦਗੀ ਤੱਕ ਹੀ ਬ੍ਰਹਿਮੰਡ ਦੇ ਫਲਸਫੇ ਇਸ ਦੇ ਵਿੱਚ ਉਚਾਰੇ ਨੇ। ਸੋ ਇਹ ਅਨਪੜ੍ਹਾਂ ਦੀ ਬੋਲੀ ਨਹੀਂ ਜੀ, ਇਹ ਤਾਂ ਪੜ੍ਹਿਆਂ ਦੀ ਵੀ ਉੱਤੋਂ ਦੀ ਬੋਲੀ ਆ। ਸੋ ਕੁਲਵੰਤ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਹੁਣ ਮੈਂ ਤੁਹਾਨੂੰ ਇੱਕ ਵਾਰ ਸੁਣਾਉਣਾ ਜੀ। ਅੱਜ ਨਛੱਤਰ ਗਿੱਲ ਨੇ ਇਹ ਗਾਈ ਸੀ ਤੇ ਆਓ ਇਸ ਦਾ ਵਾਰ ਦਾ ਭਾਵ ਦੇਖੀਏ, ਵਾਰ ਦੇ ਇਮੋਸ਼ਨਸ ਦੇਖੀਏ, ਉਸ ਤੋਂ ਬਾਅਦ ਅਸੀਂ ਫੇਰ ਪੰਜਾਬੀ ਪ੍ਰੋਗਰਾਮ ਜਾਰੀ ਰੱਖਾਂਗੇ। ਦਿਲ ਵਾਲੀ ਗੱਲ ਮੌਸਮ, ਅਮਰੀਕ ਸਿੰਘ ਫਲੋਰਾ ਬੜੀ ਛੇਤੀ ਹੀ ਸਾਡੇ ਨਾਲ ਸ਼ਾਮਲ ਹੋ ਰਹੇ ਨੇ। ਨਛੱਤਰ ਗਿੱਲ ਪਹਿਲਾਂ ਤੂੰ ਮੇਰੀ ਛੇਕ ਪਿਆ ਗੱਲਾਂ ਹੁੰਦੀਆਂ ਜੱਗ ਵਿੱਚ ਤੇਰੀਆਂ, ਗੱਲਾਂ ਉਸ ਦੀਆਂ ਹੀ ਹੁੰਦੀਆਂ ਨੇ ਜੱਗ ਦੇ ਵਿੱਚ ਜਿਹੜਾ ਕੋਈ ਵਿਲੱਖਣ ਕੰਮ ਕਰਕੇ ਜਾਂਦਾ। ਵਾਰਾਂ ਵੀ ਉਸ ਦੀਆਂ ਹੀ ਗਾਈਆਂ ਜਾਂਦੀਆਂ ਤੇ ਸਿਫਤ ਵੀ ਉਸੇ ਦੀ ਕੀਤੀ ਜਾਂਦੀ ਹੈ। ਦਸਵੇਂ ਪਾਤਸ਼ਾਹ ਦੀ ਸਿਫਤ ਕੀਤੀ ਆ, ਗੱਲਾਂ ਕੀਤੀਆਂ, ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਇਹ ਵਾਰ ਸੁਣ ਰਹੇ ਸੀ। ਸੋ ਮੈਂ ਸਾਰੇ ਸਰੋਤਿਆਂ ਦਾ ਸਵਾਗਤ ਕਰਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁਆਇਨ ਇਨ ਕਰ ਰਹੇ ਨੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਮੌਸਮ ਤੇ ਝਾਤੀ ਮਾਰਦੇ ਆ, ਅੱਜ ਦਿਨ ਗਰਮ ਰਹੇਗਾ। ਈਸਟ ਕੋਸਟ ਦੇ ਉੱਤੇ ਕੇਨਸ ਤੋਂ ਸ਼ੁਰੂ ਕਰਦੇ ਆ, 31 ਡਿਗਰੀ ਤਾਪਮਾਨ ਔਰ ਬ੍ਰਿਸਬਨ ਦੇ ਵਿੱਚ 35 ਗਰਮ ਤੇ ਕੌਫ ਸਰਵਰ ਦੇ ਵਿੱਚ ਤੇਜ਼ ਹਵਾਵਾਂ 36 ਡਿਗਰੀ ਤੇ ਇਸੇ ਤਰ੍ਹਾਂ ਤੇਜ਼ ਹਵਾਵਾਂ 25 ਡਿਗਰੀ, ਥੋੜਾ ਜਿਹਾ ਠੰਡਾ। ਸਿਡਨੀ ਦੇ ਵਿੱਚ ਕੈਨਬਰਾ ਵਿੱਚ 17 ਤੇ 17 ਡਿਗਰੀ ਹੀ ਰਹੇਗਾ। ਮੈਲਬਨ ਦੇ ਵਿੱਚ ਠੰਡਕ ਵੱਲੋਂ ਸਾਊਥਰਨ ਹੈਮੀਸਫੀਅਰ ਦੇ ਵਿੱਚ ਸਾਊਥ ਪਾਰਟ ਸਿਡਨੀ ਆਸਟ੍ਰੇਲੀਆ ਦਾ ਤੇ ਐਡਲੇਡ ਦੇ ਵਿੱਚ 20 ਡਿਗਰੀ, 37 ਡਿਗਰੀ ਗਰਮ ਤੱਤਾ ਐਨ ਪੂਰਾ। ਕੱਲ ਨੂੰ ਭਖੇਗਾ ਜੀ, ਵੈਦਰ ਵਾਰਨਿੰਗ ਹੈ ਪਰਥ ਵਾਸਤੇ, ਕੱਲ ਨੂੰ ਬਹੁਤ ਹੀ ਗਰਮ ਪਰਥ ਦੇ ਵਿੱਚ ਰਹੇਗਾ। ਸੋ ਜਿਸ ਤਰ੍ਹਾਂ ਅਸੀਂ ਉੱਪਰ ਨੂੰ ਜਾਂਦੇ ਹਾਂ ਜੀ, ਉਧਰ ਪੋਰਟ ਹੈਡਲੈਂਡ 42 ਡਿਗਰੀ, ਕੁੰਨਾ ਨਾਰਾ 42 ਡਿਗਰੀ ਤੇ ਡਾਰਵਿਨ 34 ਡਿਗਰੀ ਆ। ਸੋ ਕੁੱਲ ਮਿਲਾ ਕੇ ਜਿਹੜੀ ਗਰਮੀ ਆ ਉਹ ਹੁਣ ਪੈਣੀ ਸ਼ੁਰੂ ਹੋਣੀ ਆ। ਸੋ ਆਪਣੇ ਆਪ ਦਾ ਬਚਾਅ ਰੱਖਣਾ ਜੀ, ਅੱਗਾਂ ਕਾਫੀ ਲੱਗ ਰਹੀਆਂ ਨੇ ਤੇ ਲਾ ਵੀ ਰਹੇ ਨੇ। ਇਸ ਸਬੰਧ ਦੇ ਵਿੱਚ ਸਿਡਨੀ ਦੇ ਵਿੱਚ 3 ਵਿਅਕਤੀਆਂ ਨੂੰ ਛਾਣਬੀਣ ਕੀਤੀ ਸੀ ਉਹਨਾਂ ਦੀ, ਉਹਨਾਂ ਦੇ ਵਿੱਚੋਂ 2 ਨੂੰ ਛੱਡ ਦਿੱਤਾ ਗਿਆ ਤੇ 1 16 ਸਾਲ ਦੇ ਮੁੰਡੇ ਨੂੰ ਚਾਰਜ ਕੀਤਾ ਗਿਆ ਅੱਗ ਲਾਉਣ ਦੇ ਦੋਸ਼ ਦੇ ਵਿੱਚ ਪੈਂਦਰਸ ਇਲਾਕੇ ਦੇ ਵਿੱਚ, ਜਿਸ ਦੇ ਵਿੱਚ ਤਕਰੀਬਨ 300 ਹੈਕਟੇਅਰ ਜ਼ਮੀਨ ਸੜ ਚੁੱਕੀ ਹੈ ਤੇ 1 ਘਰ ਤਬਾਹ ਹੋ ਚੁੱਕਾ ਹੈ। 16 ਸਾਲ ਦੇ ਮੁੰਡੇ ਨੇ ਜੀ ਅੱਗ ਲਾਈ ਸੀ ਤੇ ਪੁਲਿਸ ਨੇ ਇਸ ਨੂੰ 24 ਘੰਟਿਆਂ ਦੇ ਵਿੱਚ ਗ੍ਰਿਫ਼ਤਾਰ ਕਰ ਲਿਆ। ਸੋ ਬੜਾ ਖਿਆਲ ਰੱਖਣਾ ਜੀ, ਮੌਸਮ ਆਸਟ੍ਰੇਲੀਆ ਦੇ ਵਿੱਚ ਜਦੋਂ ਗਰਮੀ ਆਉਂਦੀ ਹੈ ਤਾਂ ਅੱਗਾਂ ਬਹੁਤ ਲੱਗਦੀਆਂ ਨੇ। ਸੋ ਇਸੇ ਹੀ ਤਰ੍ਹਾਂ ਤਸਮੈਨੀਆ ਦੇ ਵਿੱਚ ਠੰਡਾ ਰਹੇਗਾ ਵੀਕਐਂਡ, ਜਿਸ ਕਰਕੇ ਉੱਥੇ ਨੁਕਸਾਨ ਹੋਣ ਦੀ ਸੰਭਾਵਨਾ ਹੈ। ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਹਲਕੀ ਹਲਕੀ ਧੁੰਦ ਪਈ ਹੋਈ ਹੈ, 17 ਡਿਗਰੀ ਤਾਪਮਾਨ ਹੈ ਇਸ ਵੇਲੇ ਔਰ ਦਿਨਾਂ ਨੂੰ ਬਹੁਤ ਵਧੀਆ ਧੁੱਪ ਖਿੜੇ ਰਹੇਗੀ, 29 ਡਿਗਰੀ ਤਾਪਮਾਨ ਦੱਸਿਆ ਜਾ ਰਿਹਾ ਅੰਮ੍ਰਿਤਸਰ ਸਾਹਿਬ ਦਾ। ਸੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਖ਼ਬਰਾਂ ਦੇ ਵਿੱਚ ਵੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇੱਕ ਟੀਨੇਜਰ 16 ਸਾਲ ਦਾ ਮੁੰਡਾ ਜੀ ਉਸਨੂੰ ਗ੍ਰਿਫ਼ਤਾਰ ਕੀਤਾ ਕਰੇਨਬਰੁੱਕ ਇਲਾਕੇ ਦੇ ਵਿੱਚ ਜਿਹੜੀ ਅੱਗ ਲੱਗੀ ਸੀ ਤੇ ਇਸ ਇਲਾਕੇ ਦੇ ਵਿੱਚ ਇੱਕ ਘਰ ਸੜਿਆ ਜੀ, 2 ਸਕੂਲ ਜਿਹੜੇ ਆ ਉਹ ਸੜਨ ਤੋਂ ਬਚ ਗਏ ਨੇ, ਨਰਸਿੰਗ ਹੋਮ ਤੇ ਬਹੁਤ ਸਾਰੇ ਜਿਹੜੇ ਘਰ ਨੇ ਉਹ ਉਹਨਾਂ ਨੂੰ ਬਚਾਇਆ ਗਿਆ। ਸੋ ਇਸ ਕਰਕੇ ਇੱਥੇ ਹੁਣ ਕੇਸ ਵੀ ਚੱਲੇਗਾ। ਸੋ ਹੋਰ ਬੜੀਆਂ ਖ਼ਬਰਾਂ ਨੇ ਜਿਹੜੀਆਂ ਅਸੀਂ ਸਾਂਝੀ ਕਰਾਂਗੇ ਜਦੋਂ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਸ਼ਾਮਲ ਹੋਣਗੇ ਪ੍ਰੋਗਰਾਮ ਦੇ ਵਿੱਚ ਸਿਡਨੀ ਤੋਂ। ਤੇ ਤੁਹਾਡੇ ਦਿਲ ਦੇ ਵਿੱਚ ਕੀ ਗੱਲ ਹੈ, ਕੀ ਸੋਚ ਰਹੇ ਹੋ, ਉਹ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਚਾਹਵਾਂਗੇ ਜੀ ਅਸੀਂ ਤੁਹਾਡੀਆਂ ਗੱਲਾਂ ਬਾਤਾਂ ਸੁਣਨੀਆਂ ਤੇ ਤੁਹਾਡੇ ਵਿਚਾਰ ਅਸੀਂ ਪ੍ਰੋਗਰਾਮਾਂ ਦੇ ਵਿੱਚ ਰੱਖਾਂਗੇ। ਜਸ ਘੁੰਮਣ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਆ ਗਏ ਨੇ ਤੇ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਕਹਿੰਦੇ ਆਈ ਥਿੰਕ ਸ਼ੁੱਡ ਬੀ ਵਨ ਲੈਂਗੁਏਜ ਵਨ ਰਿਲੀਜਨ ਆਫ ਵਰਲਡ ਇਜ਼ ਗੋਇੰਗ ਟੁਵਰਡ ਦਿਸ। ਵਿਚਾਰ ਤੁਹਾਡਾ ਜਿਹੜਾ ਸਹੀ ਹੈ ਜੀ, ਪਰ ਇਸ ਤਰ੍ਹਾਂ ਕਦੇ ਹੋਇਆ ਨਹੀਂ ਤੇ ਨਾ ਹੀ ਹੋਣਾ ਆ, ਕਿਉਂਕਿ ਜਿਹੜੀ ਪੰਜੇ ਉਂਗਲੀਆਂ ਰੱਬ ਨੇ ਬਰਾਬਰ ਨਹੀਂ ਬਣਾਈਆਂ, ਵੱਖਰੇ ਵੱਖਰੇ ਥਾਂ ਦੇ ਉੱਤੇ ਵੱਖਰੇ ਵੱਖਰੇ ਜਿਹੜੇ ਪੈਰਾਮੀਟਰ ਲਾਗੂ ਹੁੰਦੇ ਨੇ। ਜਿਸ ਤਰ੍ਹਾਂ ਹੁਣ ਤੁਸੀਂ ਦੇਖੋ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਹੁਣ ਗਰਮੀ ਸ਼ੁਰੂ ਹੋਈ ਹੈ, ਅੱਤ ਦੀ ਪੈ ਰਹੀ ਹੈ ਤੇ ਦੂਸਰੇ ਪਾਸੇ ਠੰਡ ਪੈ ਰਹੀ ਹੈ, ਉਧਰ ਬਰਫ਼ ਪੈ ਰਹੀ ਹੈ ਟੋਰਾਂਟੋ ਕੈਨੇਡਾ ਇਲਾਕੇ ਦੇ ਵਿੱਚ। ਸੋ ਇਸ ਕਰਕੇ ਜਿਹੜੀ ਵੰਨਗੀ ਹੈ, ਇਸ ਜੇ ਸਾਰਾ ਕੁਝ ਬਰਾਬਰ ਹੁੰਦਾ ਤਾਂ ਸ਼ਾਇਦ ਬੰਦਾ ਤੇ ਤੀਵੀਂ ਵੀ ਨਾ ਬਣਦੇ, ਮੇਲ ਤੇ ਫੀਮੇਲ ਵੀ ਨਾ ਬਣਦੇ, ਕੀ ਲੋੜ ਸੀ। ਸੋ ਇਸ ਕਰਕੇ ਜਿਹੜੀਆਂ ਬੋਲੀਆਂ ਆ, ਕਮਿਊਨੀਕੇਸ਼ਨ ਦੇ ਤਰੀਕੇ ਨੇ, ਖਾਸ ਕਰਕੇ ਤੁਸੀਂ ਕਮਿਊਨੀਕੇਸ਼ਨ ਦੀ ਗੱਲ ਕੀਤੀ ਆ, ਜਿਹੜੀ ਬੋਲੀ ਹੁੰਦੀ ਆ ਉਹ ਇੱਕ ਦੂਜੇ ਦੇ ਨਾਲ ਸੰਪਰਕ ਕਰਨ ਦੇ ਲਈ ਬੋਲੀ ਜਾਂਦੀ ਆ। ਸੋ ਉਹ ਉਥੋਂ ਦੀ ਬੋਲੀ ਆਪਣੇ ਆਪ ਡਿਵੈਲਪ ਹੋ ਜਾਂਦੀ ਹੈ, ਕੁਦਰਤੀ ਵਰਤਾਰਾ ਹਜ਼ਾਰਾਂ ਲੱਖਾਂ ਸਾਲਾਂ ਤੋਂ ਚੱਲਿਆ ਆ ਰਿਹਾ। ਜੇ ਦੇਖਿਆ ਜਾਵੇ ਲਿਪੀਆਂ ਦਾ ਜਾਂ ਹੋਰ ਸਾਰਾ ਸਟੱਡੀ ਗੌਰ ਨਾਲ ਦੇਖੀਏ ਤਾਂ ਸੰਸਕ੍ਰਿਤ ਜਿਹੜੇ ਲਿਪੀਆਂ ਨੇ ਜਾਂ ਭਾਸ਼ਾ ਨੇ ਉਹ ਤਕਰੀਬਨ ਸਾਰੇ ਸੰਸਾਰ ਦਾ ਮੂਲ ਉਸ ਨੂੰ ਮੰਨਿਆ ਜਾਂਦਾ ਭਾਸ਼ਾਵਾਂ ਦਾ, ਤੇ ਇਸ ਦੇ ਬਾਰੇ ਲੰਬੇ ਚੌੜੇ ਪ੍ਰੋਗਰਾਮ ਵੀ ਕੀਤੇ ਜਾ ਸਕਦੇ ਨੇ। ਸੋ ਸੀਗਾ ਸੰਸਕ੍ਰਿਤ ਜਦੋਂ ਸੀਗੀ, ਥੋੜੇ ਬੰਦੇ ਸੀ, ਥੋੜੀ ਪਾਪੂਲੇਸ਼ਨ ਸੀ ਤਾਂ ਭਾਸ਼ਾ ਸੀ, ਪਰ ਜਿਸ ਤਰ੍ਹਾਂ ਬੰਦੇ ਵੱਧਦੇ ਨੇ, ਈਵਨ ਅੰਗਰੇਜ਼ੀ ਦਾ ਦੇਖ ਲਓ, ਅੰਗਰੇਜ਼ੀ ਦੇ ਵੀ ਜਿਹੜੇ ਤੁਸੀਂ ਇੰਗਲੈਂਡ ਚਲ ਜਾਓ ਤੁਹਾਨੂੰ ਉਹਨਾਂ ਦੀ ਅੰਗਰੇਜ਼ੀ ਸਮਝ ਨਹੀਂ ਆਉਣੀ ਕਿ ਉਹ ਕਿਸ ਤਰ੍ਹਾਂ ਬੋਲਦੇ ਨੇ। ਉਹਨਾਂ ਦਾ ਜਿਹੜਾ ਐਕਸੈਂਟ ਹੈ, ਉਹਨਾਂ ਦਾ ਜਿਹੜਾ ਬੋਲਣ ਦਾ ਲਹਿਜਾ ਹੈ, ਉਹ ਬਿਲਕੁਲ ਹੀ ਵੱਖਰਾ ਹੈ, ਅਮਰੀਕਾ ਵਾਲਿਆਂ ਦਾ ਵੱਖਰਾ, ਕੈਨੇਡਾ ਵਾਲਿਆਂ ਦਾ ਵੱਖਰਾ। ਤੁਸੀਂ ਸਾਊਥ ਅਫਰੀਕਾ ਵਾਲੇ ਜਿਹੜੇ ਨੇ, ਮੈਂ ਬੜੀ ਕਲੀਅਰਲੀ ਦੱਸ ਸਕਦਾ ਕਿ ਇਹ ਬੰਦਾ ਸਾਊਥ ਅਫਰੀਕਾ ਤੋਂ ਆਇਆ ਆ, ਕਿਉਂਕਿ ਮੇਰਾ ਉਹਨਾਂ ਨਾਲ ਵਾਹ ਪੈਂਦਾ ਰਿਹਾ ਸਾਊਥ ਅਫਰੀਕਾ ਦੇ ਕਈ ਬਿਜ਼ਨਸਿਸ ਦੇ ਨਾਲ। ਸੋ ਉਹਨਾਂ ਦਾ ਅੰਗਰੇਜ਼ੀ ਬੋਲਣ ਦਾ ਲਹਿਜ਼ਾ ਜਿਹੜਾ ਹੈ ਉਹ ਹੋਰ ਹੈ, ਆਸਟ੍ਰੇਲੀਆ ਦੀ ਜਿਹੜੀ ਡਾਇਲੈਕਟ ਅੰਗਰੇਜ਼ੀ ਆ ਉਹ ਇੰਗਲੈਂਡੀਆ ਨੂੰ ਸਮਝ ਨਹੀਂ ਆਉਂਦੀ ਤੇ ਇਸ ਕਰਕੇ ਇੱਕ ਭਾਸ਼ਾ ਵੱਲ ਨੂੰ ਮੇਰਾ ਖਿਆਲ ਨਹੀਂ ਜਾ ਰਿਹਾ ਕਿਉਂਕਿ ਉਹ ਕੰਪਿਊਟਰੀਕਰਨ ਜਾਂ ਭਾਸ਼ਾ ਹੋ ਗਈ। ਜੇ ਮੈਂ ਇਹਦੇ ਬਾਰੇ ਇਹ ਤੁਹਾਡੇ ਨਾਲ ਟਿੱਪਣੀ ਕਰਨਾ ਚਾਹੁੰਦਾ ਹਾਂ ਕਿ ਅਸਲ ਦੇ ਵਿਚ ਇਹ ਪਾਲਿਸੀ ਸੀਗੀ ਅੱਜ ਤੋਂ 5-6 ਸਾਲ ਪਹਿਲਾਂ ਕਿ ਸਾਰੀ ਦੁਨੀਆਂ ਦੇ ਵਿਚ ਅੰਗਰੇਜ਼ੀ ਲਾਗੂ ਕਰਨੀ ਆ, ਪਰ ਜਦੋਂ ਪ੍ਰਾਈਵੇਟ ਕੰਪਨੀਆਂ ਗੂਗਲ, ਫੇਸਬੁੱਕ ਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਆਈਆਂ ਤੇ ਉਨ੍ਹਾਂ ਨੇ ਦੇਖਿਆ ਕਿ ਸਾਨੂੰ ਜੇ ਮੰਡੀ ਅਸੀਂ ਵਧਾਉਣੀ ਆ ਤਾਂ ਸਾਨੂੰ ਦੂਸਰੀਆਂ ਭਾਸ਼ਾ ਤੇ ਵੀ ਕੰਮ ਕਰਨਾ ਪੈਣਾ। ਸੋ ਹੁਣ ਗੂਗਲ ਤੇ ਫੇਸਬੁੱਕ ਤੇ ਜਿਹੜੇ ਵੱਡੇ ਪਲੇਟਫਾਰਮ ਨੇ ਉਹ ਮਾਈਕਰੋਸਾਫਟ ਉਹ ਦੂਸਰੀਆਂ ਭਾਸ਼ਾ ਤੇ ਬੜਾ ਕੰਮ ਕਰ ਰਹੇ ਨੇ। ਸੋ ਹੁਣ ਤੁਸੀਂ ਟੋਟਲ ਕੰਪਿਊਟਰ ਜਿਹੜਾ ਸੋਫਟਵੇਅਰ ਹੈ ਜਾਂ ਕੋਈ ਵੀ ਆ ਉਹ ਆਪਣੀ ਭਾਸ਼ਾ ਦੇ ਵਿਚ ਉਤੇ ਕੰਮ ਕਰ ਸਕਦੇ ਹੋ। ਸੋ ਬੜਾ ਵੱਡਾ ਕੰਮ ਚੱਲ ਰਿਹਾ ਹੁਣ ਫੋਨਾਂ ਦੇ ਉੱਤੇ ਜਿਹੜੀ ਆ, ਪਹਿਲਾਂ ਪੰਜਾਬੀ ਨਹੀਂ ਸੀ ਹੁੰਦੀ, ਹਿੰਦੀ ਨਹੀਂ ਸੀ ਹੁੰਦੀ, ਹੁਣ ਸਾਰਾ ਫੋਨ ਹੀ ਤੁਸੀਂ ਪੰਜਾਬੀ ਦੇ ਵਿਚ ਕਰ ਲਓ ਚਾਹੇ ਟਾਈਪ ਕਰਕੇ ਮੈਸੇਜ ਭੇਜੋ। ਸੋ ਬੜੀ ਮਤਲਬ ਇਹ ਹੁਣ ਵੰਨਗੀਆਂ ਨੂੰ ਜਾ ਰਿਹਾ। ਤੇ ਰਵਿੰਦਰ ਸਿੰਘ ਸਿੰਨੀ ਤੋਂ ਵੀ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾਈ ਆ ਸਾਰੀ ਟੀਮ ਨੂੰ ਤੇ ਨਾਈਸ ਸਟਾਰਟਿੰਗ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਸਟਾਰਟਿੰਗ ਦੀ ਹੁਣ ਗੱਲ ਕਰੀਏ ਤੇ 1971 ਦੇ ਵਿਚ ਨਾ ਇਕ ਗੀਤ ਆਇਆ ਸੀ, ਉਹ ਹੁਣ ਮੈਂ ਸ਼ੇਅਰ ਕਰਨਾ। ਫਿਲਮ ਬੜੀ ਪਾਪੂਲਰ ਸੀ ਜੀ, ਮੇਰਾ ਗਾਓ ਮੇਰਾ ਦੇਸ਼, ਤੇ ਸੋਨੇ ਦੀ ਗੱਲ ਚੱਲ ਰਹੀ ਹੈ ਜੀ ਮਾਇਆ ਦੀ, ਤੇ ਆਪਾਂ ਮਾਇਆ ਦੇ ਇੱਕ ਗੀਤ ਲਾ ਲੈਂਦੇ ਨੇ ਤੇ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਬਹੁਤ ਸੋਹਣਾ ਗੀਤ ਹੈ ਜੀ ਮੇਰਾ ਗਾਓ ਮੇਰਾ ਦੇਸ਼ ਫਿਲਮ।
ਬਿਛਾਉਣਾ ਸੋਨਾ ਲੈ ਜਾ ਰੇ ਚਾਂਦੀ ਲੈ
0433-552-127। ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ।
ਤਾਂ ਫੇਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
ਹੋਮ ਲੋਨਸ, ਟਰੱਕ ਐਂਡ ਕਾਰ ਲੋਨਸ, ਪਰਸਨਲ ਲੋਨਸ, ਬਿਜ਼ਨਸ ਲੋਨਸ। Credit representative number 490703 of Australian Credit License 389328.
Pure Loans and Financial Services, 9 Central Avenue, Moorabbin, Victoria.
Vadhere jankari layi visit karo www.plfs.com.au.
Yaad rakhyo number
','','','//////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////// ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲਿਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਵੀਕਐਂਡ ਸ਼ੁਰੂ ਹੋ ਚੁੱਕਾ ਆਸਟ੍ਰੇਲੀਆ ਦੇ ਵਿਚ ਤੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆ ਅੱਜ ਦਿਨ ਸ਼ਨਿਚਰਵਾਰ 5 ਨਵੰਬਰ 2016 ਵਾਲੇ ਪ੍ਰੋਗਰਾਮ ਦੇ ਵਿਚ। ਤੇ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਵੀ ਸਿਡਨੀ ਤੋਂ ਸ਼ਾਮਲ ਹੋ ਚੁੱਕੇ ਨੇ। ਅਮਰੀਕ ਸਿੰਘ ਜੀ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ।
ਸਤਿ ਸ੍ਰੀ ਅਕਾਲ ਅਮਨਦੀਪ ਦੇ, ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਅਲੱਗ ਅਲੱਗ ਥਾਵਾਂ ਤੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ। ਤੇ ਅੱਜ ਅਸੀਂ ਆਸ ਕਰਦੇ ਹਾਂ ਕਿ ਉਹ ਆਪਣਾ ਜਿਹੜਾ ਵੀਕਐਂਡ ਜਿਹੜਾ ਹੁਣੇ ਹੁਣੇ ਸ਼ੁਰੂ ਹੋਇਆ ਹੈ ਇੱਥੇ ਆਸਟ੍ਰੇਲੀਆ ਦੇ ਵਿਚ ਤੇ ਬਾਕੀ ਕਈ ਦੇਸ਼ਾਂ ਚ ਹਲੇ ਸ਼ੁਰੂ ਹੋਣ ਵਾਲਾ, ਉਹਨੂੰ ਇੰਜੋਏ ਕਰ ਰਹੇ ਹੋਣਗੇ ਤੇ ਖੁਸ਼ੀਆਂ ਖੇੜੇ ਮਾਣ ਰਹੇ ਹੋਣਗੇ। ਜੀ ਅਮਨਦੀਪ
ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿਚ। ਤੇ ਪਹਿਲਾਂ ਤਾਂ ਇਹ ਦੱਸੋ ਵੀ ਸਿਡਨੀ ਦੇ ਵਿਚ ਅੱਜ ਤੇਜ਼ ਹਵਾਵਾਂ ਦੱਸੀਆਂ ਗਈਆਂ ਨੇ, ਫਿਲਹਾਲ ਮੌਸਮ ਕੀ ਕਹਿ ਰਿਹਾ?
ਜੀ ਫਿਲਹਾਲ ਤਾਂ ਮੌਸਮ ਅਮਨਦੀਪ ਬਿਲਕੁਲ ਟਿਕਿਆ ਹੋਇਆ ਹੈ, ਚਮਕਦੀ ਹੈ ਸਿਡਨੀ ਦੇ ਇਲਾਕੇ ਦੇ ਵਿਚ। ਹਾਲੇ ਹਵਾਵਾਂ ਦੀ ਕੋਈ ਮੈਨੂੰ ਲੱਗਦਾ ਨੀ ਕਿ ਹਵਾਵਾਂ ਚੱਲਣਗੀਆਂ, ਲੇਕਿਨ ਜਿਹੜੀ ਕਿ ਠੰਡੂ ਰਾਮ ਹੋਣਾ ਨੇ ਕਿਹਾ ਕਿ ਮੌਸਮ ਵਿਚ ਹਵਾਵਾਂ ਚੱਲਣਗੀਆਂ, ਸ਼ਾਮ ਨੂੰ ਸ਼ਾਇਦ ਹਵਾਵਾਂ ਚੱਲਣਗੀਆਂ। ਲੇਕਿਨ ਕੱਲ ਇੱਥੇ ਕਾਫੀ ਗਰਮੀ ਰਹੀ, 33-34 ਡਿਗਰੀ ਟੈਂਪਰੇਚਰ ਰਿਹਾ ਸਿਡਨੀ ਦੇ ਵਿਚ, ਤੇ ਅੱਗਾਂ ਵੀ ਲੱਗੀਆਂ ਇੱਥੇ ਪੈਨਰਿਥ ਇਲਾਕੇ ਦੇ ਵਿਚ। ਜਦੋਂ ਸਾਡੇ ਸਕੂਲ ਬੰਦ ਹੋਏ 3 ਵਜੇ, ਮੈਂ ਦੇਖਿਆ ਕਾਫੀ ਗੁਬਾਰ ਜਿਹਾ ਉਧਰ ਚੜਿਆ ਸੀ, ਉਸੇ ਇਲਾਕੇ ਚ ਮੈਂ ਕੰਮ ਕਰਦਾ ਸੀ ਕੱਲ, ਤੇ 3 ਵਜੇ ਜਦੋਂ ਸਕੂਲ ਵਿਚੋਂ ਬਾਹਰ ਨਿਕਲੇ ਤਾਂ ਇਕ ਗੁਬਾਰ ਜਿਹਾ ਧੂੰਏ ਦਾ ਦੇਖਿਆ। ਬਾਅਦ ਚ ਪਤਾ ਲੱਗਾ ਕਿ ਜਿਹੜੀਆਂ ਅੱਗਾਂ ਕਈ ਮੰਚਲੇ ਜਿਹੜੇ ਨੌਜਵਾਨ ਆ ਉਹਨਾਂ ਨੇ ਜਾਣ ਬੁੱਝ ਕੇ ਲਾਈਆਂ ਸੀ, ਤੇ ਉਹਨਾਂ ਨੂੰ ਫੜ ਵੀ ਲਿਆ ਗਿਆ ਤੇ ਉਹਨਾਂ ਨੂੰ ਹੁਣ ਕੋਰਟ ਵਿਚ ਪੇਸ਼ ਕੀਤਾ ਹੈਗਾ। ਫਿਲਹਾਲ ਉਹਨਾਂ ਨੂੰ ਬੇਲ ਤੇ ਰਿਹਾ ਕੀਤਾ ਗਿਆ ਹੈ। ਤੇ ਅਮਨਦੀਪ, ਇਹ ਜਿਹੜੇ ਵਰਤਾਰੇ ਆ ਗਰਮੀਆਂ ਦੇ, ਇਹ ਹੁਣ ਹੋਣੇ ਸ਼ੁਰੂ ਹੋ ਗਏ ਆ। ਤੇ ਜਿੱਦਾਂ ਤੁਸੀਂ ਪਹਿਲਾਂ ਹੀ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਦੱਸਿਆ ਕਿ ਸਾਨੂੰ ਬਹੁਤ ਜ਼ਿਆਦਾ ਸਾਵਧਾਨ ਰਹਿਣਾ ਪੈਣਾ ਗਰਮੀ ਤੋਂ ਬਚਣ ਦੇ ਲਈ, ਆਪਣੇ ਸਰੀਰ ਨੂੰ ਬਚਾਉਣ ਦੇ ਲਈ, ਆਪਣੀ ਪ੍ਰੋਪਰਟੀ ਨੂੰ ਬਚਾਉਣ ਦੇ ਲਈ, ਤੇ ਆਪਣੀ ਕਮਿਊਨਿਟੀ ਨੂੰ ਇਹਨਾਂ ਜਿਹੜੀਆਂ ਗਰਮ ਹਵਾਵਾਂ ਚੱਲਣਗੀਆਂ 3-4 ਮਹੀਨੇ ਆਉਣ ਵਾਲੇ 3-4 ਮਹੀਨਿਆਂ ਦੇ ਵਿਚ, ਉਹਨਾਂ ਤੋਂ ਬਚਣ ਦੇ ਸਾਨੂੰ ਕਾਫੀ ਸੁਚੇਤ ਰਹਿਣਾ ਪੈਣਾ। ਤੇ ਜਿਹੜੀਆਂ ਗਵਰਨਮੈਂਟ ਦੀਆਂ ਇੰਸਟਰਕਸ਼ਨ ਸੰਬੰਧੀ ਮਿਲਦੀਆਂ ਸਮੇਂ ਦੇ ਸਮੇਂ ਤੇ, ਉਹਨਾਂ ਨੂੰ ਵੀ ਫਾਲੋ ਕਰਨਾ ਪੈਣਾ, ਅਤੇ ਪਾਣੀ ਕਾਫੀ ਪੀਣਾ ਚਾਹੀਦਾ ਇਸ ਮੌਸਮ ਦੇ ਵਿਚ, ਕਿਉਂਕਿ ਡੀਹਾਈਡਰੇਸ਼ਨ ਹੋ ਸਕਦੀ ਹੈ। ਇਹ ਅਮਨਦੀਪ
ਜੀ ਬਾਕੀ ਧੁੱਪ ਤੋਂ ਵੀ ਬਚਣਾ ਚਾਹੀਦਾ ਆਪਣੇ ਜਿਹੜੀ ਸਕਿਨ ਨੂੰ ਆਸਟ੍ਰੇਲੀਆ ਦੇ ਵਿਚ ਤੁਹਾਨੂੰ ਪਤਾ ਕਿ ਓਜ਼ੋਨ ਲੇਅਰ ਕਾਫੀ ਖਰਾਬ ਹੋ ਚੁੱਕੀ ਆ ਵੈਸੇ ਤਾਂ ਇਸਦੀ ਹੁਣ ਖਬਰਾਂ ਆ ਰਹੀਆਂ ਕਿ ਦੁਬਾਰਾ ਆਪਣੇ ਨੂੰ ਰਿਪੇਅਰ ਕਰ ਰਹੀ ਆ ਪਰ ਫਿਰ ਵੀ ਧੁੱਪ ਜਿਹੜੀ ਆ ਕੈਂਸਰ ਕਰਦੀ ਆਸਟ੍ਰੇਲੀਆ ਦੇ ਇਸ ਕਰਕੇ ਧੁੱਪ ਤੋਂ ਬਚਣਾ ਚਾਹੀਦਾ ਸੋ ਇਹ ਸੀ ਜੀ ਮੌਸਮ ਦੀ ਜਾਣਕਾਰੀ ਸਵਾਗਤ ਤੁਹਾਡਾ ਅਮਰੀਕ ਜੀ ਦੁਆਰਾ ਇਕ ਵਾਰੀ ਫੇਰ ਤੇ ਸੁਨੇਹੇ ਆ ਉਹ ਵੀ ਆਪਾਂ ਨਾਲ ਦੀ ਨਾਲ ਆਪਾਂ ਪੜ੍ਹੀ ਜਾਣੇ ਕਿਉਂਕਿ ਪ੍ਰੋਗਰਾਮ ਹੈਗਾ ਦਿਲ ਵਾਲੀ ਗੱਲ ਤੇ ਸਤਨਾਮ ਗਿੱਲ ਹੋਣਾ ਨੇ ਸੁਨੇਹਾ ਭੇਜਿਆ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਕਹਿੰਦੇ ਨੇ ਕਿ ਬਜ਼ੁਰਗ ਅਤੀਤ ਵਿਚ ਜਿਉਂਦਾ ਹੈ ਇਸ ਲਈ ਦੁਖੀ ਰਹਿੰਦਾ ਹੈ ਨੌਜਵਾਨ ਭਵਿੱਖ ਵਿਚ ਜਿਉਂਦਾ ਹੈ ਇਸ ਲਈ ਪਰੇਸ਼ਾਨ ਰਹਿੰਦਾ ਹੈ ਬੱਚਾ ਵਰਤਮਾਨ ਵਿਚ ਜਿਉਂਦਾ ਹੈ ਇਸ ਲਈ ਹਮੇਸ਼ਾ ਹੀ ਖੁਸ਼ ਰਹਿੰਦਾ ਹੈ ਸੋ ਵਰਤਮਾਨ ਵਿਚ ਜੀਓ ਤੇ ਹਮੇਸ਼ਾ ਖੁਸ਼ ਰਹੋ ਬਹੁਤ ਵਧੀਆ ਵਿਚਾਰ ਹੈ ਜੀ
ਜੀ ਅਮਦੀਪ ਮੈਂ ਇੱਥੇ ਟਿੱਪਣੀ ਕਰਨਾ ਚਾਹਾਂਗਾ ਅਤੀਤ ਵਿਚ ਰਹਿਣਾ ਕਈ ਵਾਰੀ ਬਹੁਤ ਚੰਗਾ ਵੀ ਲੱਗਦਾ ਅਮਦੀਪ ਜਿਸ ਵੇਲੇ ਤੁਸੀਂ ਕਿਸੇ ਵੇਲੇ ਆਈਸੋਲੇਸ਼ਨ ਵਿਚ ਹੁੰਦੇ ਆ ਹੁੰਦੇ ਹੋ ਤੇ ਆਪਣੀਆਂ ਬਚਪਨ ਦੀਆਂ ਯਾਦਾਂ ਆਪਣੀ ਜਵਾਨੀ ਦੀਆਂ ਯਾਦਾਂ ਜਾਂ ਆਪਣੇ ਅਡਲਟਹੁੱਡ ਦੀਆਂ ਯਾਦਾਂ ਕਰਕੇ ਸੋਹਣਾ ਵੀ ਲੱਗਦਾ ਲੇਕਿਨ ਉਹਦੇ ਵਿਚ ਖੁੱਬ ਜਾਣਾ ਉਹਦੇ ਵਿਚ ਹੀ ਜੀਣ ਲੱਗ ਪੈਣਾ ਬਹੁਤ ਮਾੜੀ ਗੱਲ ਹੈ ਉਹਨਾਂ ਨੂੰ ਯਾਦ ਕਰਨਾ ਕਦੇ ਕਦੇ ਬਹੁਤ ਚੰਗਾ ਲੱਗਦਾ ਲੇਕਿਨ ਜਿਹੜਾ ਬੰਦਾ ਵਰਤਮਾਨ ਦੇ ਵਿਚ ਰਹਿੰਦਾ ਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਸੋਚਦਾ ਉਹ ਹਮੇਸ਼ਾ ਸੁਖੀ ਰਹਿੰਦਾ ਅਤੇ ਉਹ ਵਿਅਕਤੀ ਵੀ ਅਮਨਦੀਪ ਕਾਫੀ ਸੁਖੀ ਰਹਿੰਦਾ ਮੈਂ ਆਪਣੇ ਐਕਸਪੀਰੀਅੰਸ ਤੋਂ 60 ਸਾਲ ਦੇ ਐਕਸਪੀਰੀਅੰਸ ਦੱਸ ਸਕਦਾ ਜਿਹੜਾ ਸਮੇਂ ਦੇ ਨਾਲ ਚੱਲਦਾ ਜਿਹੜਾ ਇੱਕ ਜਗ੍ਹਾ ਖੜਦਾ ਨੀ ਜਿਹੜਾ ਅੱਗੇ ਵਧਣ ਦੀ ਹਮੇਸ਼ਾ ਕੋਸ਼ਿਸ਼ ਕਰਦਾ ਪ੍ਰੋਐਕਟਿਵਲੀ ਮਤਲਬ ਉਹਦਾ ਕੋਈ ਵੀਜ਼ਨ ਹੁੰਦਾ ਉਹਦਾ ਕੋਈ ਓਬਜੈਕਟਿਵ ਹੁੰਦਾ ਉਹ ਬੰਦਾ ਕਾਫੀ ਸੁਖੀ ਰਹਿੰਦਾ ਆਪਣੇ ਐਕਸਪੀਰੀਅੰਸ ਮੈਂ ਦੱਸਦਾ ਤੁਹਾਡਾ ਵੀ ਕਾਫੀ ਐਕਸਪੀਰੀਅੰਸ ਹੁੰਦਾ ਜ਼ਿੰਦਗੀ ਦਾ ਹੋ ਗਿਆ 40-42 ਸਾਲ ਤੁਸੀਂ ਵੀ ਜ਼ਿੰਦਗੀ ਨੂੰ ਨਿਭਾਇਆ ਤੇ ਕਾਫੀ ਚੰਗੇ ਚੰਗੇ ਐਕਸਪੀਰੀਅੰਸ ਵੀ ਕੀਤੇ ਬਿਜ਼ਨਸ ਵੀ ਕਰਦੇ ਹੋ ਤੁਹਾਡੇ ਵੀ ਐਕਸਪੀਰੀਅੰਸ ਹੋਣਗੇ ਕਿ ਜਿਹੜਾ ਬੰਦਾ ਖੜੋਤ ਵਿਚ ਆ ਜਾਂਦਾ ਨਾ ਉਸ ਉਹ ਫਿਰ ਉਹ ਕਾਫੀ ਮੁਸ਼ਕਿਲ ਦੇ ਵਿਚ ਰਹਿੰਦਾ ਚਾਹੇ ਉਮਰ ਕਿੰਨੀ ਵੀ ਹੋਵੇ ਖੜੋਤ ਨੂੰ ਆਪਣੇ ਨੇੜੇ ਤੇੜੇ ਨਹੀਂ ਲੱਗਣ ਦੇਣਾ ਚਾਹੀਦਾ ਅੱਗੇ ਵੱਧਦੇ ਰਹਿਣਾ ਚਾਹੀਦਾ ਨਵੀਆਂ ਚੀਜ਼ਾਂ ਕਰਦੇ ਰਹਿਣਾ ਚਾਹੀਦਾ ਤਾਂ ਕਿ ਜੀਵਨ ਦੀ ਪ੍ਰਵਾਹ ਜਿਹੜਾ ਚੱਲਦਾ ਰਹੇ ਤੁਹਾਡਾ ਕੋਈ ਆਦੇਸ਼ ਹੋਵੇ ਜ਼ਿੰਦਗੀ ਦੇ ਵਿਚ ਜੀ ਅਮਨਦੀਪ
ਜੀ ਇਹ ਤਾਂ ਮਤਲਬ ਹੁਣ ਸਾਰੇ ਹੀ ਕਹਿੰਦੇ ਨੇ ਕਿ ਸਾਡੇ ਵੀ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਵਿਚ ਪੁਰਾਣੇ ਦੇਖੀਏ ਤੇ ਬਜ਼ੁਰਗ ਜਿਹੜੇ ਨੇ ਸਾਰੇ ਪਰਿਵਾਰ ਦੇ ਵਿਚ ਰਹਿੰਦੇ ਨੇ ਕੰਮ ਕਰੀ ਜਾਂਦੇ ਨੇ ਤੇ ਆਪਣੇ ਆਪ ਨੂੰ ਖੁਸ਼ ਰੱਖਦੇ ਨੇ ਪਰ ਕਈ ਵਾਰੀ ਹੁਣ ਅੱਜ ਕੱਲ ਦੇਖਿਆ ਕਿ ਰਿਟਾਇਰਮੈਂਟ ਤੋਂ ਬਾਅਦ ਘਰੇ ਬਹਿ ਜਾਂਦੇ ਨੇ ਇਸ ਕਰਕੇ ਉਹ ਗੋਡੇ ਵੀ ਦੁਖਣ ਲੱਗ ਪੈਂਦੇ ਨੇ ਮਤਲਬ ਸਰੀਰਕ ਪਰੇਸ਼ਾਨੀਆਂ ਵੀ ਆਉਣਾ ਸ਼ੁਰੂ ਹੋ ਜਾਂਦੀਆਂ ਸਾਡੇ ਬਜ਼ੁਰਗ ਜਿਹੜੇ ਨੇ ਉਹ ਕੋਈ ਹੌਬੀ ਵੀ ਨਹੀਂ ਪਾਲਦੇ ਤੇ ਦੂਸਰੀ ਗੱਲ ਇਹ ਹੈ ਕਿ ਜਿਹੜੇ ਸਾਡੇ ਜਿੱਦਾਂ ਨੌਜਵਾਨ ਵੀ ਆ ਉਹ ਕਈ ਵਾਰੀ ਬਿਤੋਂ ਬਾਹਰੇ ਸੁਪਨੇ ਵੀ ਦੇਖ ਲੈਂਦੇ ਨੇ ਕਿ ਬਹੁਤ ਜ਼ਿਆਦਾ ਫਿਊਚਰ ਵਾਲੇ ਉਹ ਵੀ ਘਾਤਕ ਨੇ ਪਰ ਫਿਰ ਵੀ ਮਤਲਬ ਜਿਹੜਾ ਬੈਲੈਂਸ ਹੈ ਕਿ ਫਿਊਚਰ ਦਾ ਵੀ ਬੈਲੈਂਸ ਤੇ ਬੈਕਗਰਾਊਂਡ ਦਾ ਬੈਲੈਂਸ ਰੱਖ ਕੇ ਬੈਕਗਰਾਊਂਡ ਦਾ ਜਿਹੜੀ ਹਿਸਟਰੀ ਸਾਡਾ ਜਿਹੜਾ ਪੁਰਾਣਾ ਸਾਡਾ ਐਕਸਪੀਰੀਅੰਸ ਹੈ ਉਹਨੂੰ ਇੱਦਾਂ ਸਮਝ ਲਈਏ ਆਪਾਂ ਕਿ ਉਹ ਹਾਰਡ ਡਰਾਈਵ ਹੈ ਉਹਦੇ ਵਿਚ ਡਾਟਾ ਪਿਆ ਪੁਰਾਣੇ ਐਕਸਪੀਰੀਅੰਸਾਂ ਨੂੰ ਉਹਦੇ ਤੋਂ ਸਿੱਖਣ ਵਾਸਤੇ ਤੇ ਉਹ ਸਿਰਫ ਰੈਫਰ ਕਰਨ ਵਾਸਤੇ ਹੀ ਆਪਾਂ ਕਰ ਸਕਦੇ ਹਾਂ ਪਰ ਆਪਾਂ ਉਹਦੇ ਵਿਚ ਜਾ ਕੇ ਜਿਉ ਨਹੀਂ ਸਕਦੇ ਉਹਨੂੰ ਉਤੋਂ ਮਤਲਬ ਆਪਾਂ ਗਮ ਨਹੀਂ ਕਰ ਸਕਦੇ ਲਓ ਜੀ ਅਸੀਂ ਛੱਡ ਕੇ ਆ ਗਏ ਆਪਣਾ ਪਿੰਡ ਉਹਦੇ ਏਦਾਂ ਹੁੰਦੇ ਸੀ ਉਦਾਂ ਹੁੰਦੇ ਸੀ ਇੱਕ ਜ਼ਿੰਦਗੀ ਦਾ ਸਫ਼ਰ ਹੈ ਤੇ ਉਹੀ ਪਿੰਡ ਹੈ ਹੁਣ ਅਮਰੀਕ ਜੀ ਇਹਦੇ ਬਾਰੇ ਮੈਂ ਥੋੜੀ ਜਿਹੀ ਗੱਲ ਕਰਨਾ ਚਾਹੁੰਦਾ ਕਿ ਅਕਸਰ ਅਸੀਂ ਪੰਜਾਬੀ ਜਦੋਂ ਕਹਿੰਦੇ ਹਾਂ ਕਿ ਲੈ ਜੀ ਹੁਣ ਉਹ ਪਿੰਡ ਨਹੀਂ ਰਹੇ ਜਾਂ ਤੁਸੀਂ ਵੀ ਜਾਂਦੇ ਹੋ ਪਿੰਡ ਜਾਂਦੇ ਹੋ ਹਨਾ ਲੈ ਵੀ ਹੁਣ ਉਹ ਚੀਜ਼ਾਂ ਨਹੀਂ ਰਹੀਆਂ ਉਹ ਪਿਆਰ ਨਹੀਂ ਰਹੇ ਉਹ ਪਿੰਡ ਨਹੀਂ ਰਿਹਾ ਉਹ ਗਲੀਆਂ ਨਹੀਂ ਰਹੀਆਂ ਹੁਣ ਤਾਂ ਸਭ ਕੁਝ ਬਦਲ ਗਿਆ ਤੇ ਮਤਲਬ ਮੈਂ ਬੜੀ ਵਾਰੀ ਸੋਚਿਆ ਵੀ ਹਰ ਬੰਦਾ ਇਹੀ ਕਹੀ ਜਾਂਦਾ ਹੈ ਮੇਰੇ ਫਾਦਰ ਸਾਹਿਬ ਹੈ ਉਹ ਵੀ ਇਹੀ ਕੁਝ ਕਹੀ ਜਾਂਦੇ ਨੇ ਉਹ ਗੱਲ ਨਹੀਂ ਰਹੀ ਪਰ ਜਦੋਂ ਅਸੀਂ ਉੱਥੇ ਮਤਲਬ ਬਚਪਨ ਗੁਜ਼ਾਰ ਰਹੇ ਸੀ ਉਸੇ ਪਿੰਡ ਦੇ ਵਿਚ ਉਹਨਾਂ ਕੋਲ ਸਾਨੂੰ ਬੜਾ ਵਧੀਆ ਲੱਗਦਾ ਹੁੰਦਾ ਸੀ ਤੇ ਜਦ ਹੁਣ ਅਸੀਂ ਜਾਂਦੇ ਹਾਂ ਤੇ ਹੁਣ ਸਾਨੂੰ ਉਹ ਚੰਗਾ ਨਹੀਂ ਲੱਗਦਾ ਉਹ ਅਸੀਂ ਕਹੀ ਜਾਂਦੇ ਹਾਂ ਉਹ ਨਹੀਂ ਰਿਹਾ ਤੇ ਸਾਤੋਂ ਜਿਹੜੇ 10-15 ਸਾਲ ਮਗਰੋਂ ਜਨਮੇ ਪਲੇ ਤੇ ਉਹ ਬਾਹਰ ਗਏ ਆ ਮੈਂ ਕੈਨੇਡਾ ਗਿਆ ਸੀ ਉੱਥੇ ਮੁੰਡੇ ਮਿਲੇ ਭਾਜੀ ਹੁਣ ਜੋ ਬਚਪਨ ਸੀ ਹੁਣ ਉਹ ਨਹੀਂ ਰਿਹਾ ਰਾਈਟ ਇਹ ਮੈਂ ਇਹਦੇ ਬਾਰੇ ਬੜਾ ਚਿੰਤਨ ਕੀਤਾ ਵੀ ਇਹ ਕੀ ਨਹੀਂ ਰਿਹਾ ਹਨਾ ਅਸਲ ਦੇ ਵਿਚ ਪਿੰਡ ਉੱਥੇ ਹੀ ਆ ਮੈਂ ਇਹ ਸੋਚਿਆ ਇਹ ਚਿੱਟਾ ਕੱਢਿਆ ਕਿ ਅਸਲ ਦੇ ਵਿਚ ਪਿੰਡ ਜਿਹੜਾ ਸਾਡਾ ਲੋਕੇਸ਼ਨ ਹੈ ਉਹ ਉੱਥੇ ਦਾ ਉੱਥੇ ਹੀ ਹੈ ਉਹ ਚਲੋ ਠੀਕ ਹੈ ਕੱਚੀਆਂ ਤੋਂ ਪੱਕੀਆਂ ਹੋ ਗਈਆਂ ਥਾਂ ਤਾਂ ਉਹੀ ਹੈ ਨਾ ਠੀਕ ਹੈ ਨਾ ਬਦਲਿਆ ਕੀ ਬਦਲਿਆ ਸਾਡਾ ਪਰਸਪੈਕਟਿਵ ਬਦਲ ਗਿਆ ਸਾਡੇ ਪ੍ਰਾਇਓਰਟੀਜ਼ ਬਦਲ ਗਈਆਂ ਸਾਡੀਆਂ ਸੋਚਾਂ ਬਦਲ ਗਈਆਂ ਜਿਹੜਾ ਪਿੰਡ ਆ ਗਲੀ ਦਾ ਅਸੀਂ 100 ਕਦਮ ਦੇ ਵਿਚ ਨੱਠ ਕੇ ਪੂਰਾ ਕਰਦੇ ਸੀ ਹੁਣ ਸਾਡੇ ਕਦਮ ਵੱਡੇ ਹੋ ਗਏ ਹੁਣ ਅਸੀਂ 50 ਦੇ ਵਿਚ ਕਰਦੇ ਹਾਂ ਠੀਕ ਹੈ ਆਪੇ ਬਦਲ ਗਿਆ ਉਹ ਮਤਲਬ ਜਿਹੜਾ ਬਦਲਣਾ ਹੀ ਆ ਉਦੋਂ ਸਾਨੂੰ ਏਦਾਂ ਲੱਗਦਾ ਹੁੰਦਾ ਸੀਗਾ ਉਹ ਬਹੁਤ ਦੂਰ ਹੈ, ਉਹ ਜਿਹੜੀ ਆਹ ਘਰ ਤੋਂ ਲੈ ਕੇ ਦੂਸਰੇ ਘਰ ਤੱਕ ਨਾ ਬਹੁਤ ਦੂਰ ਹੈ, ਸਾਨੂੰ ਸਾਈਕਲ ਤੇ ਜਾਣਾ ਪੈਣਾ ਹਨਾ। ਹੁਣ ਐਵੇਂ ਲੱਗਦਾ ਆ ਉਹ ਤਾਂ ਆ ਆ, ਇਹ ਤਾਂ ਹੈ ਕੁਛ ਨੀ, ਅਸੀਂ ਐਵੇਂ ਮਤਲਬ ਸਾਨੂੰ ਦੂਰ ਲੱਗੀ ਜਾਂਦਾ ਸੀ। ਸੋ ਇਸ ਕਰਕੇ ਜਿਹੜੀ ਮਤਲਬ ਇਹ ਆਮ ਵਰਤਾਰਾ ਅਸੀਂ ਸੋਚਦੇ ਹਾਂ, ਸ਼ਾਇਦ ਮੇਰੇ ਸਾਡੇ ਸਰੋਤੇ ਆ ਉਹ ਵੀ ਇਹਦੇ ਨਾਲ ਸਹਿਮਤ ਹੋਣਗੇ ਕਿ ਅਸਲ ਦੇ ਵਿਚ ਉਹ ਥਾਂ ਉੱਥੇ ਦਾ ਉੱਥੇ ਹੀ ਆ, ਉਹ ਉੱਥੇ ਜਿਹੜੇ ਅੱਜ ਬੱਚੇ ਖੇਡ ਰਹੇ ਨੇ ਪੰਜਾਬ ਦੇ ਵਿਚ, ਪਿੰਡਾਂ ਦੇ ਵਿਚ, ਸਾਡੇ ਪਿੰਡ, ਉਹਨਾਂ ਲਈ ਉਹੀ ਵਧੀਆ ਆ, ਬਹੁਤ ਵਧੀਆ ਆ, ਪਰ ਸਾਡੇ ਲਈ ਸਾਨੂੰ ਵਧੀਆ ਨੀ ਲੱਗਦਾ ਕਿਉਂਕਿ ਸਾਡੇ ਉੱਥੇ ਸਾਥੀ ਨੀ ਹੈਗੇ, ਉਹ ਲੋਕੇਸ਼ਨ ਨੀ ਹੈਗੀ, ਨਾ ਸਾਡੇ ਉਹ ਜਿਹੜੇ 100 ਕਦਮਾਂ ਦੇ ਵਿਚ ਹੁਣ 50 ਕਦਮਾਂ ਦੇ ਵਿਚ ਹੁੰਦੇ, ਸਾਡੇ ਲਈ ਉਹ ਚੇਂਜ ਹੋ ਗਿਆ, ਇਸ ਕਰਕੇ ਸਾਨੂੰ ਚੰਗਾ ਨੀ ਲੱਗਦਾ। ਮੈਂ ਇਹ ਤੱਤ ਕੱਢਿਆ ਜੀ।
ਜੀ ਅਮਦੀਪ, ਬਿਲਕੁਲ ਤੁਹਾਡੀ ਗੱਲ ਇਹਦੇ ਨਾਲ ਸਹਿਮਤ ਹੈ, ਲੇਕਿਨ ਮੈਂ ਇੱਕ ਹੋਰ ਗੱਲ ਵੀ ਇੱਥੇ ਕਰਨੀ ਚਾਹਾਂਗਾ, ਤੇ ਉਹ ਗੱਲ ਇਹ ਹੈ ਕਿ ਜਦੋਂ ਅਸੀਂ ਬਚਪਨ ਦੇ ਵਿੱਚ ਹੁੰਦੇ ਸੀ, 4-5 ਸਾਲ ਦੇ, 6-7 ਸਾਲ ਦੇ ਹੁੰਦੇ, ਜਦੋਂ ਬੱਚਾ ਸੁਰਤ ਸੰਭਾਲ ਲੈਂਦਾ, ਉਦੋਂ ਸਾਡੇ ਬਜ਼ੁਰਗ, ਸਾਡੇ ਦਾਦਾ, ਸਾਡੀ ਦਾਦੀ ਜਾਂ ਹੋਰ ਆਲੇ ਦੁਆਲੇ ਜਿਹੜੇ ਬਜ਼ੁਰਗ ਜਿਨ੍ਹਾਂ ਲਈ ਅਸੀਂ ਖ਼ਬਰਾਂ ਪੜ੍ਹਦੇ ਹੁੰਦੇ ਸੀ, ਕਿਉਂਕਿ ਨਿਊਜ਼ ਰੀਡਰ ਤਾਂ ਅਸੀਂ ਪਹਿਲਾਂ ਤੋਂ ਹੀ ਰਹੇ ਹਾਂ ਨਾ, ਤੇ ਉਹ ਵੀ ਕਹਿੰਦੇ ਹੁੰਦੇ ਸੀ ਯਾਰ ਉਹ ਗੱਲ ਨੀ ਜਿਹੜੀ ਪਹਿਲਾਂ 20 ਸਾਲ ਪਹਿਲਾਂ ਜਦੋਂ ਅਸੀਂ ਬਚਪਨ ਵਿਚ ਹੁੰਦੇ ਸੀ, ਉਦਾਂ ਦੇ ਪਿੰਡ ਨੀ, ਹੁਣ ਤਾਂ ਪਿੰਡ ਬਹੁਤ ਚੇਂਜ ਹੋ ਗਿਆ। ਮੈਂ 40-50 ਸਾਲ ਪਹਿਲਾਂ ਦੀ ਗੱਲ ਕਰਦਾ, ਉਹਨਾਂ ਦੀ ਜਵਾਨੀ ਇਹ ਗੱਲਾਂ ਸੁਣੀਆਂ ਆ, ਹੁਣ ਤਾਂ ਬਹੁਤ ਚੇਂਜ ਹੋ ਗਏ, ਹੁਣ ਤਾਂ ਹਾਲਟ ਆ ਗਏ, ਹੁਣ ਤਾਂ ਫਸਲਾਂ ਨਵੀਆਂ ਆ ਗਈਆਂ, ਪਹਿਲਾਂ ਵਾਲਾ ਪਿਆਰ ਹੀ ਨੀ ਰਿਹਾ, ਪਹਿਲਾਂ ਚੀਜ਼ਾਂ ਬਹੁਤ ਸਸਤੀਆਂ ਹੁੰਦੀਆਂ ਸੀ 40 ਸਾਲ ਪਹਿਲਾਂ ਕਹਿੰਦੇ ਹੁੰਦੇ ਸੀ, ਹੁਣ ਮਹਿੰਗਾਈ ਬਹੁਤ ਹੋ ਗਈ ਆ, ਪਿੰਡ ਦਾ ਨੁਹਾਰ ਹੀ ਬਦਲ ਗਈ ਹੈ ਨਾ, ਤੇ ਹੁਣ ਦੇਖ ਲਓ ਅਖਬਾਰ ਪਿੰਡ ਵਿਚ ਆਉਣ ਲੱਗੀ, ਹਫ਼ਤੇ ਬਾਅਦ ਮੈਂ ਉਹਨਾਂ ਨੂੰ ਅਖਬਾਰਾਂ ਪੜ੍ਹ ਕੇ ਸੁਣਾਉਂਦਾ ਹੁੰਦਾ ਸੀ, ਜਦੋਂ ਲੜਾਈ ਲੱਗਦੀ 1965 ਵਾਲੀਆਂ ਤੇ 1970 ਦੀਆਂ ਖ਼ਬਰਾਂ ਕਵਰ ਕੀਤੀਆਂ ਉਹਨਾਂ ਲਈ ਅਖਬਾਰਾਂ ਤੋਂ, ਤੇ ਉਹ ਇੱਦਾਂ ਦੀਆਂ ਗੱਲਾਂ ਕਰਦੇ ਹੁੰਦੇ ਸੀ, ਉਹ ਕਿਉਂਕਿ ਪਾਸਟ ਵਿਚ ਜਾਂਦੇ ਹੁੰਦੇ ਸੀ, ਜਿਹੜੇ ਪਾਸਟ ਵਿਚ ਤੁਸੀਂ ਆਪਣੇ ਭੂਤਕਾਲ ਨੂੰ ਚੇਂਜ ਯਾਦ ਕਰਦੇ ਹੋ ਨਾ, ਤਾਂ ਉਹ ਚੰਗਾ ਹੀ ਲੱਗਦਾ, ਕਿਉਂਕਿ ਬਾਅਦ ਵੈਸੇ ਹੀ ਚੰਗਾ ਹੁੰਦਾ, ਤੇ ਜਦੋਂ ਦਾ ਜ਼ਮਾਨਾ ਬਣਿਆ ਉਦੋਂ ਤੇ ਲੋਕ ਕਹਿ ਰਹੇ ਆ ਜੀ ਪਾਸ ਬਹੁਤ ਚੰਗਾ ਹੁੰਦਾ ਸੀ, ਸਾਡਾ ਜ਼ਮਾਨਾ ਬਹੁਤ ਚੰਗਾ ਹੁੰਦਾ ਸੀ, ਉਦੋਂ ਚੀਜ਼ਾਂ ਬਹੁਤ ਸਸਤੀਆਂ ਹੁੰਦੀਆਂ ਸੀ, ਮਹਿੰਗਾਈ। ਹੁਣ ਦੇਖੋ, ਹੁਣ ਮਹਿੰਗਾਈ ਮੇਰੇ ਖਿਆਲ ਦੇ ਵਿਚ ਜੇ ਤੁਸੀਂ ਕੰਪੈਰੀਜ਼ਨ ਪਾਵਰ ਆਫ ਪਰਚੇਜ਼ਿੰਗ ਪਾਵਰ ਨੂੰ ਦੇਖੋ ਨਾ, ਤੇ ਚੀਜ਼ਾਂ ਜਿਹੜੀਆਂ ਹੁਣ ਬਹੁਤ ਸਸਤੀਆਂ ਹੋ ਗਈਆਂ ਹੁੰਦੀ ਪਹਿਲਾਂ ਦੇ ਮੁਕਾਬਲੇ। 60 ਦੇ ਵਿਚ ਉਦੋਂ ਜਦੋਂ ਸਾਡੇ ਮਾਂ ਬਾਪ ਨੇ ਘਰ ਬਣਾਇਆ ਸੀ, ਪਿੰਡ ਛੋਟਾ ਜਿਹਾ ਘਰ ਅਸੀਂ ਪੈਸੇ ਜੋੜ ਕੇ ਬਣਾਇਆ ਸੀ, ਉਹ ਸੀਮੈਂਟ ਦੀ ਮਿਲਦਾ ਹੁੰਦਾ ਸੀ, ਕੰਧਾਂ ਨੂੰ ਚੂਨਾ ਲਗਾਇਆ, ਮਨਦੀਪ ਚੂਨਾ ਨੀ ਹੁੰਦਾ ਜਿਹੜਾ ਚਿੱਟਾ ਚੂਨਾ, ਸੀਮੈਂਟ ਦੇ ਤੇ ਉਹ ਚੂਨਾ ਲਾਇਆ ਸੀ ਉਦੋਂ, ਕਿਉਂਕਿ ਸੀਮੈਂਟ ਦੀ ਇੱਕ ਬੋਰੀ ਵੀ ਜਿੱਦਾਂ ਲੈ ਲੈਣੀ ਤਾਂ ਬੜੀ ਦਾ ਇੱਕ ਨਵੀਂ ਕਾਰ ਲੈਣ ਵਾਲੀ ਗੱਲ ਸੀ, ਇੰਨੀ ਉਦੋਂ ਕੇਰੋਸਿਨ ਆਇਲ ਨੀ ਮਿਲਦਾ ਹੁੰਦਾ ਸੀ, ਮਿੱਟੀ ਦਾ ਤੇਲ ਨੀ ਮਿਲਦਾ ਹੁੰਦਾ ਸੀ, ਉਹਦੇ ਲਈ ਬੜੀ ਜੱਦੋਜਹਿਦ ਕਰਨੀ ਪੈਂਦੀ ਸੀ, ਹਾਂਜੀ ਬਹੁਤ ਜੱਦੋਜਹਿਦ ਕਰਨੀ ਪੈਂਦੀ ਸੀ ਇੱਦਾਂ ਦੀ ਚੀਜ਼ਾਂ ਲੈਣ ਨੂੰ, ਮਾੜ ਮਾੜੀਆਂ ਚੀਜ਼ਾਂ ਲੈਣ ਨੂੰ, ਪਿੰਡਾਂ ਦੇ ਵਿਚ ਗਰਮੀਆਂ ਨੂੰ ਪੱਖੇ ਨੀ ਹੁੰਦੇ ਸੀ, ਤਾਂ ਕਾਫੀ ਪਰੇਸ਼ਾਨੀਆਂ ਦਾ ਵਾਤਾਵਰਨ ਹੁੰਦਾ ਸੀ, ਤੇ ਫਿਰ ਵੀ ਸਾਨੂੰ ਉਹ ਸਮਾਂ ਚੰਗਾ ਲੱਗਦਾ, ਕਿਉਂਕਿ ਤੁਹਾਡੀ ਗੱਲ ਬਿਲਕੁਲ ਮੈਂ ਸਹਿਮਤ ਆ ਕਿ ਉਦੋਂ ਜਿਹੜਾ ਫਾਸਲਾ ਸੀ ਨਾ ਉਹਨੂੰ ਤੈਅ ਕਰਨ ਦੇ ਲਈ ਸਾਨੂੰ ਕਾਫੀ ਜੱਦੋਜਹਿਦ ਕਰਨੀ ਪੈਂਦੀ ਸੀ, ਤੇ ਹੁਣ ਜਿਹੜਾ ਫਾਸਲਾ ਮਿੰਟਾਂ ਵਿਚ ਹੀ ਕਵਰ ਹੋ ਜਾਂਦਾ, ਹੁਣ ਤਾਂ ਆਸਟ੍ਰੇਲੀਆ ਨੂੰ ਆਉਣਾ ਹੋਵੇ ਤਾਂ 12 ਘੰਟੇ ਲੱਗਦੇ ਆ, ਉਦੋਂ ਤੁਸੀਂ ਇੱਕ ਪਿੰਡ ਤੋਂ ਨਾਨਕੇ ਨੂੰ ਜਾਣਾ ਹੋਵੇ ਤਾਂ 12 ਘੰਟੇ ਲੱਗ ਜਾਂਦੇ ਸੀ ਤੁਰ ਕੇ ਜਾਣ ਨੂੰ, ਤੇ ਦੇਖ ਲਓ ਵੀ ਇਸ ਕਰਕੇ ਪਰਸਪੈਕਟਿਵ ਜਿਹੜਾ ਇਨਸਾਨ ਦਾ ਬਦਲ ਦੇ ਕਾਰਨ ਉਹ ਜਿਹੜਾ ਬਚਪਨ ਦਾ ਦੌਰ ਆ ਪਿਛਲਾ ਜ਼ਮਾਨਾ ਉਹ ਚੰਗਾ ਲੱਗਦਾ, ਲੇਕਿਨ ਇਸ ਗੱਲ ਤੇ ਫਿਰ ਅਸੀਂ ਮੁੜ ਕੇ ਆਉਂਦੇ ਹਾਂ ਕਿ ਜਿਹੜਾ ਵਰਤਮਾਨ ਵਿਚ ਰਹਿੰਦਾ ਜਿਹੜਾ ਭਵਿੱਖ ਬਾਰੇ ਸੋਚਦਾ ਉਹ ਜ਼ਿਆਦਾ ਸੁਖੀ ਹੁੰਦਾ। ਲੇਕਿਨ ਹੁਣ ਗੱਲ ਇੱਥੇ ਕਰ ਲੈਂਦੇ ਟਰੰਪ ਦੀ, ਦੇਖੋ ਟਰੰਪ ਜਿਹੜਾ ਆ ਅਮਰੀਕਾ ਦਾ ਪ੍ਰੈਜੀਡੈਂਟ ਬਣ ਜਾ ਰਿਹਾ ਹੈ, ਸਾਹਿਬ ਬਣੂਗਾ ਜਾਂ ਨਹੀਂ ਸਮਾਂ ਦੱਸੂਗਾ 2-3 ਦਿਨ ਬਾਅਦ। ਤੁਸੀਂ
ਦੱਸ ਦਿੱਤਾ ਚੰਗਾ ਹੋਇਆ ਵੀ ਅਮਰੀਕਾ ਦਾ ਜਿਹੜਾ ਪ੍ਰੈਜੀਡੈਂਟ ਬਣ ਜਾ ਰਿਹਾ ਜਾਂ ਕੈਂਡੀਡੇਟ ਹੈ, ਮੈਂ ਤਾਂ ਸੋਚਿਆ ਟਰੰਪ ਤੁਸੀਂ ਬਾਜਾ ਕਹਿ ਰਹੇ ਹੋ, ਟਰੰਪ ਦਾ ਮਤਲਬ ਬਾਜਾ ਵੀ ਹੁੰਦਾ। ਮੈਂ ਸੋਚਿਆ ਤੁਸੀਂ ਕਹਿ ਰਹੇ ਹੋ ਚਲੋ ਬਾਜੇ ਵਾਲਿਆਂ ਦੀ ਵੀ ਗੱਲ ਕਰ ਲੈਂਦੇ ਆ, ਮੈਂ ਇਹ ਸੋਚਿਆ ਸੀ ਸੱਚੀ
ਬਾਜੇ ਵਾਲਿਆਂ ਦੀ ਵੀ ਕਰਦੇ ਵਿਆਹ ਤੇ ਬਿਲਕੁਲ,
ਪੰਜਾਬੀ ਸੱਭਿਆਚਾਰ ਦੀ ਪਿੰਡਾਂ ਦੀ ਗੱਲ ਚੱਲਦੀ, ਮੈਂ ਕਿਹਾ ਸ਼ਾਇਦ ਭਾਜੀ ਨੇ ਅੰਗਰੇਜ਼ੀ ਆਪਣੇ ਆਪ ਦੀ ਬੋਲੀ ਵਧੀਆ ਕਰਨ ਨੂੰ ਪੜ੍ਹੇ ਲਿਖੇ ਸਾਬਤ ਕਰਨ ਨੂੰ ਬਾਜੇ ਵਾਲਿਆਂ ਨੂੰ ਟਰੰਪ ਕਹਿ ਦਿੱਤਾ।
ਦੇਖੋ ਉਹ ਕਿੱਡਾ ਬੜਾ ਬਿਜ਼ਨਸਮੈਨ ਆ, ਬਿਲੀਅਨੀਅਰ, ਉਹਦੇ ਕੋਲ ਪੈਸੇ ਆ ਬੜਾ, ਦੇਖੋ ਆਰਾਮ ਨਾਲ ਰਹਿ ਸਕਦਾ, ਤੇ ਉਹਦੇ ਨਾਲ ਸੰਤੁਸ਼ਟ ਨਹੀਂ, ਉਹ ਚਾਹੁੰਦਾ ਭਵਿੱਖ ਵਿਚ ਹੋਰ ਵੀ ਬਹੁਤ ਬੜਾ ਬਣਿਆ ਜਾਵੇ, ਤੇ ਠੀਕ ਵੀ ਗੱਲ ਹੈ, ਉਹਦੇ ਕੋਲ ਓਪਰਚੁਨਿਟੀ ਆ, ਪੈਸਾ ਉਹਨੇ ਕਾਫੀ ਕਮਾਇਆ, ਬਿਜ਼ਨਸ ਬਹੁਤ ਬੜਾ ਬਿਜ਼ਨਸਮੈਨ ਆ, ਉਹਦੇ ਕੋਲ ਸਭ ਕੁਛ ਆ, ਲੇਕਿਨ ਉਹ ਪ੍ਰੈਜੀਡੈਂਟ ਆਫ ਅਮਰੀਕਾ ਬਣਨਾ ਚਾਹੁੰਦਾ, ਚੰਗੀ ਗੱਲ ਆ। ਇਸੇ ਤਰ੍ਹਾਂ ਜਿਹੜਾ ਇਨਸਾਨ ਹੈ, ਆਮ ਇਨਸਾਨ ਆ, ਉਹਦੇ ਵੀ ਜਿਹੜੇ ਓਬਜੈਕਟਿਵ ਆ ਬਹੁਤ ਜ਼ਿਆਦਾ ਵਧੀਆ ਹੋਣੇ ਚਾਹੀਦੇ ਆ। ਵਰਤਮਾਨ ਦੇ ਨਾਲ ਸੰਤੁਸ਼ਟ ਨਹੀਂ ਹੋਣਾ ਚਾਹੀਦਾ, ਹਾਲਾਂਕਿ ਸਬਰ ਹੋਣਾ ਚਾਹੀਦਾ। ਸਬਰ ਦਾ ਮਤਲਬ ਹੈ ਕਿ ਜਿੰਨਾ ਤੁਹਾਡੇ ਕੋਲ ਹੈ ਉਹਦੇ ਨਾਲ ਤੁਹਾਨੂੰ ਸਬਰ ਕਰਨਾ ਚਾਹੀਦਾ, ਲੇਕਿਨ ਭਵਿੱਖ ਵਿੱਚ ਅੱਗੇ ਵਧਣ ਤੋਂ ਆਪਣੇ ਆਪ ਨੂੰ ਰੋਕਣਾ ਵੀ ਨਹੀਂ ਚਾਹੁੰਦਾ ਚਾਹੀਦਾ। ਤੇ ਟਰੰਪ ਤੋਂ ਸਾਨੂੰ, ਡੋਨਲਡ ਟਰੰਪ ਤੋਂ ਸਾਨੂੰ ਐਗਜ਼ਾਮਪਲ ਲੈਣੀ ਚਾਹੀਦੀ ਹੈ ਤੇ ਉਹਨੂੰ ਫੋਲੋ ਕਰਨਾ ਚਾਹੀਦਾ, ਤੇ ਸਮਝੀ ਪਏ ਤਾਂ ਫਿਰ ਅਸੀਂ ਅੱਗੇ ਵੱਧ।
ਡੋਨਲਡ ਟਰੰਪ ਦੀਆਂ ਤੁਹਾਨੂੰ ਹੁਣ ਮੈਂ ਥੋੜੀਆਂ ਗੱਲਾਂ ਦੱਸਦਾ ਜੀ। ਸਿਚੁਏਸ਼ਨ ਇਹ ਆ ਅਮਰੀਕਾ ਦੇ ਵਿਚ ਕਿ ਜਿਹੜੀ ਹੁਣ ਤਾਜ਼ਾ ਐਗਜ਼ਿਟ ਪੋਲ ਹੋ ਰਹੀਆਂ ਨੇ ਉਹਦੇ ਵਿਚ ਪੂਰੇ ਖੁੰਡੀਆਂ ਦੇ ਸਿੰਘ ਅੜ ਗਏ ਨੇ ਜੀ। ਤੇ ਹੁਣ ਕਈ ਜਿਹੜੇ ਸਿਆਸੀ ਪੰਡਤ ਹੈ ਉਹ ਇਹ ਕਹਿਣ ਲੱਗ ਪਏ ਨੇ ਵੀ ਸ਼ਾਇਦ ਟਰੰਪ ਜਿੱਤ ਹੀ ਜਾਵੇ, ਕਿਉਂਕਿ ਜੋ ਪਿਛਲੇ ਹਫ਼ਤੇ ਨੁਕਸਾਨ ਹੋਇਆ ਹਿਲਰੀ ਕਲਿੰਟਨ ਨੂੰ, ਐਫ ਬੀ ਆਈ ਦੀਆਂ ਜਿਹੜੀਆਂ ਈ ਮੇਲਸ ਇਨਕੁਆਇਰੀ ਦੀ ਚਿੱਠੀ ਪਾਈ ਹੈ ਸੈਨੇਟ ਨੂੰ, ਉਹਦੇ ਕਾਰਨ ਉਹ ਟਰੰਪ ਦੀ ਪਾਰਟੀ ਜਿਹੜੀ ਆ ਉਹ ਹਿਲਰੀ ਕਲਿੰਟਨ ਨੂੰ ਕਰਪਟ, ਕਰਪਸ਼ਨ ਦੀ ਪਾਰਟੀ ਜਾਂ ਕਰਪਸ਼ਨ ਕੈਂਡੀਡੇਟ ਦੇ ਵਜੋਂ ਮਤਲਬ ਪੇਂਟ ਕਰਨ ਦੇ ਵਿਚ ਉਹ ਕਾਮਯਾਬ ਹੁੰਦੇ ਦਿਖਾਈ ਦੇ ਰਹੇ ਨੇ। ਸੋ ਉਸ ਦੇ ਕਾਰਨ ਜਿਹੜੀਆਂ ਮਤਲਬ ਸਟੇਟਸ ਨੇ, ਇੱਦਾਂ ਹੈ ਕਿ ਅਮਰੀਕਾ ਦੇ ਵਿਚ ਕੁਛ ਸਟੇਟਸ ਨੇ ਉਹ ਡੈਮੋਕਰੇਟ ਵੱਲ ਨੂੰ ਹਮੇਸ਼ਾ ਹੀ ਝੁਕਦੀਆਂ ਨੇ, ਕੁਛ ਰਿਪਬਲਿਕਨ ਝੁਕਦੀਆਂ ਨੇ, ਕੁਛ ਨੇ ਡੋਲੂ ਸਟੇਟ ਜਿਹਨੂੰ ਡੋਲੂ ਵੋਟਾਂ ਕਹਿੰਦੇ ਨੇ, ਸਵਿੰਗਿੰਗ ਸਟੇਟਸ, ਉਹਨਾਂ ਸਟੇਟਸ ਦੇ ਵਿਚ ਹਿਲਰੀ ਕਲਿੰਟਨ ਅੱਗੇ ਚੱਲ ਰਹੀ ਸੀ। ਸੋ ਉਹ ਜਿਹੜੀਆਂ ਸਵਿੰਗਿੰਗ ਡੋਲੂ ਸਟੇਟਸ ਨੇ ਉਹ ਨਿਰਧਾਰਿਤ ਕਰਨਗੀਆਂ ਕਿ ਕਿਨ ਜਿੱਤਣਾ ਹੈ। ਸੋ ਫਿਲਹਾਲ ਉਹਨਾਂ ਸਵਿੰਗਿੰਗ ਸਟੇਟਸ ਦੇ ਜਿਹੜੇ ਐਗਜ਼ਿਟ ਪੋਲ ਦੱਸ ਰਹੇ ਨੇ ਕਿ ਉਹ ਜਿਹੜੇ ਦੋਨੋਂ ਕੈਂਡੀਡੇਟ ਨੇ ਉਹ ਬਰਾਬਰ ਬਰਾਬਰ ਹੋ ਗਏ ਨੇ, ਪਹਿਲਾਂ ਹਿਲਰੀ ਕਲਿੰਟਨ ਅੱਗੇ ਸੀ। ਸੋ ਉੱਥੇ ਬਹੁਤ ਜ਼ਿਆਦਾ ਚਾਂਸਿਸ ਨੇ ਕਿ ਡੋਨਲਡ ਟਰੰਪ ਜਿਹੜਾ ਆ ਉਹ ਜਿੱਤ ਜਾਵੇਗਾ। ਤੇ ਡੋਨਲਡ ਟਰੰਪ ਦਾ ਬੀਬੀਸੀ ਨੇ ਬੜਾ ਵਧੀਆ ਖੁਲਾਸਾ ਕੀਤਾ ਕਿ ਜਿਹੜੀਆਂ ਅਮਰੀਕਾ ਦੀਆਂ ਚੋਣਾਂ ਹੋ ਰਹੀਆਂ ਨੇ ਇਹਦੇ ਵਿਚ 6 ਗੱਲਾਂ ਜਿਹੜੀਆਂ ਨੇ ਉਹ ਇਤਿਹਾਸ ਬਣ ਸਕਦੀਆਂ ਨੇ। ਇੱਕ ਤਾਂ ਜਿਹੜਾ ਉਮਰ ਦਾ ਜਿਹੜਾ ਫਰਕ ਹੈ ਕਿ ਜਿੱਦਾਂ ਓਬਾਮਾ ਸੀ ਜਦੋਂ 2009 ਦੇ ਵਿਚ ਆਏ ਤਾਂ ਉਹ 47 ਸਾਲ ਦੀ ਉਹਨਾਂ ਦੀ ਉਮਰ ਸੀ, ਤੇ ਹੁਣ ਜਿੱਦਾਂ ਮਤਲਬ ਪਰ ਸਾਰਿਆਂ ਨੂੰ ਪਹਿਲੇ ਜਿਹੜੇ ਪ੍ਰੈਜੀਡੈਂਟ ਘੱਟ ਉਮਰ ਦੇ ਬਣੇ ਸੀ ਉਹ ਸੀ ਜੀ ਰੂਜ਼ਵਾਲਟ, ਥਿਓਡੋਰ ਰੂਜ਼ਵਾਲਟ, ਉਹ 42 ਸਾਲ ਤੇ 322 ਦਿਨ ਉਹਨਾਂ ਦੀ ਉਮਰ ਸੀ। ਪਰ ਅਗਰ ਟਰੰਪ ਬਣਦੇ ਨੇ ਤਾਂ ਉਹ 14 ਜੂਨ ਨੂੰ ਉਹਨਾਂ ਨੇ ਪਿੱਛੇ ਆਪਣਾ 70ਵਾਂ ਜਨਮ ਦਿਨ ਮਨਾਇਆ ਹੈ। ਸੋ ਹਾਂਜੀ, ਤੇ ਪਰ ਹਿਲਰੀ ਕਲਿੰਟਨ ਦੀ ਉਮਰ ਵੀ 69 ਹੋ ਗਈ ਆ, ਸੋ 1 ਸਾਲ ਦਾ ਦੋਨਾਂ ਦਾ ਫਰਕ ਹੈ। ਸੋ ਦੋਨਾਂ ਚੋਂ ਕੋਈ ਵੀ ਜਿੱਤਦਾ ਆ ਤਾਂ ਇਹ ਸਾਰਿਆਂ ਨੂੰ ਵੱਡੇ ਉਮਰ ਦੇ ਰਾਸ਼ਟਰਪਤੀ ਹੋਣਗੇ, ਦੋਨਾਂ ਦੇ ਵਿਚੋਂ ਕੋਈ ਵੀ ਜਿੱਤਦਾ ਆ। ਤੇ ਦੂਜਾ ਜਿਹੜਾ ਨਿਊਯਾਰਕ ਦੀ ਗੱਲ ਕਰੀਏ ਕਿ ਇਹ ਦੋਨੋਂ ਹੀ ਕੈਂਡੀਡੇਟ ਜਿਹੜੇ ਨੇ ਇਹ ਨਿਊਯਾਰਕ ਤੋਂ ਖੜੇ ਨੇ, ਤੇ 71 ਸਾਲ ਬਾਅਦ ਇਹ ਮੌਕਾ ਆਵੇਗਾ ਕਿ ਜਦੋਂ ਕੋਈ ਵੀ ਰਾਸ਼ਟਰਪਤੀ ਨਿਊਯਾਰਕ ਤੋਂ ਬਣੇਗਾ। ਸੋ ਪਿਛਲੇ 71 ਸਾਲਾਂ ਦੇ ਵਿਚ ਨਿਊਯਾਰਕ ਤੋਂ ਕੋਈ ਵੀ ਰਾਸ਼ਟਰਪਤੀ ਨਹੀਂ ਬਣਿਆ, ਇਹ ਪਹਿਲੀ ਵਾਰੀ ਇਸ ਤਰ੍ਹਾਂ ਹੋਵੇਗਾ। ਹੁਣ ਪੈਸੇ ਦੇ ਮਾਮਲੇ ਚ ਗੱਲ ਹੈ, ਬਿਲੀਅਨੇਅਰ ਆ ਜੀ ਟਰੰਪ, ਪਰ ਇਹ ਵੀ ਆਪਾਂ ਨੂੰ ਨਿਗਾਹ ਰੱਖਣੀ ਪੈਣੀ ਹੈ ਕਿ ਉਹ ਇੱਕ ਬਿਜ਼ਨਸਮੈਨ ਹੈ। ਅਗਰ ਟਰੰਪ ਜਿੱਤਦਾ ਆ ਤਾਂ ਸੋ ਫਾਰ ਉਹ ਸਾਰਿਆਂ ਨਾਲ ਘੱਟ ਪੈਸੇ ਖਰਚ ਕੇ ਜਿੱਤੂਗਾ, ਕਿਉਂਕਿ ਜਿਹੜੀ ਹਜੇ ਤੱਕ ਪੈਸਾ ਖਰਚ ਹੋ ਚੁੱਕਾ ਆ ਉਸ ਦੇ ਵਿਚ ਹਿਲਰੀ ਕਲਿੰਟਨ ਦੀ ਕੈਂਪੇਨ ਦੇ ਵਿਚ ਬਹੁਤ ਜ਼ਿਆਦਾ ਪੈਸਾ ਖਰਚ ਹੋ ਚੁੱਕਾ, ਉਸ ਦੇ ਮੁਕਾਬਲੇ ਟਰੰਪ ਦਾ ਜਿਹੜਾ ਪੈਸਾ ਖਰਚਣ ਦਾ ਜਿਹੜਾ ਨੰਬਰ ਹੈ ਉਹ ਬਹੁਤ ਘੱਟ ਨੇ। ਸੋ ਅਗਰ ਉਹ ਟਰੰਪ ਜਿੱਤਿਆ ਤਾਂ ਬਹੁਤ ਘੱਟ ਖਰਚਾ ਕਰਕੇ ਜਿੱਤੂਗਾ। ਤੇ ਦੂਸਰਾ ਜਿਹੜਾ ਆ ਤੇ ਜਿਹੜੀ ਅਗਰ ਹਿਲਰੀ ਕਲਿੰਟਨ ਜਿੱਤਦੀ ਆ ਤਾਂ ਉਹ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣੂਗੀ। ਸੋ ਇਹ ਵੀ ਇੱਕ ਰਿਕਾਰਡ ਜਿਹੜਾ ਆ ਇਹ ਕਾਇਮ ਹੋ ਸਕਦਾ ਆ। ਪਰ ਕੁੱਲ ਮਿਲਾ ਕੇ ਜਿਹੜੀ ਮੇਰਾ ਝੁਕਾ ਹੁਣ ਮੈਂ ਦੋਨੋਂ ਪਾਸੇ ਮਤਲਬ ਦੇਖਦਾ ਦੋਨੋਂ ਕੈਂਡੀਡੇਟਸ ਨੂੰ, ਜਿਹੜਾ ਅਮਰੀਕਾ ਦੀ ਜਿਹੜੀ ਸਾਈਕੀ ਆ, ਅਮਰੀਕਾ ਦੀ ਜਿਹੜੀ ਸੋਚਣੀ ਆ ਉਹ ਇਹ ਹੈ ਕਿ ਉਹ ਚਾਹੇ ਰੂਸ ਚੰਗਾ ਕੰਮ ਕਰੇ ਚਾਹੇ ਮਾੜਾ ਕਰੇ ਉਹਨਾਂ ਨੇ ਉਹਨਾਂ ਨੂੰ ਨਿੰਦਣਾ ਹੀ ਨਿੰਦਣਾ, ਜਿਸ ਤਰ੍ਹਾਂ ਸਾਡੇ ਹੁਣ ਅਕਾਲੀ ਆਮ ਪਾਰਟੀ ਜਾਂ ਹੋਰ ਹੈ ਉਹਨਾਂ ਨੇ ਇੱਕ ਦੂਜੇ ਨੂੰ ਨਿੰਦਣਾ ਹੀ ਨਿੰਦਣਾ। ਪਰ ਇਸ ਰਵਾਇਤ ਤੋਂ ਹਟ ਕੇ ਡੋਨਲਡ ਟਰੰਪ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਦਿਮੀਰ ਪੁਤਿਨ ਦੀ ਸਿਫਤ ਕੀਤੀ ਹੈ ਲੀਡਰਸ਼ਿਪ ਦੇ ਪੇ। ਉਨ੍ਹਾਂ ਨੇ ਕਿਹਾ ਕਿ ਜੇ ਲੀਡਰਸ਼ਿਪ ਦਾ ਤੁਸੀਂ ਸਬਕ ਲੈਣਾ ਹੈ ਤਾਂ ਰਸ਼ੀਆ ਦੇ ਪ੍ਰੈਜ਼ੀਡੈਂਟ ਤੋਂ ਲਓ। ਉਹ ਬਹੁਤ ਵਧੀਆ ਲੀਡਰ ਹੈ, ਉਹਨੇ ਆਪਣਾ ਦੇਸ਼ ਸੰਭਾਲਿਆ, ਮੁੜ ਕੇ ਪੈਰਾਂ ਤੇ ਲਿਆਂਦਾ, ਵਰਲਡ ਪਾਵਰ ਫਿਰ ਬਣਾਤਾ। ਇਹ ਇਕ ਲੀਡਰ ਹੈ, ਉਹ ਤੋਂ ਉਹ ਪ੍ਰੇਰਣਾ ਲੈ ਰਹੇ ਨੇ, ਉਹ ਸ਼ਰੇਆਮ ਕਹਿ ਰਹੇ ਨੇ, ਮੰਨ ਰਹੇ ਨੇ ਇਸ ਚੀਜ਼ ਨੂੰ। ਹੁਣ ਇਸ ਚੀਜ਼ ਨੂੰ ਹਿਲਰੀ ਕਲਿੰਟਨ ਦੀ ਜਿਹੜੀ ਪਾਰਟੀ ਹੈ ਜਾਂ ਡੈਮੋਕਰੇਟ ਪਾਰਟੀ ਹੈ, ਉਹ ਇਹ ਕਹਿ ਕੇ ਮਤਲਬ ਦਾਗ ਲਾ ਰਹੀ ਹੈ ਕਿ ਇਹ ਜੀ ਰਸ਼ੀਆ ਇਨ੍ਹਾਂ ਨੂੰ ਮਤਲਬ ਪੰਪ ਦੇ ਰਿਹਾ ਹੈ, ਟਰੰਪ ਨੂੰ ਪੰਪ, ਟਰੰਪ ਦੇ ਵਿੱਚ ਹਵਾ ਚਲਾ ਰਿਹਾ। ਇਹ ਵੀ ਦੇਖੋ ਨਵੀਂ ਗੱਲ ਬਣ ਗਈ ਨਾ, ਟਰੰਪ ਨੂੰ ਪੰਪ ਪੇ। ਇਹ ਜਿਹੜਾ ਟਰੰਪ ਹੈ ਇਹਦੇ ਵਿੱਚ ਵਲਾਦਿਮੀਰ ਪੁਤਿਨ ਦੀ ਹਵਾ ਚੱਲ ਰਹੀ ਹੈ। ਤੇ ਹੁਣ ਅਗਰ ਮਤਲਬ ਮੈਂ ਇੱਕ ਸੀਨ ਆਪਣੇ ਦਿਮਾਗ ਦੇ ਵਿੱਚ ਸੋਚ ਰਿਹਾ ਸੀ, ਅਗਰ ਟਰੰਪ ਜਿੱਤਦਾ ਆ ਤਾਂ ਮੈਨੂੰ ਲੱਗਦਾ ਹੈ ਕਿ ਉਹ ਮਤਲਬ ਸ਼ਾਂਤੀ ਵੱਲ ਨੂੰ ਜ਼ਿਆਦਾ ਚੱਲੂਗਾ, ਕਿਉਂਕਿ ਉਹ ਰਸ਼ੀਆ ਦੇ ਨਾਲ ਤਾਲਮੇਲ ਕਰਕੇ ਮਤਲਬ ਸਾਂਝੇ ਤੌਰ ਤੇ ਕੰਮ ਕਰ ਸਕਦਾ, ਨਾ ਕਿ ਇੱਕ ਦੂਜੇ ਨਾਲ ਖਿੱਚੋ ਤਾਣ ਕਰਕੇ ਦੂਸਰੇ ਦੇਸ਼ਾਂ ਨੂੰ ਢਾਣ ਦੀ ਗੱਲ ਕਰੇਗਾ। ਸੋ ਮੈਨੂੰ ਲੱਗਦਾ ਕਿ ਵਰਲਡ ਪੀਸ ਦੇ ਲਈ ਸ਼ਾਇਦ ਟਰੰਪ ਜਿਹੜਾ ਹੈ ਉਹਦੇ ਹਰਕਤਾਂ ਤੋਂ, ਉਹਦੀਆਂ ਗੱਲਾਂ ਤੋਂ, ਉਹਦੇ ਸਿਗਨਲਸ ਤੋਂ ਦੇਖ ਕੇ ਕਿ ਉਹ ਜ਼ਿਆਦਾ ਵਧੀਆ ਅੰਤਰਰਾਸ਼ਟਰੀ ਭਾਈਚਾਰੇ ਲਈ ਹੋਊਗਾ। ਪਰ ਉਦਾਂ ਉਹਦੀਆਂ ਜਿਹੜੀਆਂ ਕੰਟਰੋਵਰਸ਼ੀਅਲ ਮਤਲਬ ਬੜੇ ਹੁਣ ਤਿੱਖੇ ਤਿੱਖੇ ਬਿਆਨ ਦਿੱਤੇ ਨੇ, ਜੋਬਸ ਦਾ ਦਿੱਤਾ ਨੇ, ਖੈਰ ਉਹਦਾ ਬਣਦਾ ਵੀ ਹੈ ਕਿ ਉਹ ਆਪਣੇ ਅਮਰੀਕਾ ਵਿੱਚ ਜੋਬਾਂ ਰੱਖਣਾ ਚਾਹੁੰਦਾ ਹੈ, ਆਪਣਾ ਕੁਝ ਬਿਜ਼ਨਸ ਕਰਨਾ ਚਾਹੁੰਦਾ ਹੈ। ਸੋ ਟਰੰਪ ਦੀ ਇਹ ਸਿਚੁਏਸ਼ਨ ਹੈ ਜੀ, ਜਿਸ ਤੱਕ ਮੈਂ ਸੋਚਦਾ।
ਜੀ ਅਮਦੀਪ, ਇਸ ਵੇਲੇ ਜਿਹੜੀਆਂ ਵੀ ਐਗਜ਼ਿਟ ਪੋਲ ਆ ਰਹੀਆਂ ਉਹਦੇ ਅਨੁਸਾਰ ਟਰੰਪ ਦੇ ਵੱਲ ਝੁਕਾ ਜਿਹੜਾ ਜ਼ਿਆਦਾ ਦੇਖਿਆ ਜਾ ਰਿਹਾ। ਸਵੇਰੇ ਇੱਕ ABC ਤੋਂ ਐਗਜ਼ਿਟ ਪੋਲ ਆ ਰਹੇ ਸੀ, ਉਹਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਜਿਹੜੀਆਂ ਮਾਰਜਨਲ ਵੋਟ ਹਨ, ਜਿਹੜੀਆਂ ਡੋਲੂ ਵੋਟ ਹੁੰਦੀਆਂ, ਜਿਹੜੇ ਕਿ ਇੱਧਰ ਉੱਧਰ ਹੋ ਸਕਦੀਆਂ, ਉਹਨਾਂ ਦੀ ਜਿਹੜੀ ਸਵਿੰਗ ਆ ਉਹ ਡੋਨਲਡ ਟਰੰਪ ਦੇ ਹੱਕ ਵਿੱਚ ਚੱਲ ਰਹੀ ਆ। ਤੇ ਉਹਨਾਂ ਦੇ ਬੇਸ ਤੇ ਇਹ ਕਿਹਾ ਜਾ ਰਿਹਾ ਕਿ ਡੋਨਲਡ ਟਰੰਪ ਇਹ ਜਿਹੜਾ ਇਲੈਕਸ਼ਨ ਚ ਕਾਫੀ ਹੱਦ ਤੱਕ ਜਿੱਤ ਸਕਦਾ ਤੇ ਅਮੈਰੀਕਨ ਪੋਲਿਟਿਕਸ ਵਿੱਚ ਇੱਕ ਨਵੀਂ ਸੋਚ, ਇੱਕ ਨਵੀਂ ਡਾਇਰੈਕਸ਼ਨ ਆ ਸਕਦੀ। ਜਿੱਦਾਂ ਤੁਸੀਂ ਕਿਹਾ ਹੀ ਆ ਕਿ ਜਿਹੜੀਆਂ ਜਿਹੜੇ ਹੋਰ ਰਿਪਬਲਿਕਨ ਪ੍ਰੈਜੀਡੈਂਟ ਆਫ ਅਮੈਰੀਕਾ ਰਹੇ ਆ, ਉਹਨਾਂ ਨੇ ਹਮੇਸ਼ਾ ਅੱਗਾ ਲਾਉਣ ਦੀ ਕੋਸ਼ਿਸ਼ ਕੀਤੀ ਆ, ਉਹਨਾਂ ਦੇ ਰਸ਼ੀਆ ਦੇ ਨਾਲ ਸੰਬੰਧ ਵੀ ਚੰਗੇ ਨਹੀਂ ਰਹੇ ਤੇ ਮਿਡਲ ਈਸਟ ਦੇ ਵਿੱਚ ਵੀ ਉਹਨਾਂ ਨੇ ਕਾਫੀ ਅੱਗਾ ਲਾਈਆਂ ਹੋਈਆਂ, ਉਹਨਾਂ ਦੀ ਅੱਗਾ ਹੱਲ ਵੀ ਬੜ ਰਹੀਆਂ,
ਜਿੰਨੀਆਂ ਲੜਾਈਆਂ ਸ਼ੁਰੂ ਕੀਤੀਆਂ ਰਿਪਬਲਿਕਨ ਪਾਰਟੀ ਦੇ ਪ੍ਰੈਜੀਡੈਂਟਸ ਨੇ ਕੀਤੀਆਂ
ਤੇ ਉਹਨਾਂ ਤੇ ਉਹਨਾਂ ਨੂੰ ਅਗਰ ਰਿਪਬਲਿਕਨ ਪਾਰਟੀ ਦਾ ਹੀ ਕੈਂਡੀਡੇਟ ਪ੍ਰੈਜੀਡੈਂਟ ਬਣ ਕੇ ਹਟਾ ਦੇਵੇ ਤੇ ਮੇਰੇ ਖਿਆਲ ਦੇ ਵਿੱਚ ਸੋਨੇ ਤੋਂ ਸੁਹਾਗੇ ਵਾਲੀ ਗੱਲ ਹੋ ਸਕਦੀ, ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ ਤੇ ਰਿਪਬਲਿਕਨ ਪਾਰਟੀ ਦਾ ਜਿਹੜਾ ਇੱਕ ਅਕਸ ਅਮਰੀਕਾ ਦੇ ਵਿੱਚ ਜਾਂ ਦੁਨੀਆਂ ਵਿੱਚ ਖਰਾਬ ਹੋ ਰਿਹਾ ਹੈ ਉਹਨੂੰ ਵੀ ਕਾਫੀ ਹੱਦ ਤੱਕ ਉੱਚਾ ਚੁੱਕਣ ਵਿੱਚ ਕਾਮਯਾਬ ਹੋ ਜਾਏਗਾ, ਕਿਉਂਕਿ ਲੜਾਈਆਂ ਲੜ ਕੇ ਹੁਣ ਦੇਖ ਲਈਆਂ, ਬਹੁਤ ਜ਼ਿਆਦਾ ਦੇਖ ਲਿਆ, ਉਹਦੇ ਨਾਲ ਕੋਈ ਸਿੱਟਾ ਨਹੀਂ ਨਿਕਲਦਾ। ਉਹਦੇ ਨਾਲ ਜਿਹੜੇ ਡਿਵੈਲਪ ਕੰਟਰੀਜ਼ ਆ, ਜਿੱਦਾਂ ਅਮਰੀਕਾ ਆ, ਆਸਟ੍ਰੇਲੀਆ ਆ, ਯੂਰੋਪੀਅਨ ਕੰਟਰੀਜ਼ ਆ, ਇੰਗਲੈਂਡ ਆ, ਇਹਨਾਂ ਦੀਆਂ ਇਕਾਨਮੀਆਂ ਨੂੰ ਕਾਫੀ ਢਾਹ ਲੱਗੀ ਆ, ਕਿਉਂਕਿ ਰਿਫਿਊਜੀਜ਼ ਬਹੁਤ ਲੈਣੇ ਪੈਂਦੇ ਆ। ਜਿਸ ਵੇਲੇ ਰਿਫਿਊਜੀਜ਼ ਜਾਂਦੇ ਆ ਦੂਜੇ ਕੰਟਰੀਆਂ ਦੇ ਵਿੱਚ, ਉਹ ਆਪਣਾ ਕਲਚਰ ਵੀ ਲੈ ਕੇ ਜਾਂਦੇ ਆ, ਉਹ ਅਨਇੰਪਲੋਇਮੈਂਟ ਵੀ ਲੈ ਕੇ ਜਾਂਦੇ ਆ, ਉਹ ਆਪਣਾ ਸਭਿਆਚਾਰ ਲੈ ਕੇ ਜਾਂਦੇ ਆ, ਤੇ ਉਹਦੇ ਨਾਲ ਜਿਹੜੇ ਡਿਵੈਲਪ ਕੰਟਰੀ ਉਹਨਾਂ ਨੂੰ ਕਾਫੀ ਪ੍ਰੋਬਲਮਸ ਵੀ ਆਉਣੀਆਂ, ਜਿਹੜੇ ਇਲੀਗਲ ਖਾਸ ਤੌਰ ਤੇ ਰਿਫਿਊਜੀ ਉਹਨਾਂ ਕੰਟਰੀ ਵਿੱਚ ਜਾਂਦੇ, ਜਿਹੜੇ ਲੀਗਲ ਵੀ ਜਾਂਦੇ ਆ, ਸਕਿੱਲਡ ਨੂੰ ਤੁਸੀਂ ਛੱਡ ਲਓ, ਬਾਕੀ ਕਾਫੀ ਉਹਨਾਂ ਦਾ ਜਿਹੜਾ ਇਕਨੋਮਿਕ ਬਰਡਨ ਬਹੁਤ ਜ਼ਿਆਦਾ ਪੈਂਦਾ ਅਸਾਇਲਮ ਸੀਕਰ ਦਾ ਉਹਨਾਂ ਕੰਟਰੀਆਂ ਤੇ। ਮੇਰੇ ਖਿਆਲ ਦੇ ਟਰੰਪ ਨੇ ਡੋਨਲਡ ਟਰੰਪ ਨੇ ਇਹਦੇ ਬਾਰੇ ਵੀ ਕਈ ਇੰਡੀਕੇਸ਼ਨ ਦਿੱਤੇ ਆ ਕਿ ਇਹਨਾਂ ਨੂੰ ਵੀ ਥੋੜਾ ਰੋਕਿਆ ਜਾਊਗਾ, ਕਿਉਂਕਿ ਇਹਨਾਂ ਨੂੰ ਰੋਕਣ ਦਾ ਸਭ ਤੋਂ ਸਿੱਧਾ ਤਰੀਕਾ ਤਾਂ ਇਹੀ ਹੈ ਕਿ ਇਹਨਾਂ ਕੰਟਰੀਆਂ ਵਿੱਚ ਇਨਵੋਲਵਮੈਂਟ ਘੱਟ ਕਰੋ, ਮਿਲਟਰੀ ਐਕਸ਼ਨ ਘੱਟ ਕਰੋ, ਇਹਨਾਂ ਨੂੰ ਆਪਣੇ ਆਪ ਜੀਣ ਦਿਓ, ਆਪਣੇ ਆਪ ਰਹਿਣ ਦਿਓ, ਆਪਣੇ ਆਪ ਆਪਣੇ ਕੰਮ ਕਰਨ ਦਿਓ, ਤਾਂ ਕੀ ਹੋਊਗਾ ਕਿ ਜਿਸ ਵੇਲੇ ਉੱਥੇ ਸ਼ਾਂਤੀ ਹੋਊਗੀ ਤਾਂ ਰਿਫਿਊਜੀ ਜਾਂ ਅਸਾਇਲਮ ਸੀਕਰ ਆਟੋਮੈਟਿਕਲੀ ਜਿਹੜੇ ਡਿਵੈਲਪ ਕੰਟਰੀ ਆ ਉਹਨਾਂ ਚ ਨਹੀਂ ਆਊਗੇ ਤੇ ਇਹਦੀ ਸਮੱਸਿਆ ਦਾ ਕਾਫੀ ਹੱਦ ਤੱਕ ਹੱਲ ਕੀਤਾ ਜਾ ਸਕਦਾ। ਜਿੱਦਾਂ ਤੁਸੀਂ ਕਿਹਾ ਕਿ ਡੋਨਲਡ ਟਰੰਪ ਅਮੈਰੀਕਾ ਵਿੱਚ ਜੋਬਸ ਰੱਖਣੀਆਂ ਚਾਹੁੰਦਾ, ਇਹਦਾ ਸਿੱਧਾ ਸਿੱਧਾ ਇੰਡੀਕੇਸ਼ਨ ਆ ਥੋੜਾ ਜਿਹਾ ਗਲੋਬਲਾਈਜੇਸ਼ਨ ਦੀ ਪ੍ਰੋਸੈਸ ਹੈ ਜਿਹੜੀ ਉਹਦੇ ਤੇ ਵੀ ਕਾਬੂ ਕਰਨਾ ਚਾਹੀਦਾ। ਪ੍ਰੋਟੈਕਸ਼ਨਿਜ਼ਮ ਜਿਹੜਾ ਕਿ ਆਸਟ੍ਰੇਲੀਆ ਵੀ ਇਸ ਵੇਲੇ ਮੰਗ ਰਿਹਾ, ਸਾਰੇ ਦੇਸ਼ ਮੰਗ ਰਿਹਾ ਆ ਕਿ ਜਿਹੜਾ ਡੋਮੈਸਟਿਕ ਇੰਡਸਟਰੀ ਆ ਉਹਨੂੰ ਥੋੜਾ ਫਲੋਰਿਸ਼ ਕੀਤਾ ਜਾਵੇ, ਉਹਨੂੰ ਉਹਦੀ ਰੱਖਿਆ ਕੀਤੀ ਜਾਵੇ। ਹਾਲਾਂਕਿ ਇਹਦੇ ਨਾਲ ਥੋੜੀਆਂ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ, ਲੇਕਿਨ ਇੰਪਲਾਇਮੈਂਟ ਜ਼ਰੂਰ ਕ੍ਰੀਏਟ ਕੀਤੀ ਜਾ ਸਕਦੀ ਹੈ ਅਗਰ ਤੁਸੀਂ ਲੋਕਲ ਕੰਟੈਂਟ ਨੂੰ ਸੇਵ ਕਰਕੇ ਰੱਖੋ। ਜੀ ਅਮਰਦੀਪ
ਜੀ, ਬਹੁਤ ਸਾਰੇ ਸੁਨੇਹੇ ਵੀ ਆ ਰਹੇ ਨੇ, ਅਮਰ ਸਿੰਘ ਸ਼ੈਪਟਨ ਤੇ ਤਰਸੇਮ ਸਿੰਘ ਰਟੋਲ, ਮਨਦੀਪ ਸਿੰਘ ਕਰੇਗੀ ਵਾਲ ਤੋਂ, ਰਵਿੰਦਰ ਸਿੰਘ ਹੈਰੀ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਦੇ ਸੁਨੇਹੇ ਆਪਾਂ ਲੈਣੇ ਆ। ਪਰ ਅਮਰੀਕ ਜੀ, ਤੁਹਾਨੂੰ ਮੈਂ ਇੱਕ ਨਾ ਕਵਿਤਾ ਵੀ ਸੁਣਾਉਣੀ ਆ ਫਿਰ, ਥੋੜੀ ਦੇਰ ਬਾਅਦ ਪ੍ਰੋਗਰਾਮ ਦੇ ਹਿੱਸੇ ਵਿੱਚ ਮੈਨੂੰ ਚੇਤਾ ਕਰਾਇਓ,
ਮੈਂ ਮਿਊਜ਼ਿਕ ਤੇ ਕਵਿਤਾ ਕਰੂੰਗਾ ਤਾਂ
ਹਾਂ, ਵੈਸੇ ਮੈਂ ਕਵਿਤਾ
ਮਿਊਜ਼ਿਕ ਤੇ ਜਿਹੜੇ ਕਵਿਤਾ ਪੜਨ ਲੱਗ ਪਵੇ
ਨਿਊਜ਼ ਰੀਡਰ, ਹਾਂਜੀ ਫਿਰ ਉਹ ਖਬਰਾਂ ਮੰਗ ਰਹੀ ਲੱਗਦੀ ਹੈ, ਖਬਰ ਹੀ ਹੋਣੀਆਂ ਕੋਈ ਨਾ, ਖਬਰ ਵਰਗੀ ਕਵਿਤਾ ਹੀ ਹੈ, ਹਾਂਜੀ ਤੇ ਹਾਂਜੀ ਚੇਤਾ ਕਰਾਇਓ, ਉਹ ਵੀ ਮੌਜੂਦਾ ਹਾਲਾਤਾਂ ਦੇ ਉੱਤੇ ਬਹੁਤ ਪਹਿਲਾਂ ਦੀ ਲਿਖੀ ਹੋਈ ਹੈ ਕਵਿਤਾ, ਤੇ ਉਹ ਮੈਂ ਮਤਲਬ ਕੱਢ ਕੇ ਰੱਖਿਆ ਹੋਇਆ ਉਹਦਾ ਪੇਜ, ਤੇ ਮੈਂ ਜ਼ਰੂਰ ਉਹ ਆਪਣੇ ਸਰੋਤਿਆਂ ਨਾਲ ਸ਼ੇਅਰ ਕਰਾਂਗਾ, ਤੁਸੀਂ ਮੈਨੂੰ ਰਿਮਾਇੰਡ ਕਰਾ ਦਿਓ ਜੇ ਮੈਨੂੰ ਚੇਤਾ ਭੁੱਲ ਗਿਆ। ਕਈ ਵਾਰੀ ਵਿਚਾਰਾਂ ਦੇ ਬਹਿਣ ਦੇ ਵਿੱਚ ਵਹਿੰਦਿਆਂ ਕਈ ਵਾਰੀ ਬੰਦਾ ਹੋਰੇ ਪਾਸੇ ਨਿਕਲ ਜਾਂਦਾ, ਪਰ ਮੈਂ ਤੁਹਾਨੂੰ ਬੇਨਤੀ ਕਰਦਾ ਮੈਨੂੰ ਚੇਤਾ ਜ਼ਰੂਰ ਕਰਾਇਓ।
ਦੇਖੋ ਦੇਖੋ ਅਮਲੀ ਦੇਖੋ ਅਮਲੀ ਜਿਹੜਾ ਕਵੀ ਹੁੰਦਾ ਨਾ ਉਹਨੂੰ ਤਾਂ ਚੇਤਾ ਕਰਾਉਣ ਦੀ ਲੋੜ ਹੀ ਨਹੀਂ ਹੁੰਦੀ, ਜਿਹੜਾ ਨਹੀਂ ਕਵੀ ਹੁੰਦਾ ਨਾ ਉਹਨੂੰ ਫਿਰ ਚੇਤਾ ਕਰਾਉਣਾ ਪੈਂਦਾ ਆਪਣੀ ਕਵਿਤਾ ਸੁਣਾ ਦੇ ਕਿਤੇ ਰਹਿ
ਨਾ ਕਰਾ ਦਿਓ ਨਾ, ਤਾਂ ਹੀ ਕਹਿੰਦਾ ਮੈਂ ਕਵੀ ਨੀ ਨਾ, ਮੈਂ ਤਾਂ ਨਿਊਜ਼ ਰੀਡਰ ਹਾਂ, ਕੋਈ ਖਬਰ ਰਹਿ ਨਾ ਜਾਵੇ। ਤੇ ਅਮਰੀਕ ਜੀ, ਗੋਰੇ ਕਾਲੇ ਦਾ ਵੀ ਬੜਾ ਸਵਾਲ ਪੈਦਾ ਹੁੰਦਾ ਰਹਿੰਦਾ ਅਕਸਰ,
ਬਹੁਤ ਸੋਹਣੇ ਲੋਕ ਹੁੰਦੇ, ਬਹੁਤ ਬਿਊਟੀਫੁਲ ਲੋਕ ਹੁੰਦੇ ਆ, ਉਹਨਾਂ ਨੂੰ ਪਤਾ ਕਿੰਨਾ ਦਾ ਸ਼ੁਕਰ ਗੁਜ਼ਾਰ ਕਰਨਾ ਚਾਹੀਦਾ, ਧੰਨਵਾਦ ਦੋ ਤਿੰਨ ਵਾਰੀ ਨੀ ਕਈ ਵਾਰ ਦਿਨ ਵਿਚ ਕਰਨਾ ਚਾਹੀਦਾ ਜਿਹੜੇ ਨਹੀਂ ਸੋਹਣੇ, ਉਹਨਾਂ ਕਰਕੇ ਤਾਂ ਸਾਰੇ ਸੋਹਣੇ ਉੱਥੋਂ ਉਹਨਾਂ ਨੂੰ ਕੌਣ ਪੁੱਛੇ।
ਹਾਂਜੀ ਇਹ ਤਾਂ ਹੁਣ ਦੇਖੋ ਗੁਰਬਾਣੀ ਦੇ ਵਿਚ ਵੀ ਕਿਹਾ ਆ ਵੀ ਜਿਹੜਾ ਰੱਬ ਨੂੰ ਭਗਤ ਕਬੀਰ ਜੀ ਕਹਿ ਰਹੇ ਨੇ ਕਿ ਕਹਿੰਦੇ ਜੋ ਪਾਪੀ ਤਉ ਤੁਮ ਦੇਵ, ਵੀ ਜੇ ਅਸੀਂ ਪਾਪੀ ਆ ਤਾਂ ਹੀ ਤੂੰ ਦੇਵਤਾ ਆ, ਨਹੀਂ ਦੇਵਤਿਆਂ ਨੂੰ ਕੌਣ ਪੁੱਛਦੇ ਸੀ, ਸੋ ਇਸ ਕਰਕੇ
ਪਾਪੀਆਂ ਕਰਕੇ ਰੱਬ ਆ, ਜੇ ਪਾਪੀ ਨਾ ਹੋਣ ਤਾਂ ਰੱਬ ਨੂੰ ਕੌਣ ਪੁੱਛੇ।
ਹਾਂਜੀ ਉਹ ਇੱਕ ਫਿਲਮ ਵੀ ਹੈ ਨਾ ਮਾਹੌਲ ਠੀਕ ਹੈ, ਮੈਨੂੰ ਲੱਗਦਾ ਦੇਖੀ ਹੋਣੀ ਸਾਰਿਆਂ ਨੇ, ਜਸਪਾਲ ਭੱਟੀ ਦੀ ਹੈ, ਉਹਦੇ ਵਿਚ ਉਹ ਬਿੱਲੂ ਬੱਕਰੇ ਦਾ ਕਿਰਦਾਰ ਬੀ ਐਨ ਸ਼ਰਮਾ ਨੇ ਮਤਲਬ ਯਾਦ, ਉਹਦੇ ਵਿਚ ਵੀ ਅਮਰੀਕ ਸਿੰਘ ਜੀ ਤੁਸੀਂ ਸੁਣਿਆ ਹੋਣਾ ਦੇਖਿਆ ਹੋਣਾ, ਕਹਿੰਦਾ ਕਹਿੰਦਾ ਜੀ ਮੇਰੇ ਇਲਾਕੇ ਚ ਤਾਂ ਕਹਿੰਦਾ ਕੁਛ ਨੀ ਹੋਇਆ, ਮਤਲਬ ਇਹ ਪੁਲਿਸ ਆਫਿਸਰਾਂ ਦੀ ਮੀਟਿੰਗ ਚੱਲ ਰਹੀ ਆ, ਜਿਹੜੇ ਮਤਲਬ ਐਸ ਐਸ ਪੀ ਡੀ ਐਸ ਪੀ ਜਾਂ ਐਸ ਪੀ ਲੈਵਲ ਦੀ ਮੀਟਿੰਗ ਚੱਲ ਰਹੀ ਆ, ਉਹ ਰਿਪੋਰਟ ਲੈ ਰਹੇ ਨੇ ਡੀ ਆਈ ਜੀ ਸਾਹਿਬ, ਕਹਿੰਦੇ ਵੀ ਤੁਹਾਡੇ ਇਲਾਕੇ ਦੇ ਵਿਚ ਕਿੱਦਾਂ ਬਈ, ਕਹਿੰਦਾ ਬਈ ਸਾਡਾ ਇਲਾਕਾ ਬਿਲਕੁਲ ਸ਼ਾਂਤ, ਕੋਈ ਕਾਰਵਾਈ ਨੀ ਹੋਈ, ਕੁਛ ਨੀ ਹੋਇਆ ਜੀ, ਐਨ ਕਾਨੂੰਨ ਜਿਹੜਾ ਆ ਲਾਗੂ ਹੋਇਆ ਪਿਆ, ਐਨ ਪਰਫੈਕਟ ਹੈ। ਕਹਿੰਦਾ ਫਿਰ ਏਦਾਂ ਕਰੀਏ ਤੁਹਾਡੀ ਬਦਲੀ ਕਰ ਦਈਏ, ਇਕੱਠੇ ਕਰ ਦਈਏ ਦੋ ਥਾਣੇ ਨਾ ਤੁਹਾਨੂੰ ਹੋਰ ਪਾਸੇ, ਉਹ ਕਹਿੰਦਾ ਨਹੀਂ ਜੀ ਏਦਾਂ ਕਿੱਦਾਂ ਹੋਜੂਗੀ, ਕਹਿੰਦਾ ਫਿਰ ਜੇ ਜੋਬ ਰੱਖਣੀ ਆ ਜਨਾਬ ਜੀ ਥੋੜਾ ਬਹੁਤਾ ਖੜਕਾ ਦੜਕਾ ਕਰਵਾਓ, ਚੋਰੀਆਂ ਚੋਰੀਆਂ ਕਰਵਾਓ ਆਪਣੇ ਇਲਾਕੇ ਦੇ ਵਿਚ, ਲੁੱਟਮਾਰ ਕਰਾਓ ਤਾਂ ਹੀ ਤੁਹਾਡੀ ਲੋੜ ਪਊਗੀ, ਜੇ ਮਤਲਬ ਤੁਹਾਡਾ ਇਲਾਕਾ ਹੋਏ ਹੀ ਸ਼ਾਂਤ ਗਿਆ ਪੁਲਿਸ ਵਾਲਿਆਂ ਦੀ ਕੀ ਲੋੜ ਹੈ, ਫਿਰ ਉੱਥੇ ਥਾਣੇ ਦੀ ਕੀ ਲੋੜ ਹੈ, ਸੋ ਇਸ ਕਰਕੇ ਜਿਹੜਾ ਗੋਰਾ ਰੰਗ ਹੈ
ਹੁਣ ਤੁਸੀਂ ਗੋਰੇ ਕਾਲੇ ਦਾ ਕੱਢੇ,
ਨਹੀਂ ਗੋਰਾ ਰੰਗ ਤਾਂ ਮਤਲਬ ਜਿਹੜਾ ਦੇਖੋ ਰੰਗ ਤਾਂ ਕਹਿੰਦੇ ਨੇ ਦੋ ਹੀ ਹੁੰਦੇ ਨੇ ਹਨਾ, ਜਦੋਂ ਕਈ ਵਾਰੀ ਅਸੀਂ ਪੁਰਾਣੇ ਦੇਖਦੇ ਆ ਕਿ ਰਿਸ਼ਤਾ ਦੇਖਣ ਜਾਂਦੇ ਆ ਹਨਾ, ਮੁੰਡਾ ਜਾਂ ਕੁੜੀ ਦੇਖਣ ਜਾਂਦੇ ਆ, ਤੇ ਆ ਕੇ ਸ਼ਰੀਕੇ ਦੇ ਵਿਚ ਭਾਈਚਾਰੇ ਦੇ ਵਿਚ ਬਹਿੰਦੇ ਚਾਚੇ ਤਾਈਆਂ ਮਤਲਬ ਜੋ ਵੀ ਹਨਾ ਭੂਆ ਫੁੱਪੜੀਆਂ ਦੇ, ਤੇ ਉਹ ਗੱਲ ਚੱਲਦੀ ਆ ਵੀ ਮੁੰਡਾ ਜਾਂ ਕੁੜੀ ਕਿੱਦਾਂ ਦੀ ਆ ਹਨਾ, ਰੰਗ ਕਿੱਦਾਂ ਦਾ, ਹੁਣ ਤਾਂ ਚਲੋ ਫੋਟੋਆਂ ਆ ਗਈਆਂ ਵਟਸਐਪ ਤੇ ਉਦੋਂ ਹੀ ਆ ਜਾਂਦੀਆਂ ਫੋਟੋਆਂ ਇੱਕ ਦੂਜੇ ਨੂੰ ਗਾਂਹ ਫਾਰਵਰਡ ਹੋ ਜਾਂਦੀਆਂ, ਤੇ ਉਹ ਕਈ ਵਾਰੀ ਚਲੋ ਜੇ ਰੰਗ ਪੱਕਾ ਹੋਵੇ ਤਾਂ ਜਿਹੜਾ ਵੀ ਦੇਖ ਕੇ ਆ ਵਿਚੋਲਾ ਉਹਨਾਂ ਦੇ ਉਹ ਗੱਲ ਉਹ ਜੀ ਰੰਗ ਥੋੜਾ ਜਿਹਾ ਨਾ ਪੱਕਾ ਹੀ ਆ, ਤੇ ਉਹ ਫਿਰ ਉਹਨੂੰ ਹੁਣ ਕਹਿ ਤਾਂ ਸਕਦੀਆਂ ਨੀ ਵੀ ਨਹੀਂ, ਉਹ ਫਿਰ ਇੱਕੋ ਗੱਲ ਕਹਿੰਦੀ ਆ ਉਹ ਰੱਬ ਨੇ ਜੀ ਦੋ ਹੀ ਰੰਗ ਬਣਾਏ ਆ ਹਨਾ, ਜਾਂ ਮਤਲਬ ਕਾਲਾ ਜਾਂ ਚਿੱਟਾ, ਇੱਕ ਗੋਰਾ ਇੱਕ ਕਾਲਾ, ਉਹ ਕੋਈ ਫਰਕ ਨੀ ਪੈਂਦਾ, ਏਦਾਂ ਕਹਿ ਕੇ ਨਾ ਉਹ ਡਿਪਲੋਮੈਟਿਕਲੀ ਜਿਹੀ ਮਤਲਬ ਕਹਿ ਦਿੰਦੇ ਆ ਵੀ ਦੋ ਹੀ ਰੰਗ ਆ, ਚਲੋ ਚਾਹ ਗੋਰਾ ਹੋਇਆ ਜਾਂ ਗੋਰਾ ਮਤਲਬ ਕਾਲਾ ਹੋਇਆ, ਪਰ ਜਿਦਾਂ ਅਕਸਰ ਇਹ ਜਿਹੜੀ ਲੜਾਈ ਆ ਗੋਰੇ ਤੇ ਕਾਲੇ ਦੀ ਚੱਲਦੀ ਰਹਿੰਦੀ ਆ, ਫਿਲਮਾਂ ਵੀ ਬਣੀਆਂ ਇੱਕ ਗੋਰਾ ਕਾਲਾ, ਸ਼ਾਇਦ ਤੁਸੀਂ ਰਜਿੰਦਰ ਕਪੂਰ ਕੁਮਾਰ ਦੀ ਦੇਖੀ ਹੋਣੀ ਗੋਰਾ ਔਰ ਕਾਲਾ, ਸਾਡੇ ਸਮਾਜ ਦੇ ਵਿਚ ਵੀ ਮਤਲਬ ਗੋਰੇ ਕਾਲੇ ਦੀ ਜਦੋਜਹਿਦ ਚੱਲਦੀ ਰਹਿੰਦੀ ਆ, ਗੋਰਿਆਂ ਨੇ ਮਤਲਬ ਰਾਜ ਵੀ ਕੀਤਾ ਫਿਰ ਕਾਲਿਆਂ ਨੇ ਉਹਨਾਂ ਨੂੰ ਭਜਾਇਆ ਵੀ, ਸੋ ਬਹੁਤ ਇਹ ਜਿਹੜੀ ਜਦੋਜਹਿਦ ਚੱਲਦੀ ਆ, ਤੇ ਇਸੇ ਹੀ ਜਿਹੜੀ ਜਦੋਜਹਿਦ ਦੇ ਵਿਚ ਕਈ ਵਾਰੀ ਹਸਬੈਂਡ ਵਾਈਫ ਵੀ ਫਸ ਜਾਂਦੇ ਨੇ ਹਨਾ, ਤੇ ਉਹ ਵੀ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਮੈਂ ਕਾਲਾ ਕਿਉਂ ਬਣ ਗਿਆ, ਉਹ ਕਹਿੰਦੇ ਮੈਂ ਗੋਰੀ ਕਿਉਂ ਬਣ ਗਿਆ, ਹਰ ਮਤਲਬ ਦੋਨਾਂ ਦੇ ਆਪਣੇ ਆਪਣੇ ਪੋਜ਼ਿਟਿਵ ਹੈ ਤੇ ਆਪਣੇ ਆਪਣੇ ਨੈਗੇਟਿਵ ਹੈ, ਤੇ ਮੇਰੇ ਨਾਲ ਸਾਹਮਣੇ ਇੱਕ ਗੀਤ ਪਿਆ ਮੈਂ ਕੱਢਿਆ ਪਿਆ, ਤੇ ਮੈਨੂੰ ਲੱਗਦਾ ਕਿ ਆਪਾਂ ਉਹ ਗੀਤ ਸਾਂਝਾ ਕਰ ਲਈਏ ਹਨਾ।
ਅਮਨਦੀਪ ਗੀਤ ਸੁਣਨ ਤੋਂ ਪਹਿਲਾਂ ਮੈਂ ਜੇ ਹਸਬੈਂਡ ਕਾਲਾ ਹੋਵੇ ਤੇ ਵਾਈਫ ਬਹੁਤ ਗੋਰੀ ਹੋਵੇ ਤਾਂ ਪਤਾ ਲੋਕ ਕੀ ਰੱਖ ਲੈਂਦੇ ਨਾ, ਧੁੱਪ ਤੇ ਛਾਂ,
ਨਹੀਂ ਇੱਕ ਹੋਰ ਵੀ ਰੱਖਦੇ ਆ ਜੀ, ਹੋਰ ਵੀ ਰੱਖ ਲੈਂਦੇ ਆ, B&B
ਚਲੋ
B&B
ਓਕੇ ਜੀ
ਬਲੈਕ ਐਂਡ ਬਲੈਕ ਤੇ B&W ਬਲੈਕ ਐਂਡ ਵਾਈਟ ਤੇ ਇਦਾਂ ਹੀ ਨਾ ਸਾਡੇ ਇਥੇ ਇਕ ਬਜੁਰਗ ਮਾਸੀ ਮਾਸੜ ਸੀਗੇ ਤੇ ਉਹ ਨਾ ਮਤਲਬ ਇਕੱਠੇ ਆਉਂਦੇ ਜਾਂਦੇ ਹੁੰਦੇ ਸੀ ਨਿਆਣਿਆਂ ਨੇ ਉਹਨਾਂ ਦਾ ਨਾਂ ਲਿਖਿਆ ਰੱਖਿਆ ਹੁੰਦਾ ਮਾਸੀ ਮਾਸੜ ਦਾ ਉਹਨਾਂ ਨੂੰ ਕਹਿਣਾ ਨੀ ਸੀ ਆਉਂਦਾ ਉਹਨਾਂ ਦਾ ਨਾਂ ਰੱਖਿਆ ਹੁੰਦਾ M&M's ਜਿਹੜੀਆਂ ਖਾਣ ਵਾਲੀਆਂ ਨੀ ਹੁੰਦੀਆਂ ਚੋਕਲੇਟ ਗੋਲੀਆਂ ਤੇ ਉਹਨਾਂ ਨੂੰ ਕਹਿੰਦੇ M&M ਆ ਗਏ ਜਾਣੀ ਕਿ ਮਾਸੀ ਐਂਡ ਮਾਸੜ ਆ ਗਏ ਤੇ ਇਦਾਂ ਹੀ ਚਲੋ ਇਸ ਦੂਲ ਸਿਕੰਦਰ ਦਾ ਗੀਤ ਸੁਣਦੇ ਆ ਜੀ ਅਮਰ ਨੂਰੀ ਦਾ ਤੇ ਕਾਫੀ ਦੇਰ ਪਹਿਲਾਂ ਰਿਲੀਜ਼ ਹੋਇਆ ਸੀਗਾ ਗੋਰਾ ਰੰਗ ਦੇਈ ਨਾ ਰੱਬਾ ਸੋਰੀ ਰੋਂਗ ਨੰਬਰ ਐਲਬਮ ਸੀ ਜੀ ਤੇ ਆਓ ਗੀਤ ਦਾ ਆਨੰਦ ਮਾਣਦੇ ਆ ਤੁਸੀਂ ਸੁਣ ਰਹੇ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫਸਾਰਬਰ ਤੋਂ ਮੇਰੇ ਨਾਲ ਅਮਰੀਕ ਸਿੰਘ ਸਿਡਨੀ ਤੋਂ ਤੇ ਇਕ ਗੀਤ ਗੀਤ ਤੋਂ ਬਾਅਦ ਛੋਟੀ ਜੀ ਬ੍ਰੇਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ
ਸਾਨੂੰ ਨੀ ਗੋਰੇ ਪਸੰਦ ਕਰਦੇ ਯਾ ਤਾਂ ਸਾਨੂੰ ਵੀ ਰੱਜ ਮਾਪ ਰੂਪ ਦੇ ਦੇ ਨਹੀਂ ਤਾਂ ਗੋਰਿਆਂ ਦਾ ਜੰਮਣਾ ਬੰਦ ਕਰ ਦੇ
ਮੇਰੀ ਬਿੰਦ ਪੈਰਿਆਂ ਨੇ ਮਾਰੀ ਪੈਸੇ ਨੂੰ ਤਾਂ ਰੱਖ ਲਈਏ ਜਿੰਦਰਾ ਲਗਾ ਕੇ ਚਿੱਠੇ ਰੂਪ ਵਾਲੀ ਰੱਖੀ ਹੈ ਪਟਾਰੀ ਦੇ ਗੋਰਾ ਰੰਗ ਗਈ ਨਾ ਰੱਬਾ ਦੇ ਗੋਰਾ ਰੰਗ ਗਈ ਨਾ ਰੱਬਾ ਐਡੀ ਬੈਂਕ ਨਾਲੋਂ ਵੱਧ ਚੌਂਕੀਦਾਰੀ ਦੇ ਗੋਰਾ ਰੰਗ ਗਈ ਨਾ ਰੱਬਾ
ਉਹ ਗੋਰਿਆਂ ਨੇ ਦੱਸ ਕਿਹੜੇ ਮੋਤੀ ਕੀਤੇ ਪੁੰਨ ਨੀ ਗੋਰਿਆਂ ਨੇ ਦੱਸ ਕਿਹੜੇ ਮੋਤੀ ਕੀਤੇ ਪੁੰਨ ਰੱਬਾ ਕਾਲਿਆਂ ਨੇ ਮਾਂ ਕੀਤੇ ਮਾਰੇ ਦੀਆਂ ਮੰਡੀਆਂ ਚ ਪਿਆਰ ਦੀਆਂ ਵੰਡੀਆਂ ਚ ਚੁੱਪ ਧਾਰੀ ਬੈਠੇ ਨੇ ਵਿਚਾਰੇ ਨੀ ਕੋਟੀ ਦੇ ਕਲੀੜੇ ਬਣ ਗਏ ਉਹ ਕੋਟੀ ਦੇ ਕਲੀੜੇ ਬਣ ਗਏ ਦੀਖੇ ਰੂੜੀ ਤੇ ਵਗਾ ਕੇ ਮਾਰੇ ਨੀ ਕੋਟੀ ਦੇ ਕਲੀੜੇ ਬਣ ਗਏ
गोरे रंग ने पुआड़ा किड्डा पाया बाप सस्ती दा वे आके तीनू ले गया कख किवे सांभ लैंदे अग दी अंगारी ताई अत्ता तो भी इंज समझ आ गया बाप ती दी विच जी सुहाग वाली सेरी बाप ती दी विच जी सुहाग वाली सेरी ऐ तो होर की जुलम होना पाई रे गोरा रंग देई ना रपा ए गोरा रंग देई ना रपा ऐ दी बैंक नारो वद चौकीदारी वे गोरा रंग देई ना
पन पन सुटन सुहाग दिया चूड़िया नु काली कंत आंदे ना पसंद ने पन पन सुटन सुहाग दिया चूड़िया नु काली कंत आंदे ना पसंद ने कालियां जी कोई ना पसंद बेपसंद पुछे रब दी रजा च रजा मंद ने कालियां जी कोई ना पसंद बेपसंद पुछे रब दी रजा च रजा मंद ने ओ किवें नूरी पुछे जाके मौली दे फकीर ताई किवें नूरी पुछे जाके मौली दे फकीर ताई दुख सर दूल की सहारे कौड़ी दे कलीरे बन गए ओ कौड़ी दे कलीरे बन गए भीखे रूड़ी ते वगा के मारे
गोरा रंग दई ना रब्बा
भीखे रूड़ी ते वगा के मारे
गोरा रंग दई ना रब्बा
सीडी बैटरीज नाउ चेंजिंग एज डीएमबी मोटर रिपेयर्स
इत्थे हर तरह दियां गड्डियां दी मरम्मत कीती जांदी है जिवें के ऑटो इलेक्ट्रिकल मैकेनिकल एयर कंडीशनिंग एलपीजी रिपेयर ते इंस्टॉलेशन
इस तो इलावा पिंक स्लिप ब्लू स्लिप व्हील बैलेंसिंग व्हील अलाइनमेंट ते नवे टायर खरीदने लई दर्शन दियो
सीडी बैटरीज फिलिप्स साउंड सिस्टम दे ऑथराइज्ड डीलर भी हन इत्थे नवीआं गड्डियां दी अंडर वारंटी लॉग बुक सर्विस भी कीती जांदी है
सिटी बैटरीज हफ्ते दे 6 दिन उपलब्ध ने
अपॉइंटमेंट ते वधेरे जानकारी लई संपर्क करो दविंदर सिंह नु मोबाइल नंबर 0434641327
0434641327
पता भी नोट कर लो 4/14 ते 5/14 स्टील स्ट्रीट ब्लैटाउन सिडनी
सिटी बैटरीज
ब्रिस्बेन ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ ਟੀ ਆਰ ਪੀ ਆਰ ਐਮ ਆਰ ਟੀ ਅੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਹਰਿਸ਼ੀ ਗੁਲਾਟੀ ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ
ਸੀਕ੍ਰੇਟ ਡ੍ਰੌਪਸ
ਜੀ ਹਾਂ ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫਤ ਪ੍ਰਾਪਤ ਕਰੋ ਇਹ ਡ੍ਰੌਪਸ ਦੁਨੀਆ ਭਰ 'ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au ਯਾਦ ਰੱਖੋ ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ
1-2-3-diet
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਬਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
ਆ ਲੋ ਸਮਾਨ ਦੀ ਲਿਸਟ ਗੋਵੈਂਟ ਗੋਨ ਹੋ ਜਾਓ ਫਿਰ
ਲਿਸਟ ਬੜੀ ਲੰਮੀ ਆ ਤੇਰੀ 20 ਕਿਲੋ ਬਾਸਮਤੀ ਚੌਲ 10 ਕਿਲੋ ਚੱਕੀ ਆਟਾ ਓਏ ਆ ਕੀ ਇੰਨੀ ਲੰਮੀ ਲਿਸਟ ਮੇਰੇ ਕੋ ਨਹੀਂ ਪੁੱਗਦੀਆਂ ਕਬੀਲਦਾਰੀਆਂ ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ
ਅਜੇ ਪਿਛਲੇ ਹਫ਼ਤੇ ਤਾਂ ਲੈ ਕੇ ਆਂਦਾ ਤੇਰਾ ਪੀਣ ਹੀ ਮੁੱਕਦਾ
ਕੁਛ ਤਾਂ ਲੱਗੂਗਾ ਹੀ ਨਾ
ਜੀ ਹਾਂ ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਂਦੀਆਂ
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 3630 ਵਿਕਟੋਰੀਆ। ਫੋਨ ਨੰਬਰ 04156834 82।
20 ਕਿਲੋ ਬਾਸਮਤੀ ਚੌਲ $38, 10 ਕਿਲੋ ਚੱਕੀ ਆਟਾ $10, ਨਾਲ 1 ਕਿਲੋ ਚੌਲ ਮੁਫ਼ਤ, ਅਤੇ ਇਸੇ ਤਰ੍ਹਾਂ ਦੀ ਹੋਰ ਮਨਪਸੰਦ ਆਫਰ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸੌਦੇ ਪੱਤੇ ਨੂੰ ਸੌਖਾ, ਕਬੀਲਦਾਰੀਆਂ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ
0428 895 5.
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜ੍ਹਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880 90001। ਵੈਬਸਾਈਟ ਵਿਜ਼ਿਟ ਕਰੋ kularhospital.com।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ
ਹਰਮਨ ਰੇਡੀਓ।
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਸਵਾਗਤ ਹੈ ਇੱਕ ਵਾਰੀ ਫੇਰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਇਸ ਵੇਲੇ ਘੜੀ 10:11 ਦਿਖਾਣ ਲੱਗ ਪਈ ਆ ਤੇ ਸੈਟਰਡੇ ਦਿਨ ਸ਼ਨਿਚਰਵਾਰ ਚੱਲ ਰਿਹਾ। ਜੀ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ, ਮੇਰੇ ਨਾਲ ਅਮਰੀਕ ਸਿੰਘ ਫਲੋਰਾ ਵੀ ਜੁੜੇ ਹੋਏ ਨੇ ਸਿਡਨੀ ਤੋਂ। ਅਮਰੀਕ ਜੀ ਸਵਾਗਤ ਹੈ ਇੱਕ ਵਾਰੀ ਫੇਰ ਤੁਹਾਡਾ ਪ੍ਰੋਗਰਾਮ ਦੇ ਵਿੱਚ।
ਜੀ ਜੀ ਅਮਨ, ਤੁਹਾਡੀ ਪੇਸ਼ਨ ਕੋਈ ਬਿਲਕੁਲ ਠੀਕ ਹੈ ਜੀ, ਜਿਹੜੀ ਤੁਸੀਂ ਭਵਿੱਖਬਾਣੀ ਕੀਤੀ ਜੀ, ਮੌਸਮ ਦਾ ਹਾਲ ਦੱਸਿਆ ਸੀਗਾ ਤੇ ਸਿਡਨੀ ਦੇ ਵਿੱਚ ਹੁਣ ਹਵਾਵਾਂ ਜਿਹੜੀਆਂ 15 ਮਿੰਟ ਪਹਿਲਾਂ ਚੱਲਣ ਲੱਗ ਪਈਆਂ ਹੈ ਤੇ ਦਰਖਤ ਜਿਹੜੇ ਹੁਣ ਝੂਲਣ ਲੱਗ ਪਏ ਆ, ਜਿਦਾਂ ਮੁਸਤਾਨੇ ਬਣ ਲੱਗ ਪਏ ਆ ਤੇ ਹੋ ਸਕਦਾ ਸ਼ਾਮ ਤੱਕ ਕਾਫੀ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਜੀ ਤੇ ਇਧਰ ਥੋੜੀਆਂ ਖਬਰਾਂ ਅਸੀਂ ਆਸਟ੍ਰੇਲੀਆ ਦੀਆਂ ਸਾਂਝੀਆਂ ਕਰਨਾ ਚਾਹੁੰਦੇ ਹਾਂ ਤੇ ਆਸਟ੍ਰੇਲੀਆ ਦੇ ਵਿੱਚ ਇੱਕ ਬੜਾ ਹੀ ਲੈਂਡਮਾਰਕ ਕੇਸ ਕੱਲ ਖਾਰਜ ਕੀਤਾ ਬ੍ਰਿਸਬੇਨ ਦੇ ਵਿੱਚ ਆਸਟ੍ਰੇਲੀਅਨ ਹਾਈ ਕੋਰਟ ਨੇ। ਅਮਰੀਕ ਜੀ ਆਸਟ੍ਰੇਲੀਆ ਦੇ ਵਿੱਚ ਐਂਟੀ ਡਿਸਕ੍ਰਿਮੀਨੇਸ਼ਨ ਲਾਅ ਦੇ ਵਿੱਚ 18C ਸੈਕਸ਼ਨ ਹੈ ਔਰ ਉਸ ਦੇ ਅਧੀਨ ਇੱਕ ਹਿਊਮਨ ਰਾਈਟ ਕਮਿਸ਼ਨ ਬਣਿਆ ਹੋਇਆ ਤੇ ਉਸ ਕਮਿਸ਼ਨ ਵਜੋਂ ਕੇਸ ਕੀਤਾ ਗਿਆ ਸੀ ਜੀ ਯੂਨੀਵਰਸਿਟੀਜ਼ ਦੇ ਸਟੂਡੈਂਟਸ ਦੇ ਉੱਤੇ। ਇਸ ਦੇ ਬਾਰੇ ਮੈਂ ਥੋੜਾ ਜਿਹਾ ਗੱਲ ਕਰਨਾ ਚਾਹੁੰਦਾ, ਮੈਂ ਪਹਿਲਾਂ ਇਸਦਾ ਪਿਛੋਕੜ ਦੱਸਣਾ ਚਾਹੁੰਦਾ ਕਿ ਇਸ ਕੇਸ ਦਾ ਪਿਛੋਕੜ ਕੀ ਸੀ। ਉਸ ਯੂਨੀਵਰਸਿਟੀ ਦੇ ਵਿੱਚ 3 ਜਾਂ 4 ਕੰਪਿਊਟਰ ਲਾਇਬ੍ਰੇਰੀ ਦੇ ਵਿੱਚ ਰੱਖੇ ਹੋਏ ਸੀ ਜਿਨ੍ਹਾਂ ਦੇ ਉੱਤੇ ਲਿਖਿਆ ਹੋਇਆ ਸੀ ਓਰਿਜਿਨਲ ਓਨਲੀ ਕੰਪਿਊਟਰ, ਪਈ ਇੱਥੇ ਸਿਰਫ ਓਰਿਜਿਨਲ ਬੈਕਗ੍ਰਾਉਂਡ ਦੇ ਸਟੂਡੈਂਟ ਜਿਹੜੇ ਨੇ ਉਹੀ ਇਨ੍ਹਾਂ ਨੂੰ ਵਰਤ ਸਕਦੇ ਨੇ, ਪਰ ਉੱਥੇ ਆਮ ਸਟੂਡੈਂਟ ਉਨ੍ਹਾਂ ਨੂੰ ਵਰਤਣ ਲੱਗ ਪਏ ਤੇ ਉਨ੍ਹਾਂ ਨੂੰ ਫਿਰ ਹਟਾਇਆ ਗਿਆ ਪੀ ਇਥੋਂ, ਮਤਲਬ ਤੁਸੀਂ ਇਹ ਨਹੀਂ ਵਰਤ ਸਕਦੇ, ਇਹ ਸਿਰਫ ਓਰਿਜਿਨਲ ਵਾਸਤੇ। ਤੇ ਉਨ੍ਹਾਂ ਨੇ ਜਾ ਕੇ ਫਿਰ ਫੇਸਬੁੱਕ ਦੇ ਉੱਤੇ ਪੋਸਟ ਪਾਈ ਕਿ ਆਸਟ੍ਰੇਲੀਆ ਦੇ ਵਿੱਚ ਇਹ ਵਿਤਕਰਾ ਕਿਉਂ, ਕਿ ਇਹ ਓਰਿਜਿਨਲ ਵਾਸਤੇ ਸਪੈਸ਼ਲ ਕਿਉਂ ਨੇ, ਇਹ ਸਾਰਿਆਂ ਵਾਸਤੇ ਸਾਂਝੇ ਹੋਣੇ ਚਾਹੀਦੇ, ਉਹ ਕੋਈ ਵੀ ਓਰਿਜਿਨਲ ਵੀ ਕੋਈ ਵੀ ਕੰਪਿਊਟਰ ਯੂਜ ਕਰ ਸਕਦਾ ਲਾਇਬ੍ਰੇਰੀ ਦੇ ਵਿਚ, ਤੇ ਉਨ੍ਹਾਂ ਨੇ ਫੇਸਬੁੱਕ ਦੇ ਉੱਤੇ ਕਮੈਂਟ ਪਾਏ ਔਰ ਇਨ੍ਹਾਂ ਫੇਸਬੁੱਕ ਦੇ ਕਮੈਂਟਸ ਨੂੰ ਉਹ ਜਿਹੜੀ ਲੇਡੀ ਨੇ ਉਹ ਵੀ ਓਰਿਜਿਨਲ ਸੀ ਉਹਦੇ ਅਗੇਂਸਟ ਸੀਗੇ, ਉਹਨੇ ਕੇਸ ਕਰ ਦਿੱਤਾ ਕਿ ਮੈਨੂੰ ਜੀ ਮਾਨਹਾਨੀ ਹੋਈ ਹੈ ਜੀ, ਮੈਂ ਬਹੁਤ ਔਖੀ ਹੋ ਗਈ, ਏਦਾਂ ਹੋ ਗਈ, ਦੋ ਸਾਲ ਚੱਲਿਆ ਇਹ ਕੰਮ। ਤੇ ਜਿਹੜਾ ਆਸਟ੍ਰੇਲੀਅਨ ਹਿਊਮਨ ਰਾਈਟ ਕਮਿਸ਼ਨ ਹੈ ਉਹ ਵੀ ਆਪ ਵਿਵਾਦਾਂ ਦੇ ਘੇਰੇ ਦੇ ਵਿਚ ਫਸਿਆ ਹੋਇਆ, ਉਨ੍ਹਾਂ ਨੇ ਇਹ ਕੇਸ ਜਿਹੜਾ ਆ ਕੋਰਟ ਦੇ ਵਿਚ ਲੈ ਗਏ ਉਨ੍ਹਾਂ ਦੇ ਜਿਹੜੇ ਸਟੂਡੈਂਟ ਸੀ ਉਨ੍ਹਾਂ ਦੇ ਅਗੇਂਸਟ, ਤੇ ਕੱਲ ਇਹ ਕੇਸ ਦੀ ਸੁਣਵਾਈ ਹੋਈ ਤੇ ਕੱਲ ਇਹ ਕੇਸ ਜਿਹੜਾ ਆ ਡਿਸਮਿਸ ਕਰ ਦਿੱਤਾ ਗਿਆ ਵੀ ਇਹ ਕੇਸ ਬਣਦਾ ਹੀ ਨਹੀਂ। ਸੋ ਇਸ ਦੇ ਨਾਲ ਕਾਫੀ ਰਾਹਤ ਮਿਲੀ ਆ ਔਰ ਉਨ੍ਹਾਂ ਸਟੂਡੈਂਟਸ ਨੂੰ, ਤੇ ਇਸ ਦੇ ਵਿਚ ਜਿਹੜਾ ਹਿਊਮਨ ਰਾਈਟ ਕਮਿਸ਼ਨ ਹੈ ਉਸ ਨੂੰ ਬੜੇ ਲੰਮੇ ਹੱਥੀ ਲਿਆ ਜਾ ਰਿਹਾ। ਤੇ ਕੱਲਾ ਇਹ ਕੇਸ ਨੀ, ਹੋਰ ਵੀ ਕਈ ਕੇਸ ਨੇ ਜਿਨ੍ਹਾਂ ਦੇ ਵਿਚ ਉਹ ਮਤਲਬ ਆੜੇ ਆਏ ਹੋਏ ਨੇ। ਸੋ ਇਸ ਦੇ ਬਾਰੇ ਮੈਂ ਥੋੜੀ ਜਿਹੀ ਗੱਲਬਾਤ ਕਰਨਾ ਚਾਹਾਂਗਾ। ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਫੇਸਬੁੱਕ ਤੇ ਤੁਸੀਂ ਅੱਗ ਕੱਢਣੀ ਆ ਕਿਸੇ ਦੇ ਵੀ ਪ੍ਰਤੀ, ਏਦਾਂ ਨਹੀਂ ਬੋਲ ਸਕਦੇ, ਪਰ ਉਹਦਾ ਕੰਟੈਕਸਟ ਹੋਣਾ ਚਾਹੀਦਾ। ਤੇ ਦੂਜੀ ਹੁਣ ਜਿਹੜੀਆਂ ਖ਼ਬਰਾਂ ਭਾਰਤ ਦੀਆਂ ਵੀ ਥੋੜੀ ਜਿਹੀਆਂ ਦੇਖ ਲਈਏ ਕਿ ਭਾਰਤ ਦੇ ਵਿਚ ਕੀ ਵਾਪਰ ਰਿਹਾ, ਪੰਜਾਬ ਦੇ ਵਿਚ ਖਾਸ ਕਰਕੇ। ਤੇ ਜਿਸ ਤਰ੍ਹਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਵੀ ਦਸਿਆ ਸੀ ਕਿ ਮਨਮੀਤ ਨੂੰ ਸੇਜ ਲੱਖਾਂ ਦੇ ਨਾਲ ਅੰਤਮ ਵਿਦਾਈ, ਵੱਡੇ ਭਰਾ ਅਮਿਤ ਅਲੀ ਸ਼ੇਰ ਨੇ ਵਿਖਾਈ ਚਿਤਾ ਨੂੰ ਅਗਨੀ, ਪੰਜਾਬ ਭਰ ਦੀਆਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਕੀਤੀ ਸ਼ਮੂਲੀਅਤ। ਔਰ ਆਸਟ੍ਰੇਲੀਆ ਤੋਂ ਵੀ ਬਹੁਤ ਉਨ੍ਹਾਂ ਦੇ ਮਿੱਤਰ ਦੋ ਸੱਜਣ ਪਹੁੰਚੇ ਹੋਏ ਹਨ ਉਥੇ, ਜਿਨ੍ਹਾਂ ਵਿਚ ਜਸਪਾਲ ਸੰਧੂ, ਬਲਵਿੰਦਰ ਹੁਣੀ ਵੀ ਪਹੁੰਚੇ ਸਨ। ਤੇ ਕੱਲ ਜੋ ਉਥੇ ਇਕ ਡਰਾਮਾ ਵੀ ਹੋਇਆ ਜੀ ਮਨਮੀਤ ਦੇ ਅੰਤਮ ਸੰਸਕਾਰਾਂ ਵੇਲੇ, ਕਿ ਉਸ ਨੂੰ ਬਹੁਤ ਜ਼ਿਆਦਾ ਹਾਈਲੀ ਪੋਲੀਟੀਕਲ ਬਣਾ ਦਿੱਤਾ ਗਿਆ। ਭਗਵੰਤ ਮਾਨ ਵੀ ਪਹੁੰਚੇ ਹੋਏ ਸਨ ਤੇ ਉਨ੍ਹਾਂ ਦਾ ਇਕ ਵੀਡੀਓ ਜਗਬਾਣੀ ਨੇ ਫਲੋਟ ਕੀਤਾ ਸੀ ਜਿਹੜਾ ਕਿ ਬਹੁਤ ਜ਼ਿਆਦਾ ਸ਼ੇਅਰ ਹੋ ਰਿਹਾ। ਪਰ ਸੋਸ਼ਲ ਮੀਡੀਆ ਤੇ ਦੇਖਿਆ ਜਾਵੇ ਤਾਂ ਉਸ ਦੇ ਜਿਹੜੇ ਪਹਿਲਾਂ ਇਉਂ ਲੱਗਦਾ ਸੀਗਾ ਕਿ ਇਹ ਵੀਡੀਓ ਨੁਕਸਾਨ ਕਰੇਗਾ ਭਗਵੰਤ ਮਾਨ ਨੂੰ, ਕਿਉਂਕਿ ਉਸ ਦੇ ਵਿਚ ਉਹ ਲਾਸ਼ ਦੇ ਕੋਲ ਥੋੜਾ ਜ਼ਿਆਦਾ ਇਮੋਸ਼ਨਲ ਹੋ ਕੇ ਦਿਖਾਈ ਦੇ ਰਿਹਾ। ਉਸ ਤੋਂ ਬਾਅਦ ਉਹ ਮੀਡੀਆ ਵੱਲ ਨੂੰ ਵੀ ਮਤਲਬ ਉਂਗਲੀਆਂ ਲੈ ਕੇ ਪੈ ਰਿਹਾ। ਪਰ ਕੁੱਲ ਹੁਣ ਇਸ ਦੇ ਸਪਸ਼ਟੀਕਰਨ ਦੇ ਵਿਚ ਹੋਰ ਬਹੁਤ ਸਾਰੇ ਲੋਕ ਆਏ ਨੇ, ਜਿਨ੍ਹਾਂ ਦੇ ਵਿਚ ਆਪਣੇ ਪੰਨੂ ਸਾਹਿਬ ਵੀ ਆਏ ਨੇ, ਉਨ੍ਹਾਂ ਨੇ ਵੀ ਕਿਹਾ ਕਿ ਮੈਂ ਉਥੇ ਹੀ ਸੀਗਾ। ਤੇ ਜਿਹੜਾ ਢੀਂਡਸਾ ਪਰਿਵਾਰ ਹੈ ਉਹ ਹੂਟਰ ਲਾ ਕੇ ਬੱਤੀਆਂ ਲਾ ਕੇ ਆ ਰਿਹਾ ਸੀ, ਹਾਲਾਂਕਿ ਇਸ ਸੋਗਮਈ ਮੌਕੇ ਦੇ ਉੱਤੇ ਬੱਤੀਆਂ ਦੇ ਹੂਟਰ ਲਾਉਣ ਦਾ ਜਿਹੜਾ ਕਾਫਲੇ ਨੂੰ ਕੋਈ ਲੋੜ ਨਹੀਂ ਸੀਗੀ, ਉਹ ਆਪਣਾ VIP ਕਲਚਰ ਦਿਖਾਲਣ ਦੀ ਕੋਸ਼ਿਸ਼ ਕਰ ਰਹੇ ਸੀ। ਤੇ ਇਕ ਹੋਰ ਜਿਹੜਾ ਖੁਲਾਸਾ ਇਹ ਹੋਇਆ ਹੈ ਕਿ ਭਗਵੰਤ ਮਾਨ ਜਿੱਥੇ ਕੋਲ ਲਾਗੇ ਖੜੇ ਸਨ, ਉਨ੍ਹਾਂ ਦਾ ਪਰਿਵਾਰ ਵੀ ਲਾਗੇ ਖੜਾ ਸੀ, ਭੈਣਾਂ ਵੀ ਲਾਗੇ ਖੜੀਆਂ ਸਨ ਮਨਮੀਤ ਦੀਆਂ, ਤੇ ਉਹ ਆਪਣਾ ਰੋਣ ਵਿਰਲਾਪ ਕਰ ਰਹੇ ਸਨ ਤੇ ਉਨ੍ਹਾਂ ਨੂੰ ਰੋਕਿਆ ਜਾ ਰਿਹਾ ਸੀ ਅਮਰੀਕ ਜੀ। ਤਾਂ ਭਗਵੰਤ ਮਾਨ ਨੇ ਉਨ੍ਹਾਂ ਨੂੰ ਇਹ ਕਿਹਾ ਵੀ ਇਨ੍ਹਾਂ ਨੂੰ ਰੋਕੋ ਨਾ, ਇਨ੍ਹਾਂ ਨੂੰ ਆਪਣੀ ਜਿਹੜੀ ਅੰਦਰਲਾ ਦੁੱਖ ਜਿਹੜਾ ਉਹ ਬਾਹਰ ਕੱਢ ਲੈਣ ਦਿਓ, ਇਹ ਆਖਰੀ ਵੇਲਾ। ਤੇ ਇਸ ਨੂੰ ਲੈ ਕੇ ਫਿਰ ਪੋਲੀਟਿਕਸ ਹੋਈ ਤੇ ਉਨ੍ਹਾਂ ਨੂੰ ਸਾਈਡ ਤੇ ਕੀਤਾ ਗਿਆ। ਸੋ ਇਹ ਗੱਲ ਚੱਲ ਰਹੀ, ਅਸਲ ਦੇ ਵਿਚ ਇਹ ਗੱਲ ਹੋਈ ਆ। ਸੋ ਪਹਿਲਾਂ ਇਉਂ ਲੱਗ ਰਿਹਾ ਸੀਗਾ ਵੀ ਜਿਹੜਾ ਵੀਡੀਓ ਆਇਆ ਇਹ ਨੁਕਸਾਨ ਕਰੇਗਾ, ਪਰ ਹੁਣ ਉਹਦੇ ਜਸਟੀਫਿਕੇਸ਼ਨ ਆ ਰਹੀ ਆ ਤੇ ਦੇਖੋ ਆਉਣ ਵਾਲੇ ਸਮੇਂ ਦੇ ਵਿਚ। ਪਰ ਮੈਂ ਇਸ ਗੱਲ ਦਾ ਮਤਲਬ ਮੈਨੂੰ ਬੜੀ ਪਰੇਸ਼ਾਨੀ ਆ ਕਿ ਮਤਲਬ ਮ੍ਰਿਤਕ ਦੇ ਮਤਲਬ ਅੰਤਿਮ ਸੰਸਕਾਰ ਤੇ ਵੀ ਪੋਲੀਟੀਸ਼ੀਅਨਾਂ ਨੇ ਪੋਲੀਟਿਕਸ ਖੇਡੀ ਆ, ਇਹ ਬੜੀ ਮਤਲਬ ਮੰਦਭਾਗੀ ਘਟਨਾ ਆ। ਤੇ ਹੁਣ ਇਧਰ ਹਰਿਆਣਾ ਵਿਧਾਨ ਸਭਾ ਚ SYL ਦੇ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਿਆ, ਬਾਦਲ ਖਿਲਾਫ਼ ਨਿੰਦਾ ਦਾ ਮਤਾ ਪਾਸ, ਤੇ ਅਟਵਾਲ ਦੀ ਮੌਜੂਦਗੀ ਚ ਜੰਮ ਕੇ ਹੋਇਆ ਹੰਗਾਮਾ, ਦੋ ਵਾਰੀ ਮੁਲਤਵੀ ਹੋਈ ਸਦਨ, ਵਿਰੋਧੀਆਂ ਵੱਲੋਂ ਨਾਅਰੇਬਾਜ਼ੀ। ਤੇ ਸ਼ਰਮਾ ਨੇ ਕਿਹਾ ਹੈ ਜੀ, ਕਹਿੰਦੇ ਨੇ ਕਿ SYL ਹਰਿਆਣਾ ਦੀ ਜੀਵਨ ਰੇਖਾ ਹੈ। ਤੇ ਉਧਰ ਸੱਜਣ ਕੁਮਾਰ ਦੇ ਕੇਸ ਦੀ ਸੁਣਵਾਈ ਦੂਜੇ ਬੈਂਚ ਨੂੰ ਨਹੀਂ, ਹਾਈਕੋਰਟ ਨੇ ਰੱਦ ਕੀਤੀ ਕਾਂਗਰਸੀ ਆਗੂ ਦੀ ਅਪੀਲ, ਉਹ ਵੀ ਕੇਸ ਚੱਲ ਰਿਹਾ। ਤੇ ਇਕ ਹੋਰ ਖ਼ਬਰ ਇਹ ਆ ਰਹੀ ਹੈ ਕਿ ਹਾਈਕੋਰਟ ਦੇ ਸੇਵਾ ਮੁਕਤ ਜੱਜ ਹੋਣਗੇ ਬਹਾਲ, ਮੁਕੱਦਮੇ ਨਿਬੇੜਨ ਲਈ ਸਰਕਾਰ ਤੇ ਨਿਆਂਪਾਲਿਕਾ ਚ ਸਹਿਮਤੀ ਹੋ ਗਈ ਹੈ। ਸੋ ਇਹ ਸੀ ਜੀ ਖ਼ਬਰਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ। ਇਕ ਹੋਰ ਖ਼ਬਰ ਇਹ ਹੈ ਕਿ ਮਾਲਵਾ, ਮਾਝਾ ਤੇ ਦੁਆਬੇ ਵਿਚਾਲੇ ਤਾਲਮੇਲ ਸਾਬਤ ਕਰਕੇ SGPC ਅਹੁਦੇਦਾਰਾਂ ਦੀ ਹੋਵੇਗੀ ਚੋਣ, ਪੰਥ ਪ੍ਰਵਾਨਿਤ ਚਿਹਰਾ ਹੋਵੇਗਾ ਸ਼੍ਰੋਮਣੀ ਕਮੇਟੀ ਦਾ ਅਗਲਾ ਪ੍ਰਧਾਨ। ਸੋ ਚੋਣਾਂ ਵੀ ਆ ਰਹੀਆਂ ਨੇ, ਸੋ ਉਸ ਦੀ ਵੀ ਜਿਹੜੀ ਤਿਆਰੀ ਚੱਲ ਰਹੀ ਹੈ। ਸੋ ਅਮਰੀਕ ਜੀ, ਕੁੱਲ ਮਿਲਾ ਕੇ ਜਿਹੜੀਆਂ ਇਹ ਸਨ ਖ਼ਬਰਾਂ, ਤੇ ਖ਼ਬਰਾਂ ਤੋਂ ਬਾਅਦ ਆਪਾਂ ਹੁਣ ਥੋੜੇ ਜਿਹੇ ਸੁਨੇਹੇ ਵੀ ਲੈਣੇ ਆਪਣੇ ਸੱਜਣਾ ਮਿੱਤਰਾਂ ਦੇ ਜਿਹੜੇ ਜੁੜੇ ਨੇ। ਤੇ ਅਮਰ ਸਿੰਘ ਸ਼ੈਪਟਨ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਜੀ। ਮੈਨੂੰ ਲੱਗਦਾ ਸਾਡੇ ਜਿਹੜੇ ਪਿੰਡਾਂ ਵਾਲੇ ਵਿਚਾਰ ਸੀ ਉਹਨਾਂ ਨਾਲ ਸਹਿਮਤ ਨੇ। ਤੇ ਰਵਿੰਦਰ ਸਿੰਘ ਹੈਰੀ ਉਹਨਾਂ ਨੇ ਇੱਕ ਵਿਚਾਰ ਭੇਜਿਆ ਸੀ, ਕਿਤਨੇ ਦੂਰ ਨਿਕਲ ਗਏ ਰਿਸ਼ਤੋਂ ਕੋ ਨਿਭਾਤੇ ਨਿਭਾਤੇ ਖੁਦ ਕੋ ਖੋ ਦਿਆ ਹਮਨੇ ਆਪਣੋ ਕੋ ਪਾਤੇ ਪਾਤੇ ਲੋਕ ਕਹਤੇ ਹਮ ਮੁਸਕਰਾਤੇ ਬਹੁਤ ਹੈ ਔਰ ਹਮ ਥੱਕ ਗਏ ਦਰਦ ਛੁਪਾਤੇ ਛੁਪਾਤੇ। ਬਹੁਤ ਵਧੀਆ ਨਾ ਸ਼ੇਰ, ਬਹੁਤ ਬਹੁਤ ਸ਼ੁਕਰੀਆ। ਹਜੇ ਮੈਂ ਤੁਹਾਡਾ ਯਾਦ ਜਿਹੜਾ ਹਜੇ ਪੋਸਟਪੋਨ ਕਰ ਲਓ ਇੱਕ ਵਾਰੀ, ਕਿਉਂਕਿ ਹਜੇ ਮੈਂ ਸੁਨੇਹੇ ਪੜ੍ਹਨੇ ਆ, ਫੇਰ ਮੈਨੂੰ ਯਾਦ ਕਰਾਇਓ ਥੋੜੀ ਦੇਰ ਬਾਅਦ। ਕਵਿਤਾ ਬਹੁਤ ਜਬਰਦਸਤ ਹੈ ਜੀ, ਤੇ ਕਹਿੰਦੇ ਕਿ ਉਹਨਾਂ ਨੇ ਕਿਹਾ ਕਿ ਆਲ ਦਾ ਫੈਕਟਸ ਆਰ ਕਰੈਕਟ ਐਂਡ ਨਾਈਸ, ਜਿਹੜਾ ਮੇਰਾ ਖਿਆਲ ਅਮਰੀਕਾ ਦੇ ਬਾਰੇ ਗੱਲ ਕਰ ਰਹੇ ਨੇ। ਤੇ ਲਾਜਵਿੰਦਰ ਸਿੰਘ ਸੋਨ ਮੈਲਬਨ ਤੋਂ ਜੁੜੇ ਨੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਸਰਬੱਤ ਦਾ ਭਲਾ ਮੰਗਿਆ, ਬਹੁਤ ਬਹੁਤ ਸ਼ੁਕਰੀਆ ਜੀ। ਤਰਸੇਮ ਸਿੰਘ ਰਟੋਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਰਥ ਤੋਂ, ਤੇ ਮਨਦੀਪ ਸਿੰਘ ਕਰੇਗੀਵਰਨ ਤੋਂ ਕਹਿ ਰਹੇ ਨੇ ਕਿ ਮਨਮੀਤ ਦੀ ਮੌਤ ਨੇ 2003 ਦਾ ਉਹ ਇੰਸੀਡੈਂਟ ਯਾਦ ਕਰਾ ਦਿੱਤਾ ਜਿਸ ਵਿਚ ਗ੍ਰਾਮ ਸਟੇਜ ਤੇ ਉਸਦੇ ਦੋ ਬੱਚਿਆਂ ਨੂੰ ਦਾਰਾ ਸਿੰਘ ਨੇ ਅੱਗ ਲਾ ਕੇ ਮਾਰ ਦਿੱਤਾ ਸੀ, ਤੇ ਭਗਵੰਤ ਮਾਨ ਦਾ ਕੀ ਰੌਲਾ ਪੈ ਗਿਆ ਜੀ ਮਨਮੀਤ ਦੇ ਸੰਸਕਾਰ ਵੇਲੇ। ਇਹ ਆਪਾਂ ਗੱਲ ਕਰ ਚੁੱਕੇ ਹਾਂ, ਤੇ ਦੂਜੀ ਗੱਲ ਇੰਸੀਡੈਂਟ ਜਿਹੜਾ 2003 ਦਾ ਭਾਰਤ ਦੇ ਵਿਚ ਹੋਇਆ ਸੀ ਉਹ ਵੀ ਬੜਾ ਦਰਦਨਾਕ ਇੰਸੀਡੈਂਟ ਸੀ, ਪਰ ਉਹ ਤੇ ਇਹਦੇ ਵਿਚ ਬਹੁਤ ਫਰਕ ਸੀ ਜੀ। ਉਹ ਮਿਸ਼ਨਰੀ ਸਨ ਜਿਹੜੇ ਉੱਥੇ ਗਏ ਸਨ, ਉਹ ਧਰਮ ਪਰਿਵਰਤਨ ਕਰ ਰਹੇ ਸਨ ਉੱਥੇ, ਤੇ ਉਹਦਾ ਜਿਹੜਾ ਰੌਲਾ ਉਹਨਾਂ ਦਾ ਪਹਿਲਾਂ ਹੀ ਚੱਲ ਰਿਹਾ ਸੀਗਾ। ਸੋ ਇਸ ਕਰਕੇ ਉਹ ਦੋਨਾਂ ਪਾਸਿਆਂ ਤੋਂ ਖਿੱਚ ਹੋਈ ਆ, ਸੀਗੀ ਮਾੜੀ ਗੱਲ, ਪਰ ਇਹ ਮਨਮੀਤ ਦਾ ਇੱਥੇ ਕੋਈ ਰੌਲਾ ਨਹੀਂ ਸੀਗਾ, ਤੇ ਉਹ ਆਪਣੀ ਇੱਕ ਜੌਬ ਕਰ ਰਿਹਾ ਸੀ ਆਸਟ੍ਰੇਲੀਅਨ ਲਾਅ ਦੇ ਅੰਡਰ, ਜਿਹੜਾ ਕਿ ਭਾਈਚਾਰਕ ਲਾਅ ਵੀ ਬਣਦਾ ਹੈ। ਸੋ ਇਹਦੇ ਤੋਂ ਉਹਦੇ ਚ ਤਾਂ ਕਾਫੀ ਫਰਕ ਹੈ, ਪਰ ਦੋਨੋਂ ਹੀ ਕਾਫੀ ਦਰਦਨਾਕ ਘਟਨਾਵਾਂ ਹੋਈਆਂ ਸੀ, ਨਿੰਦਣਯੋਗ ਨੇ ਦੋਨੋਂ ਹੀ। ਤੇ ਇੱਕ ਬਹੁਤ ਵੱਡੀ ਰਿਸਰਚ ਨਰਵੈਰ ਸਿੰਘ ਨਵੀਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਜੀ। ਅਮਰੀਕ ਜੀ, ਇਹਦੇ ਨਾਲ ਤਾਂ ਮੈਨੂੰ ਲੱਗਦਾ ਸਾਰਿਆਂ ਨੂੰ ਹੀ ਸਹਿਮਤ ਹੋਣਾ ਚਾਹੀਦਾ, ਇਹ ਤਾਂ ਆਪਣੀ ਡਾਇਰੀਆਂ ਚ ਲਿਖ ਲੈਣ, ਇਹ ਤਾਂ ਕਿਆ ਬਾਤ ਹੈ। ਇਹਨਾਂ ਨੂੰ ਤਾਂ ਮਤਲਬ ਇੱਦਾਂ ਮਤਲਬ ਬਹੁਤ ਵੱਡਾ ਨੋਬਲ ਪ੍ਰਾਈਜ਼ ਮਿਲਣਾ ਚਾਹੀਦਾ ਇਸ ਰਿਸਰਚ ਤੇ। ਮੈਂ ਆਪ ਪਹਿਲੀ ਵਾਰੀ ਸੁਣ ਦੇਖ ਕੇ ਹੈਰਾਨ ਹੋ ਗਿਆ ਵੀ ਐਡੀ ਵੱਡੀ ਰਿਸਰਚ ਕੀਤੀ ਉਹਨਾਂ ਨੇ, ਔਰ ਹੈਗੀ ਬੜੀ ਵਧੀਆ। ਕਹਿੰਦੇ ਨੇ ਕਿ ਭਾਜੀ ਮੈਂ ਇੱਕ ਬਹੁਤ ਵੱਡੀ ਖੋਜ ਕੀਤੀ ਹੈ ਜੀ, ਤੇ ਜੇ ਕਹਿੰਦੇ ਅਮਲ ਕਰੋ ਤਾਂ ਬਹੁਤ ਫਾਇਦਾ ਹੋ ਸਕਦਾ ਸਾਰੇ ਪਰਿਵਾਰਾਂ ਨੂੰ, ਫੈਮਿਲੀਆਂ ਦੇ ਵਿਚ ਸਾਰਿਆਂ ਨੂੰ ਬਹੁਤ ਫਾਇਦਾ ਹੋ ਸਕਦਾ। ਹੁਣ ਰਿਸਰਚ ਇਹ ਹੈ, ਤੱਤ ਕੱਢਿਆ, ਕਹਿੰਦੇ ਕਹਿੰਦੇ ਜਦੋਂ ਤੁਸੀਂ ਸ਼ੋਪਿੰਗ ਕਰਨ ਜਾਣਾ ਆ, ਠੀਕ ਹੈ, ਕਿਹੜੇ ਵੇਲੇ ਜਾਣਾ ਹੈ ਕਿ ਖਰਚਾ ਘੱਟ ਹੋਵੇ, ਠੀਕ ਹੈ, ਇੱਕ ਤਾਂ ਤੁਸੀਂ ਇਹ ਦੇਖਣਾ ਉਹ ਦਿਨ ਚੁਣਨਾ ਆ ਕਿ ਜਿੱਦਣ ਉਹਨਾਂ ਨੇ ਸੇਲ ਲਾਈ ਹੋਵੇ ਜਾਂ ਇਸ ਤਰ੍ਹਾਂ ਦਾ ਹਨਾ ਕੋਈ ਸੇਲ ਲੱਗੀ ਹੋਵੇ ਉਦਣ ਜਾਓ, ਉਹ ਤਾਂ ਹੈਗਾ ਹੀ, ਉਹ ਤਾਂ ਸਾਰੇ ਕਰੇ ਹੀ ਲੈਂਦੇ ਨੇ। ਪਰ ਇੱਕ ਜਿਹੜੀ ਐਡਵਾਂਸ ਖੋਜ ਰਵੈਰ ਨਵੀਂ ਹੁਣਾਂ ਨੇ ਕੀਤੀ ਆ ਉਹ ਇਹ ਹੈ, ਕਹਿੰਦੇ ਜਦੋਂ ਤੁਸੀਂ ਸ਼ੋਪਿੰਗ ਕਰਨ ਜਾਓ ਤਾਂ ਪੂਰਾ ਘਰੋਂ ਰੋਟੀ ਖਾ ਕੇ ਚੰਗੀ ਤਰ੍ਹਾਂ ਢਿੱਡ ਭਰ ਕੇ ਰੱਜ ਕੇ ਜਾਓ, ਤੁੰਨ ਕੇ ਜਾਓ ਆਪਣੇ ਆਪ ਨੂੰ। ਫੇਰ ਕਹਿੰਦੇ ਜਦੋਂ ਗਰੋਸਰੀ ਕਰਨ ਜਾਂਦੇ ਆ ਨਾ ਤਾਂ ਬਿੱਲ ਬਹੁਤ ਘੱਟ ਬਣਦਾ, ਇਹ ਪਰਤਾ ਕੇ ਦੇ
ਚੀਜ਼ ਲੈਣ ਚਿੱਤੇ ਨਹੀਂ ਕਰਨਾ ਕੋਈ।
ਹਾਂ ਕਹਿੰਦੇ
ਮੈਂ ਵੀ ਆਪਣੀ ਕਮਰਸ ਕਲਾਸ ਵਿੱਚ ਇਹ ਚੀਜ਼ਾਂ ਦੱਸੂਗਾ ਜੀ, ਔਰਡਰ ਟੂ ਦਾ ਸ਼ਾਪਿੰਗ।
ਇਕਨੋਮਿਕ ਚ ਪੜਾਇਓ ਤੁਸੀਂ ਨਿਆਣਿਆਂ ਨੂੰ ਪੜਾਇਓ,
ਕਮਰਸ ਵਿੱਚ ਪੜਾਣੇ ਹੁੰਦੇ ਸੀ ਕਿਤੇ ਹਾਊ ਟੂ ਸੇਵ ਮਨੀ ਵੈਨ ਯੂ ਆਰ ਸ਼ਾਪਿੰਗ ਐਕਚੁਅਲੀ।
ਅੱਛਾ,
ਤੇ ਉੱਥੇ ਫੇਰ ਦੱਸਾਂਗੇ ਇਹਨਾਂ ਦਾ ਰਿਸਰਚ ਦੱਸਾਂਗੇ ਵੀ ਐਨ ਰੋਟੀ ਖਾ ਕੇ ਜਾਓ ਤੇ ਕੋਈ ਭੁੱਖ ਨਾ ਲੱਗੀ ਹੋਵੇ, ਜਾਂ ਕੋਈ ਪੈਕਟ ਲੈ ਆਉਂਗੇ ਤੁਸੀਂ ਚੀਪਸ ਖਰੀਦ ਕੇ ਲੈ ਆਉਂਗੇ, ਜਲਦੀ ਨੀ ਕਰਨਾ।
ਪਹਿਲਾਂ ਵੀ ਇੱਕ ਬੰਦੇ ਨੇ ਰਿਸਰਚ ਕੀਤੀ ਸੀ, ਉਹਨੇ ਵੀ ਜਿੱਦਾਂ ਤੁਸੀਂ ਕਾਮਰਸ ਚ ਪੜ੍ਹਾਉਣੇ ਹੋ ਨਾ ਵੀ ਹਾਊ ਟੂ ਸੇਵ ਮਨੀ ਵਾਇਲ ਸ਼ਾਪਿੰਗ, ਉਹਨੇ ਵੀ ਰਿਸਰਚ ਦੇ ਵਿਚ ਪ੍ਰਪੋਜ਼ ਕੀਤਾ ਸੀ, ਕਹਿੰਦਾ ਜਦ ਉਹਨਾਂ ਇੱਕ ਪ੍ਰੋਡਕਟ ਬਣਾਇਆ ਸੀ, ਕਹਿੰਦਾ ਆਹ ਕਹਿੰਦਾ ਇੰਡੀਆ ਦੇ ਵਿਚ ਬਹੁਤ ਵਰਤਦੇ ਹੁੰਦੇ ਸੀ ਪਹਿਲਾਂ, ਮਤਲਬ ਘਰ ਘਰ ਹੁੰਦਾ ਸੀਗਾ ਇਹ ਪ੍ਰੋਡਕਟ, ਇਹਦੇ ਨਾਲ ਕਹਿੰਦਾ ਮਤਲਬ ਬਹੁਤ ਕਹਿੰਦਾ ਵਧੀਆ ਕੰਮ ਚੱਲਦਾ ਹੁੰਦਾ ਸੀ। ਤੇ ਮੈਂ ਕਿਹਾ ਕਿਹੜਾ ਜੀ, ਉਹਨੇ ਬੋਲਦਾਂ ਦੇ ਖੋਪੇ ਕੱਢ ਕੇ ਮੂਹਰੇ ਰੱਖਦੇ, ਕਹਿੰਦਾ ਆਹ ਕਹਿੰਦਾ ਵੇਚਣੇ ਹੁਣ ਮੈਂ ਸਾਰਿਆਂ ਨੂੰ, ਕਹਿੰਦਾ ਵੀ ਇਹ ਖੋਪੇ ਲਾ ਕੇ ਜਾ, ਕਹਿੰਦਾ ਖੋਪੇ ਲਾ ਕੇ ਜਾਇਆ ਕਰੋ, ਇਹਦੇ ਨਾਲ ਕੀ ਹੁੰਦਾ ਆ ਵੀ ਆਲਾ ਦੁਆਲਾ ਨੀ ਬਹੁਤਾ ਦਿਸਦਾ, ਜਿੱਥੇ ਤੁਸੀਂ ਜਾਣਾ ਹੁੰਦਾ ਉੱਥੇ ਹੀ ਬੰਦਾ ਪਹੁੰਚਦਾ ਆ। ਸੋ ਕਿਉਂਕਿ ਆਲੇ ਦੁਆਲੇ ਪੋਸਟਰ ਲੱਗੇ ਹੁੰਦੇ ਆ, ਸੇਲਾਂ ਦੇ ਲੱਗੇ ਹੁੰਦੇ ਆ, ਆਹ ਲੱਗੇ ਆਹ ਵੀ ਚੱਕ ਲਓ ਉਹ ਵੀ ਚੱਕ ਲਓ, ਇਸ ਕਰਕੇ ਮਤਲਬ ਉਹ ਪੁਰਾਣਾ ਤਰੀਕਾ ਸੀ ਵੀ ਤੁਸੀਂ ਖੋਪੇ ਲਾ ਕੇ ਮਤਲਬ ਜਾਓ ਤੇ ਆਲਾ ਦੁਆਲਾ ਨਾ ਦੇਖੋ ਤਾਂ ਪੈਸੇ ਬਚ ਸਕਦੇ, ਜਿੱਦਾਂ ਹੁਣ ਬਲਦਾਂ ਨੂੰ ਖੋਪੇ ਲਾ ਦਿਓ ਜੀ, ਉਹ ਤੁਰੇ ਰਹਿੰਦੇ ਨੇ ਆਪਣੇ ਹਨਾ ਸਾਰਿਆਂ ਮਤਲਬ ਜਿਹੜੀ ਗੇੜੀ ਦੇ ਦੁਆਲੇ ਮਤਲਬ ਹਲਟ ਚੱਲਦਾ ਰਹਿੰਦਾ। ਪਰ ਹੁਣ ਇਹਨਾਂ ਨੇ ਨਵੀਂ ਖੋਜ ਕੀਤੀ, ਹੁਣ ਖੋਪੇ ਲਾਉਣ ਦੀ ਵੀ ਲੋੜ ਨਹੀਂ, ਹੁਣ ਐਡਵਾਂਸ ਆ ਗਿਆ, ਹੁਣ ਤੁਸੀਂ ਕਹਿੰਦੇ ਘਰੋਂ ਢਿੱਡ ਭਰ ਕੇ ਐ ਰੱਜ ਕੇ ਜਾਓ, ਫੇਰ ਤੁਹਾਡਾ ਉੱਥੇ ਕੋਈ ਵੀ ਖਾਣ ਵਾਲੀ ਚੀਜ਼ ਚੱਕਣ ਨੂੰ ਰੂਹ ਹੀ ਨਹੀਂ ਕਰਨੀ, ਫੇਰ ਮਤਲਬ ਆਈਸਕ੍ਰੀਮ ਵੀ ਨੀ ਚੱਕ ਹੋਣੀ, ਮਤਲਬ ਛੱਡੋ ਪਰੇ ਹੁਣ ਕੀ ਫਾਇਦਾ ਹਨਾ। ਬੰਦਾ ਵੈਸੇ ਠੀਕ ਹੈ ਜੇ ਭੁੱਖਾ ਹੋਵੇ ਨਾ, ਫਿਰ ਮਤਲਬ ਖਾਣ ਵਾਲੀਆਂ ਚੀਜ਼ਾਂ ਵੱਲ ਬੜਾ ਧਿਆਨ ਦਿੰਦਾ, ਆਹ ਵੀ ਲੈ ਲਓ, ਆਹ ਵੀ ਲੈ ਲਓ, ਆਹ ਵੀ ਲੈ ਲਓ, ਹਨਾ। ਕਿਆ ਬਾਤ ਹੈ ਜੀ। ਤੇ ਗੁਰਦੀਪ ਰਾਣੂ ਹੁਣਾਂ ਨੇ ਵੀ ਸਾਡੇ ਨਾਲ ਸਾਂਝ ਪਾਈ ਹੈ। ਤੇ ਸਤਨਾਮ ਗਿੱਲ ਹੁਣੀ ਕਹਿੰਦੇ ਨੇ ਕਿ ਭਾਜੀ ਕਹਿੰਦੇ ਵਰਲਡ ਕੱਪ ਕਬੱਡੀ ਦੀ ਕੋਈ ਖਬਰ ਕੋਈ ਡਿਸਕਸ ਕਰ ਦਿਓ ਜੀ। ਹਾਂਜੀ, ਇਹ ਕੱਲ ਨੂੰ ਕਰਾਂਗੇ ਜੀ। ਇਹਦੇ ਵਿਚ ਤਿੰਨ ਟੀਮਾਂ ਸ਼ਾਇਦ ਬਾਈਕਾਟ ਕਰ ਰਹੀਆਂ ਨੇ, ਇੰਗਲੈਂਡ, ਕੈਨੇਡਾ ਤੇ ਅਮਰੀਕਾ ਦੀਆਂ, ਪਰ ਇਹਦੀ ਕੱਲ ਨੂੰ ਖਬਰ ਮਿੰਟੂ ਭਾਜੀ ਤੋਂ ਆਪਾਂ ਲਵਾਂਗੇ। ਤੇ ਬਾਕੀ ਅੱਛਾ, ਹਰਮੀਤ ਚੰਨਾ ਨੇ ਮੈਸੇਜ ਭੇਜਿਆ ਸੀ ਜਿਹੜਾ ਪਹਿਲਾਂ ਸੀਗਾ, ਤੇ ਗਲਤੀ ਨਾਲ ਸੇਵ ਹੋ ਗਿਆ। ਤੇ ਸਾਡੇ ਜਗਤਾਰ ਗਿੱਲ ਭਾਜੀ ਵੀ ਆ ਗਏ ਨੇ ਤੇ ਉਨ੍ਹਾਂ ਨੇ ਵੀ ਸਾਂਝ ਪਾਈ ਆ, ਕਹਿੰਦੇ ਨੇ ਕਿ ਉਨ੍ਹਾਂ ਦਾ ਮੈਸੇਜ ਮੈਂ ਪੜਨਾ ਚਾਹਾਂਗਾ। ਕਹਿੰਦੇ ਭਾਸ਼ਾ ਹਰ ਕੰਮ ਕਰਨ ਦੀ ਜ਼ਰੂਰਤ ਰੱਖਦੀ ਹੈ, ਕੌੜੀ ਭਾਸ਼ਾ ਸ਼ਹਿਦ ਵੀ ਨਹੀਂ ਵੇਚ ਸਕਦੀ, ਉੱਥੇ ਮਿੱਠੀ ਬੋਲੀ ਕੌੜੀਆਂ ਮਿਰਚਾਂ ਵੀ ਵੇਚ ਸਕਦੀ ਹੈ। ਬਹੁਤ ਵਧੀਆ ਵਿਚਾਰ ਜੀ, ਕਿਆ ਬਾਤ ਹੈ, ਥੈਂਕ ਯੂ। ਤੇ ਇਧਰ ਮਧੂ ਸੁਦਨ ਵੀ ਸਾਡੇ ਨਾਲ ਜੁੜੇ ਨੇ, ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ, ਵੈਨ ਯੂ ਗੋ ਔਨ ਸ਼ਾਪਿੰਗ ਲਿਸਟ ਜਸਟ ਹੋਲਡ ਹੈਂਡ ਆਫ ਯੋਰ ਵਾਈਫ, ਇਟ ਲੁੱਕ ਰੋਮੈਂਟਿਕ ਬਟ ਇਟਸ ਇਕਨੋਮਿਕਸ। ਹਾਂਜੀ, ਇਹਨਾਂ ਉਧਰ ਰਵਿੰਦਰ ਹੁਣੀ ਵੀ ਆਪਣੀ ਰਿਸਰਚ ਕਰਕੇ ਭੇਜ ਦਿੱਤੀ ਆ, ਕਹਿੰਦੇ ਵੀ ਇੱਕ ਬਹੁਤ ਸਾਰਿਆਂ ਨਾਲ ਵੱਡਾ ਤਰੀਕਾ ਕਿ ਆਪਣੀ ਵਾਈਫ ਦਾ ਹੱਥ ਫੜ ਕੇ ਰੱਖੋ, ਹੱਥ ਚ ਹੱਥ ਪਾ ਕੇ ਸ਼ੋਪਿੰਗ ਕਰੋ। ਕਹਿੰਦੇ ਇਹ ਕਹਿੰਦੇ ਲੋਕਾਂ ਨੂੰ ਤਾਂ ਕਹਿੰਦੇ ਰੋਮੈਂਟਿਕ ਲੱਗੂਗਾ, ਪਰ ਉਹ ਅਸਲ ਦੇ ਵਿਚ ਉਹ ਕਹਿੰਦੇ ਬੜਾ ਇਕੋਨੋਮਿਕਲ ਹੋਊਗਾ, ਸੇਵਿੰਗ ਬੜੀ ਹੁੰਦੀ ਆ ਉਹਦੇ ਨਾਲ। ਕਹਿੰਦੇ ਹੱਥ ਫੜ ਕੇ ਰੱਖੋ ਨਾ ਆਪਣੀ ਵਾਈਫ ਦਾ। ਹਾਂਜੀ ਹਾਂਜੀ, ਤੇ ਸਮਝ ਗਏ ਨਾ, ਠੀਕ ਪਕੜੇ। ਤੇ ਇਧਰ ਹੁਣ ਆਪਾਂ ਗੱਲਬਾਤ ਕਰਦੇ ਆ, ਗੁਰਦੀਪ ਰਾਣੂ ਹੁਣਾਂ ਨੇ ਕੀਤੀ, ਆਪਾਂ ਪਹਿਲਾਂ ਕਾਲੇ ਰੰਗ ਦੀ ਗੱਲ ਕਰ ਰਹੇ ਸੀ, ਕਾਲੇ ਤੇ ਗੋਰੇ ਦੀ, ਸਰਦੂਲ ਸਿਕੰਦਰ ਦਾ ਆਪਾਂ ਗੀਤ ਵੀ ਲਾਇਆ ਸੀ, ਗੋਰਾ ਰੰਗ ਦੇਈ ਨਾ ਰੱਬਾ। ਤੇ ਹੁਣ ਗੁਰਦੀਪ ਰਾਣੂ ਕੇਂਜ ਤੋਂ ਕਹਿ ਰਹੇ ਨੇ, ਕਹਿੰਦੇ ਕਿ ਵੀ ਸਿੱਧੂ ਸਾਹਿਬ ਕਹਿੰਦਾ ਮੈਨੂੰ ਲੱਗਦਾ ਹੈ ਕਿ ਸਰਦੂਲ ਸਿਕੰਦਰ ਜੈਲਸ ਸੀਗਾ ਮਰਨੂਰੀ ਤੋਂ, ਹਨਾ, ਤੇ ਇਸ ਕਰਕੇ ਉਹਨੇ ਇਹ ਗੀਤ ਗਾਇਆ, ਕਿਉਂਕਿ ਉਹ ਕਾਲਾ ਬਹੁਤ ਸੀਗਾ, ਕਾਲਾ ਬਹੁਤ ਹੈ, ਤੇ ਨੂਰੀ ਜਿਹੜੀ ਆ ਉਹ ਮਤਲਬ ਗੋਰੀ ਚਿੱਟੀ ਸੀ। ਤੇ ਮੈਂ ਇੱਥੇ ਇਹ ਦੱਸਣਾ ਚਾਹਾਂਗਾ ਕਿ ਜਦੋਂ ਇਹ ਅਖਾੜੇ ਲਾਉਂਦੇ ਹੁੰਦੇ ਸੀ ਨਾ, ਤੇ ਲੋਕ ਅਕਸਰ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਕੁਐਸਚਨ ਚੱਲਦਾ ਹੁੰਦਾ ਸੀ, ਯਾਰ ਨੂਰੀ ਯਾਰ ਇੰਨੀ ਗੋਰੀ ਆ, ਇੰਨੀ ਸੋਹਣੀ ਆ, ਤੇ ਸਰਦੂਲ ਸਿਕੰਦਰ ਇੰਨਾ ਕਾਲਾ ਆ। ਤੇ ਉਹ ਉਹਨਾਂ ਨੂੰ ਵੀ ਪਤਾ ਆ, ਉਹਨਾਂ ਨੂੰ ਵੀ ਪਤਾ ਹੋਣਾ ਵੀ ਇਹ ਗੱਲ ਹੈਗੀ ਆ, ਤੇ ਉਹਨਾਂ ਨੇ ਮਤਲਬ ਇਸ ਚੀਜ਼ ਨੂੰ ਮਤਲਬ ਸਬਡਿਊ ਕਰਨ ਦੇ ਲਈ ਜਾਂ ਹਾਸਾ ਮਜ਼ਾਕ ਬਣਾਉਣ ਲਈ, ਤੇ ਉਹ ਆਪੇ ਹੀ ਇਹ ਗੀਤ ਗਾਇਆ ਵੀ, ਹਨਾ, ਤੇ ਲੋਕ ਕਹਿਣ ਵੀ ਐਕਸੈਪਟ ਕੀਤਾ ਇਸ ਚੀਜ਼ ਨੂੰ। ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਜੀ, ਆਪਣਾ ਮਤਲਬ ਐਕਸੈਪਟ ਕਰ ਲੈਣੀ ਜਿਹੜੀ ਰਿਐਲਿਟੀ ਆ, ਹਨਾ। ਤੇ ਇੱਕ ਨਾ ਉਹਨਾਂ ਨੇ ਗੌਤਮ ਰਿਸ਼ੀ ਬਾਰੇ ਪੁੱਛਿਆ, ਕਹਿੰਦਾ ਪਲੀਜ਼ ਟੈਲ ਅਸ ਗੌਤਮ ਰਿਸ਼ੀ ਸਟੋਰੀ ਐਜ਼ ਵੈਲ। ਇਹ ਸੁਣਾ ਦਵਾਂ ਜੀ, ਅੱਗੇ ਵੀ ਵੈਸੇ ਮੈਂ ਕਈ ਵਾਰੀ ਸੁਣਾਈ ਆ, ਜੇ ਤੁਹਾਡੀ ਇਜਾਜ਼ਤ ਹੋਵੇ।
ਬਿਲਕੁਲ ਸੁਣਾਓ ਜੀ।
ਹਾਂਜੀ, ਅਸਲ ਦੇ ਵਿਚ ਜੀ
ਕਵਿਤਾ ਵੀ ਰੋਡ ਸੁਣਾ ਦੇ, ਫੇਰ ਯਾਦ ਕਰਾਉਣਾ,
ਫੇਰ ਯਾਦ ਕਰਾ ਦਿੰਦੇ। ਚਲੋ ਪਹਿਲਾਂ ਚਲੋ ਗੌਤਮ ਰਿਸ਼ੀ ਦੀ ਸਟੋਰੀ ਸੁਣਾਉਂਦੇ ਆ ਜੀ ਤੁਹਾਨੂੰ। ਉਹ ਵੀ ਕਾਲੇ ਰੰਗ ਦੇ ਨਾਲ ਜ਼ਿਆਦਾ ਸੋਹਣੇ ਤੇ ਕਾਲੇ ਰੰਗ ਦੀ ਜਿਹੜੀ ਆ ਉਹ ਸਟੋਰੀ ਆ। ਇਹ ਵੈਸੇ ਬਹੁਤ ਪੁਰਾਤਨ ਸਟੋਰੀ ਆ, ਪਹਿਲੀਆਂ ਸਟੋਰੀਆਂ ਦੇ ਵਿਚੋਂ, ਅਧਿਆਤਮਕਵਾਦ ਦੀਆਂ ਸਟੋਰੀਆਂ ਦੇ ਵਿਚੋਂ ਆ। ਵੈਸੇ ਸੁਣਨ ਦੇ ਵਿਚ ਆਇਆ ਕਿ ਜਿਹੜਾ ਰਿਗਵੇਦ ਦੀ ਜਿਹੜੀ ਪਹਿਲੇ ਰਚਨਾ ਕੀਤੀ ਆ ਉਹ ਗੌਤਮ ਰਿਸ਼ੀ ਹੁਣਾਂ ਨੇ ਕੀਤੀ ਆ, ਗੌਤਮ ਰਿਸ਼ੀ ਨੇ। ਤੇ ਗੌਤਮ ਰਿਸ਼ੀ ਜਿਹੜਾ ਜੀ ਉਹ ਬੜਾ ਕਾਲਾ ਹੁੰਦਾ ਸੀ, ਕਾਲੇ ਰੰਗ ਦਾ, ਤੇ ਉਹਦੀ ਜਿਹੜੀ ਵਾਈਫ ਸੀਗੀ ਉਹਦਾ ਨਾਂ ਸੀ ਅਹਿਲਿਆ, ਉਹ ਬੜੀ ਗੋਰੀ ਹੁੰਦੀ ਸੀ, ਬੜੀ ਸੋਹਣੀ ਹੁੰਦੀ ਸੀ। ਤੇ ਉਹ ਆਪਣੇ ਆਸ਼ਰਮ ਦੇ ਵਿਚ ਰਹਿ ਰਹੇ ਹੁੰਦੇ ਸੀ, ਭਗਤੀ ਕਰਦੇ ਸੀ, ਤੇ ਉਹ ਸਵੇਰੇ ਉੱਠ ਕੇ 4 ਵਜੇ ਇਸ਼ਨਾਨ ਕਰਨ ਜਾਂਦਾ ਗੰਗਾ ਦੇ ਵਿਚ, ਤੇ ਫਿਰ ਨਦੀ ਦੇ ਵਿਚ, ਤੇ ਫਿਰ ਉਹ ਆ ਕੇ ਮਤਲਬ ਆਪਣੀ ਭਗਤੀ ਵੰਦਨਾ ਕਰਦਾ। ਤਾਂ ਜਿਹੜਾ ਰਾਜਾ ਇੰਦਰ ਹੈ, ਇੰਦਰ ਰਾਜਾ ਜਿਹੜਾ ਆ ਉਹ ਭਾਰਤੀ ਗ੍ਰੰਥਾਂ ਦੇ ਵਿਚ ਬੜਾ ਅਯਾਸ਼ੀ ਰਾਜਾ, ਬੜਾ ਤੇਜਸਵੀ ਰਾਜਾ ਮੰਨਿਆ ਜਾਂਦਾ, ਪਰ ਉਹ ਨਾਲ ਦੀ ਨਾਲ ਬੜੀ ਅਯਾਸ਼ੀ ਵੀ ਕਰਦਾ ਸੀ। ਤੇ ਉਹਦਾ ਮਤਲਬ ਉਹਦੇ ਮਨ ਚ ਆਈ ਕਿ ਮੈਂ ਮਤਲਬ ਇਹ ਅਹਿਲਿਆ ਜਿਹੜੀ ਆ ਇਹ ਮੇਰੀ ਹੋਣੀ ਚਾਹੀਦੀ ਆ, ਮੇਰੀ ਨਾਰ ਹੋਣੀ ਚਾਹੀਦੀ ਆ, ਰਾਈਟ। ਤਾਂ ਉਹਨੇ ਨਿਗਾਹ ਰੱਖਣੀ ਸ਼ੁਰੂ ਕਰਤੀ ਵੀ ਮੈਂ ਮਤਲਬ ਅਹਿਲਿਆ ਤੱਕ ਪਹੁੰਚਣਾ ਆ। ਤੇ ਹੁਣ ਉਹਨੂੰ ਉਹ ਜਾਂਦਾ ਚੰਦ ਕੋਲ ਜੀ, ਜਿਹੜੀ ਸਟੋਰੀ ਇੱਦਾਂ ਆ ਕਿ ਗੌਤਮ ਰਿਸ਼ੀ ਕਾਲਾ ਹੁੰਦਾ ਤੇ ਉਹ ਬਹੁਤ ਗੋਰੀ ਹੁੰਦੀ ਆ ਤੇ ਇੰਦਰ ਜਿਹੜਾ ਆ ਉਹਦੇ ਨਾਲ ਕੁਕਰਮ ਕਰਨਾ ਚਾਹੁੰਦਾ ਹੁੰਦਾ ਤੇ ਉਹ ਚੰਦ ਨੂੰ ਪੁੱਛਦਾ ਆ ਵੀ ਤੂੰ ਤਾਂ ਭਰਾਵਾ ਸਾਰੀ ਰਾਤ ਜਾਗਦਾ ਤੂੰ ਤਾਂ ਸਾਰੀ ਰਾਤ ਜਾਗਦਾ ਰਹਿੰਦਾ ਆ ਤੂੰ ਮੈਨੂੰ ਦੱਸ ਕੋਈ ਇਹਦਾ ਵੀਕ ਪੁਆਇੰਟ ਦੱਸ ਤੇ ਉਹ ਚੰਦ ਕਹਿੰਦਾ ਇੰਦਰ ਨੂੰ ਉਹ ਨਾ ਤਾਂ ਕਰ ਨਹੀਂ ਸਕਦਾ ਕਿਉਂਕਿ ਰਾਜਾ ਕਹਿੰਦਾ ਵੀ ਇੱਕ ਗੱਲ ਮੈਂ ਤੈਨੂੰ ਦੱਸ ਦਿੰਦਾ ਵੀ ਇਹ 4 ਵਜੇ ਉੱਠ ਕੇ ਨਹਾਉਣ ਜਾਂਦਾ ਆ ਤੇ ਉਦੋਂ ਤੂੰ ਮਤਲਬ ਫਾਇਦਾ ਉਠਾ ਸਕਦਾ ਸਮੇਂ ਦਾ ਤਾਂ ਉਹ ਕੀ ਕਰਦਾ ਕਹਿੰਦਾ ਵੀ ਉਹ ਚੰਦ ਨੂੰ ਕਹਿੰਦਾ ਵੀ ਤੂੰ ਏਦਾਂ ਕਰ ਤੂੰ ਤੂੰ ਕੁੱਕੜ ਬਣ ਜਾ 12 ਵਜੇ ਉਹ ਕੁੱਕੜ ਬਣ ਕੇ ਬਾਂਗ ਦੇ ਦੀ ਤੇ ਉਹ ਰਾਤ ਨੂੰ ਅੱਧੀ ਰਾਤ ਨੂੰ ਹੀ ਕੁੱਕੜ ਬਣ ਕੇ ਬਾਂਗ ਦੇ ਦਿੰਦਾ ਤੇ ਉਹ ਰਿਸ਼ੀ ਉੱਠਦਾ ਆਪਣੇ ਕੱਪੜੇ ਚੱਕਦਾ ਉਹ ਨਹਿਰ ਤੇ ਚੱਲ ਜਾਂਦਾ ਨਹਾਉਣ ਤੇ ਇਹਦਾ ਮੇਨ ਟਾਈਮ ਜਿਹੜਾ ਇੰਦਰ ਹੈ ਉਹ ਉਹਦਾ ਭੇਸ ਬਣਾ ਕੇ ਉਹ ਅਹਿਲਿਆ ਨਾਰ ਨਾਲ ਕੁਕਰਮ ਕਰਦਾ ਹਨਾ ਠੀਕ ਹੈ ਤੇ ਪਰ ਉਹਨੂੰ ਵੀ ਪਤਾ ਲੱਗ ਜਾਂਦਾ ਬਾਅਦ ਦੇ ਵਿੱਚੋਂ ਵੀ ਇਹ ਮਤਲਬ ਜਿਹੜਾ ਉਹ ਆ ਕੇ ਭਗਤ ਬੰਦ ਨੇ ਕਰਦਾ ਹੁੰਦਾ ਤੇ ਇਹ ਇਸ ਤਰ੍ਹਾਂ ਹੋ ਨਹੀਂ ਸਕਦਾ ਪਰ ਉਹ ਚਲੋ ਉਹ ਵੱਖਰੀ ਸਟੋਰੀ ਆ ਤੇ ਜਦੋਂ ਉਧਰ ਨਹਾਉਣ ਜਾਂਦਾ ਤੇ ਆਪਣੇ ਪੈਰ ਪਾਉਂਦਾ ਆ ਨਹਿਰ ਦੇ ਵਿੱਚ ਤਾਂ ਉਹ ਨਹਿਰ ਸੁੱਤੀ ਪਈ ਹੁੰਦੀ ਆ ਮਤਲਬ ਇੱਕ ਸਟੋਰੀ ਆ ਤਾਂ ਉਹ ਉੱਠਦੀ ਆ ਉਹ ਕਹਿੰਦੀ ਆ ਕਿਹੜਾ ਜ਼ਾਲਮ ਆ ਗਿਆ ਮੈਨੂੰ ਅੱਧੀ ਰਾਤ ਨੂੰ ਜਗਾਉਣ ਵਾਲਾ ਤੇ ਉਹ ਕਹਿੰਦਾ ਮੈਂ ਤਾਂ ਰੋਜ਼ ਆਉਣਾ ਮਾਤਾ ਜੀ ਭਾਈ ਤੁਸੀਂ ਮੈਨੂੰ ਹੁਣ ਗਾਲਾਂ ਕਿਉਂ ਕੱਢ ਰਹੇ ਹੋ ਕਹਿੰਦੇ ਸਮਾਂ ਤਾਂ ਹਜੇ ਅੱਧੀ ਰਾਤ ਹੋਈ ਉਹ ਕਹਿੰਦਾ ਨਹੀਂ ਕੁੱਕੜ ਨੇ ਤਾਂ ਬਾਂਗ ਦੇ ਦਿੱਤੀ ਉਹ ਕਹਿੰਦੇ ਆਪਣੇ ਘਰ ਜਾ ਕੇ ਦੇਖ ਤੇਰੀ ਕੀ ਬੇਅਦਬੀ ਹੋ ਰਹੀ ਹੈ ਇਹ ਤਾਂ ਚੰਦ ਦਾ ਬੇੜਾ ਬਹਿ ਗਿਆ ਹਨਾ ਉਹਨੇ ਇਹ ਕੁਛ ਕੀਤਾ ਆ ਤਾਂ ਉਹ ਜਦੋਂ ਘਰੇ ਜਾਂਦਾ ਆ ਤਾਂ ਉਹ ਇੰਦਰ ਰਾਜਾ ਮੂਹਰਿਓ ਮਤਲਬ ਵਾਪਸ ਬਾਹਰ ਆ ਰਿਹਾ ਹੁੰਦਾ ਤਾਂ ਉਹ ਉਹਨੂੰ ਸ਼ਰਾਪ ਦਿੰਦਾ ਇੰਦਰ ਰਾਜੇ ਨੂੰ ਤਾਂ ਫੇਰ ਉਹ ਚੰਦ ਦੇ ਉੱਤੇ ਪਰਨਾ ਮਾਰਦਾ ਗਿੱਲਾ ਰਾਈਟ ਉਹਨੂੰ ਵੀ ਬੁਰਾ ਭਲਾ ਕਹਿੰਦਾ ਸੋ ਜੇ ਉਹ ਜਿਹੜੇ ਕਹਿੰਦੇ ਨੇ ਚੰਦ ਤੇ ਦਾਗ ਪਏ ਹੋਇਆ ਇਹ ਉਦਾ ਦਾਗ ਪਿਆ ਹੋਇਆ ਚੰਦ ਦਾ ਜਿਹੜੀ ਮਤਲਬ ਸਟੋਰੀਆਂ ਦੇ ਵਿੱਚ ਆ ਰਿਹਾ ਆ ਸੋ ਇਹ ਸੀ ਜੀ ਗੌਤਮ ਰਿਸ਼ੀ ਦੀ ਸਟੋਰੀ ਪਰ ਅਸਲ ਦੇ ਵਿੱਚ ਇਹ ਜਿਹੜੀ ਸਟੋਰੀ ਆ ਇੱਕ ਸਟੋਰੀ ਏਦਾਂ ਹੋਈ ਨਹੀਂ ਹੋਣੀ ਜਾਂ ਹੋਈ ਵੀ ਹੋਗੀ ਪਰ ਇਹਦੇ ਵਿੱਚ ਨਾ ਆਤਮਾ ਤੇ ਸਰੀਰ ਦਾ ਪਰਮਾਤਮਾ ਦੀ ਇੱਕ ਹਿਡਨ ਲੁਕੀ ਹੋਈ ਸਟੋਰੀ ਆ ਜਿਹੜੀ ਕਿ ਮਤਲਬ ਤੁਸੀਂ ਲੱਭ ਸਕਦੇ ਹੋ ਪਰਮਾਤਮਾ ਕਿੱਦਾਂ ਚੱਲਦਾ ਆ ਤੇ ਇਹੀ ਮਤਲਬ ਇੰਦਰ ਰਾਜਾ ਰਾਵਣ ਕੰਸ ਇਹ ਸਾਰੇ ਇੱਕੋ ਹੀ ਕਰੈਕਟਰ ਨੇ ਹੁਣ ਤੁਸੀਂ ਕਵਿਤਾ ਦੀ ਗੱਲ ਕੀਤੀ ਸੀ ਹੁਣ ਮੈਨੂੰ ਲੱਗਦਾ ਮੈਂ ਕਵਿਤਾ ਸੁਣਾ ਦਵਾਂ
ਹਾਂਜੀ
ਹਾਂਜੀ ਅਮਰੀਕ ਜੀ ਅੱਜ ਤੁਹਾਨੂੰ ਬੋਲਣ ਦਾ ਮੌਕਾ ਨਹੀਂ ਮਿਲ ਰਿਹਾ ਇਸ ਕਰਕੇ ਮਾਫੀ ਚਾਹੁੰਦਾ ਹਾਂਜੀ 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 ਇਹ ਮੈਂ ਇੱਕ ਨਾ ਕਿਤਾਬ ਪੜ੍ਹ ਰਿਹਾ ਸੀਗਾ ਤੇ ਉਹਦੇ ਵਿੱਚ ਨਾ ਅੱਜ ਕੱਲ ਦੇ ਮਾਹੌਲ ਤੇ ਕਵਿਤਾ ਲਿਖੀ ਹੋਈ ਆ ਤੇ ਇਹ ਜਿਹੜਾ ਮਾਹੌਲ ਹੈ ਅੱਜ ਕੱਲ ਜਿੱਦਾਂ ਹੁਣ ਟੀਵੀ ਦਾ ਮਾਹੌਲ ਚੱਲ ਰਿਹਾ ਹਨਾ ਤੇ ਟੀਵੀ ਦੇ ਉੱਤੇ ਕੀ ਆ ਰਿਹਾ ਕੀ ਜਾ ਰਿਹਾ ਤੇ ਉਹਦੇ ਬਾਰੇ ਗੱਲਾਂ ਚੱਲ ਰਹੀਆਂ ਇਹ ਵੀ ਇੱਕ 12ਵਾਂ ਹੈ ਸੰਤ ਨਿਹਾਲ ਸਿੰਘ ਨੇ ਲਿਖਿਆ ਸੀ ਕਾਫੀ ਅਰਸਾ ਪਹਿਲਾਂ 12ਵਾਂ ਹਾਂ ਉਹਦੇ ਵਿੱਚ ਨਾ ਮਤਲਬ ਅੱਜ ਦਾ ਜਿਹੜਾ ਸਮਾਂ ਆ ਉਹਦੇ ਬਾਰੇ ਗੱਲ ਕੀਤੀ ਆ ਤੇ ਉਹ ਕਹਿੰਦੇ ਨੇ ਕਿ ਚੇਤਰ ਚੜਿਆ ਚੇਤ ਮਹੀਨੇ ਦੀ ਗੱਲ ਹੈ ਚੇਤਰ ਚੜਿਆ ਕਲਯੁਗੀ ਜਿਉਂ ਕੋਈ ਕਟਕ ਦਬੰਗ ਜਿਉਂ ਕੋਈ ਕਟਕ ਦਬੰਗ ਰੁੱਤਾਂ ਐਸੀਆਂ ਪਲਟੀਆਂ ਹੋਈਆਂ ਰੰਗ ਕੁਰੰਗ ਰਲਕੇ ਸਿਆਸੀ ਛਾਤਰਾਂ ਉਧਾਲੇ ਸਾਇੰਸਦਾਨ ਆਖਣ ਸਾਡੀ ਗੱਲ ਮੰਨੋ ਛੱਡੋ ਧਰਮ ਇਮਾਨ ਕਹਿੰਦੇ ਸਾਡੀ ਗੱਲ ਮੰਨੋ ਆਪਣਾ ਧਰਮ ਧੁਰਮ ਸਾਰਾ ਹੀ ਛੱਡ ਦਿਓ ਕਹਿੰਦੇ ਕਿ ਦੋ ਕੰਮਾਂ ਵਿੱਚ ਲੱਗ ਜਾਓ ਧਨੀ ਜੋ ਦੁਨੀਆਂਦਾਰ ਨਸ਼ੇ ਬਣਾਓ ਭਾਂਤ ਭਾਂਤ ਜਾ ਮਾਰੂ ਹਥਿਆਰ ਦੋਏ ਕੰਮ ਕਹਿੰਦਾ ਕਰੋ ਬਸ
ਠੀਕ ਹੈ
ਇਤਨਾ ਕਹਿਣ ਦੀ ਦੇਰ ਸੀ ਜੰਮਿਆ ਐਟਮ ਬੰਬ ਚਾਰੇ ਕੁੰਟਾਂ ਚੀਕੀਆਂ ਜਲ ਤੇ ਥਲ ਗਏ ਕੰਬ ਜਦੋਂ ਮਤਲਬ ਸਾਰਾ ਪੈਸਾ ਮਾਰੂ ਹਥਿਆਰਾਂ ਵੱਲ ਲੱਗ ਗਿਆ ਤਾਂ ਐਟਮ ਬੰਬ ਦੀ ਫਿਰ ਖੋਜ ਹੋਈ ਕਹਿੰਦਾ ਬੰਬਾਂ ਮਾਰੀ ਧਰਤ ਸਭ ਹੋਈ ਲਹੂ ਲਹਾਣ ਕੀ ਇਰਾਕ ਇਰਾਨ ਰੂਸ ਕਾਸ਼ਮੀਰ ਅਫਗਾਨ ਨਾ ਵਰਸੇ ਕਿਤੇ ਮੇਘਲੇ ਮਤਲਬ ਬੱਦਲ ਵੀ ਨੀ ਵਰਸੇ ਨਾ ਵਰਸੇ ਕਿਤੇ ਮੇਘਲੇ ਨਾ ਫੁੱਟੀ ਹਰਿਆਲ ਬਿਰਖ ਨ ਪੱਤੇ ਰਹਿ ਗਏ ਸੁੱਕੇ ਤਣੇ ਤੇ ਡਾਲ ਕਿੱਥੋਂ ਛਾਵਾਂ ਹੋਣੀਆਂ ਕਿੱਥੋਂ ਸੀਤਲ ਪਾਉਣ ਦੱਸੋ ਕਿਵੇਂ ਬਸੰਤ ਦਾ ਇਧਰ ਹੋਵੇ ਆਉਣ ਤੇ ਇਹ ਮਤਲਬ ਇਹ ਚੇਤ ਮਹੀਨੇ ਦਾ ਮਤਲਬ ਉਹਨਾਂ ਨੇ ਵਿਚਾਰ ਪ੍ਰਗਟ ਕੀਤਾ ਪਰ ਮੈਂ ਤਿੰਨ ਅੰਤਰੇ ਮੈਂ ਵਿਸਾਖ ਮਹੀਨੇ ਦੇ ਵੀ ਸ਼ੇਅਰ ਕਰਾਂਗਾ ਕਹਿੰਦੇ ਨੇ ਕਿ ਵਿਸਾਖ ਵਿਚਾਰਾ ਕੀ ਕਰੇ ਅੱਤ ਹੋਇਆ ਬੇਬਸ ਫਸਲਾਂ ਕਸਰਾਂ ਮਾਰੀਆਂ ਦਾਣਿਆਂ ਦੀ ਥਾਂ ਭਸ ਫਸਲਾਂ ਨੂੰ ਤਾਂ ਕਹਿੰਦੇ ਬਿਮਾਰੀ ਪੈ ਗਈ ਦਾਣਿਆਂ ਦੀ ਥਾਂ ਮਤਲਬ ਉਹ ਸਵਾਹ ਨੀ ਬਣ ਜਾਂਦੀ ਉਹਦੇ ਵਿਚ ਦਾਣਿਆਂ ਦੀ ਕਣਕ ਦੇ ਤੇ ਸ਼ਹਿਵਤ ਮਾਰੇ ਗੱਭਰੂ ਸ਼ਹਿ ਨੇ ਮਾਰਤੇ ਗੱਭਰੂ ਦਹਿਸ਼ਤ ਮਾਰੇ ਦੇਸ਼ ਇਸ ਮਾਰੂ ਤਹਿਜ਼ੀਬ ਨੇ ਕਰਤੀ ਪੱਟੀ ਮੇਸ ਪੁੱਠੇ ਸਬਕ ਪੜਾ ਰਹੇ ਟੀਵੀ ਦੇ ਪ੍ਰੋਗਰਾਮ ਹੁਣ ਟੀਵੀ ਦੀ ਗੱਲ ਕਰਦੇ ਨੇ ਕਹਿੰਦੇ ਪੁੱਠੇ ਸਬਕ ਪੜਾ ਰਹੇ ਟੀਵੀ ਦੇ ਪ੍ਰੋਗਰਾਮ ਕੂੜ ਕਪਟ ਤੇ ਕਾਮ ਦੇ ਤਿੰਨ ਪਿਲਾਵਨ ਜਾਮ ਮਤਲਬ ਦੇਖੋ ਕਿੱਡੀ ਵੱਡੀ ਗੱਲ ਉਹਨਾਂ ਬਹੁਤ ਦੇਰ ਪਹਿਲਾਂ ਕਹੀ ਆ ਕਿ ਪੁੱਠੇ ਸਬਕ ਪੜਾ ਰਹੇ ਟੀਵੀ ਦੇ ਪ੍ਰੋਗਰਾਮ ਕੂੜ ਕਪਟ ਤੇ ਕਾਮ ਦੇ ਤਿੰਨੇ ਪਿਲਾਵਨ ਜਾਮ ਤੇ ਅੱਜ ਕੱਲ ਦਾ ਆਪਾਂ ਮੀਡੀਆ ਦੇਖੀਏ ਜਾਂ ਜਿਹੜੀ ਐਂਟਰਟੇਨਮੈਂਟ ਵੈਲਿਊ ਦੇਖੀਏ ਉਹਦੇ ਵਿਚ ਕੋਈ ਬਹੁਤ ਘੱਟ ਜਿਹੜੀ ਆ ਉਹ ਚੱਜ ਦੀ ਐਜੂਕੇਸ਼ਨਲ ਗੱਲ ਆਏਗੀ ਅਦਰਵਾਈਜ਼ ਕੂੜ ਕਪਟ ਤੇ ਕਾਮ ਮਤਲਬ ਸੈਕਸੁਅਲ ਡਿਜ਼ਾਇਰ ਨੂੰ ਵਧਾਉਣ ਵਾਲੀਆਂ ਹੀ ਇਹੋ ਜਿਹੇ ਪ੍ਰੋਗਰਾਮ ਹੀ ਪੇਸ਼ ਕੀਤੇ ਜਾਂਦੇ ਨੇ ਸੋ ਮੈਂ ਇਹ ਸਾਂਝਾ ਕਰਨਾ ਚਾਹੁੰਦਾ ਸੀ ਮੈਨੂੰ ਲੱਗਦਾ ਤੁਹਾਨੂੰ ਪਸੰਦ ਆਇਆ ਹੋਊਗਾ ਜੀ ਅਮਰੀਕ ਜੀ
ਬਹੁਤ ਪਸੰਦ ਆਇਆ
ਜੀ ਤੇ ਹੁਣ ਏਦਾਂ ਵਹਿਜਾ ਵਹਿਜਾ ਹੋ ਗਈ ਜਸ ਘੁੰਮਣ ਵੀ ਸਾਡੇ ਨਾਲ ਜੁੜੇ ਨੇ ਜੀ ਤੇ ਉਹ ਵੀ ਕਹਿੰਦੇ ਨੇ ਸਰਦੂਲ ਸਿਕੰਦਰ ਦੀ ਸਿਹਤ ਬਾਰੇ ਵੀ ਦੱਸਿਓ ਜੀ ਇਹਦੇ ਬਾਰੇ ਮੈਨੂੰ ਪਤਾ ਨਹੀਂ ਆਪਾਂ ਲੱਭ ਕੇ ਜ਼ਰੂਰ ਦੱਸਾਂਗੇ ਜੀ ਤੇ ਬਾਕੀ ਮਧੂਸੂਦਨ ਜੀ ਸਾਡੇ ਨਾਲ ਜੁੜੇ ਨੇ ਕਹਿੰਦੇ ਨੇ ਕਿ ਗਣੇਸ਼ ਦੀ ਸਟੋਰੀ ਵੀ ਦੱਸਿਓ ਜੀ ਕਿਸੇ ਦਿਨ ਇਹ ਵੀ ਦੱਸਾਂਗੇ ਜੀ ਤੁਹਾਨੂੰ ਹਾਂਜੀ ਗਣੇਸ਼ ਦੀ ਸਟੋਰੀ ਵੀ ਦੱਸਾਂਗੇ ਉਹ ਬੜੀ ਇੰਟਰਸਟਿੰਗ ਸਟੋਰੀ ਆ ਜੀ ਗਣੇਸ਼ ਦੀ
ਅਮਨਦੀਪ ਸਾਨੂੰ ਕਹਿ ਰਹੇ ਜਿਹੜੇ ਦੇਵਤੇ ਆ ਨਾ ਇਹਨਾਂ ਦੀਆਂ ਰੋਮਾਂਟਿਕ ਸਟੋਰੀਆਂ ਸਾਨੂੰ ਦੱਸੋ
ਨਹੀਂ ਨਹੀਂ ਉਹ ਏਦਾਂ ਹੈ ਭਈ ਉਹ ਜਿਹੜੀਆਂ ਸਟੋਰੀਆਂ ਕਹਾਣੀਆਂ ਨਾ ਉਹਨਾਂ ਦੇ ਪਿੱਛੇ ਬਹੁਤ ਵੱਡੀ ਸਾਇੰਸ ਛੁਪੀ ਆ ਜੇ ਆਪਾਂ ਸਮਝੀਏ ਜੇ ਕੋ ਜਾਣੇ ਪਏ ਹੋ ਜਿੱਦਾਂ ਹੁਣ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨਾ ਏ ਕ੍ਰਿਸ਼ਨ ਤਾਂ ਸਰਬ ਦੇਵਾ ਤਾਂ ਆਤਮਾ ਹਨਾ ਆਤਮਾ ਸ੍ਰੀ ਵਾਸਦੇਵ ਜੇ ਕੋ ਜਾਣੇ ਪਿਓ ਨਾਨਕ ਤਾਂ ਕਾ ਦਾਸ ਹੈ ਜੋ ਹੀ ਨਿਰੰਜਨ ਦੇਵ ਇਹਨਾਂ ਦੇ ਪਿੱਛੇ ਜਿਹੜੀਆਂ ਕਹਾਣੀਆਂ ਆ ਕ੍ਰਿਸ਼ਨ ਵਾਸਦੇਵ ਆਤਮਾ ਦੇਵਤੇ ਇਹਨਾਂ ਦੇ ਪਿੱਛੇ ਕਹਿੰਦੇ ਇੱਕ ਭੇਤ ਹੈ ਉਹ ਮਤਲਬ ਉਹ ਪਰਮਾਤਮਾ ਫਿਰ ਉਹਦਾ ਦਾਸ ਬਣ ਜਾਂਦਾ ਜਿਹਨੂੰ ਇਹ ਭੇਤ ਪਤਾ ਲੱਗ ਜਾਂਦੇ ਨੇ ਰੱਬ ਉਹਦਾ ਹੀ ਦਾਸ ਬਣ ਜਾਂਦਾ ਫਿਰ ਸੋ ਇਸ ਕਰਕੇ ਮਤਲਬ ਇਹਨਾਂ ਕਹਾਣੀਆਂ ਦੇ ਪਿੱਛੇ ਜਿਹੜੀਆਂ ਪਿੱਛੇ ਬਹੁਤ ਵੱਡੀ ਸਾਇੰਸ ਹੈ ਜ਼ਿੰਦਗੀ ਦੇ ਸੱਚ ਨੇ ਆਤਮਾ ਦੇ ਸੱਚ ਨੇ ਪਰਮਾਤਮਾ ਦੇ ਸੱਚ ਨੇ ਸੋ ਕਹਾਣੀਆਂ ਦੇ ਵਿੱਚ ਪਰੋ ਪਰੋ ਕੇ ਅੱਗੇ ਕੀਤਾ ਗਿਆ ਜ਼ਰੂਰ ਸੁਣਾਵਾਂਗੇ ਮਧੂਸੂਦਨ ਜੀ ਤੇ ਜਗਤਾਰ ਸਿੰਘ ਸਾਡੇ ਨਾਲ ਜੁੜੇ ਨੇ ਜਗਤਾਰ ਕੰਗ ਤੇ ਸਤਿ ਸ੍ਰੀ ਅਕਾਲ ਕਹਿੰਦੇ ਵਰਲਡ ਕਬੱਡੀ ਕੱਪ ਸ਼ੁਰੂ ਹੋ ਗਿਆ ਜੀ ਕੱਲ ਤਿੰਨ ਮੈਚ ਹੋ ਗਏ ਆਸਟ੍ਰੇਲੀਆ ਐਂਡ ਕੀਨੀਆ ਦਾ ਮੈਚ ਹੋ ਗਿਆ ਆਸਟ੍ਰੇਲੀਆ ਜਿੱਤ ਗਿਆ ਜਗਤਾਰ ਸਿੰਘ ਕੰਗ ਮੈਲਬਨ ਤੋਂ ਜੀ ਆਸਟ੍ਰੇਲੀਆ ਨੇ ਬਾਈਕਾਟ ਨਹੀਂ ਕੀਤਾ ਅੱਛਾ ਸੋਰੀ ਜੀ ਆਸਟ੍ਰੇਲੀਆ ਨੇ ਨਹੀਂ ਕੀਤਾ ਪਰ ਤਿੰਨ ਦੇਸ਼ਾਂ ਨੇ ਕੀਤਾ ਪਰ
ਇੱਥੇ ਕਨਫਿਊਜ਼ਨ ਆ ਇੱਥੇ ਮੈਂ ਤੁਹਾਡੇ ਨਾਲ ਗੱਲ ਰੋਕ ਰਿਹਾ ਇੱਥੇ ਕਨਫਿਊਜ਼ਨ ਆ ਹੁਣੇ ਤਾਂ ਇੱਕ ਵਰਲਡ ਕੱਪ ਹੋ ਕੇ ਹਟਿਆ ਵਿਸ਼ਵ ਕੱਪ ਜਿਹੜਾ ਐਕਚੁਅਲ ਵਿਸ਼ਵ ਕੱਪ ਹੋ ਕੇ ਹਟਿਆ ਨੈਸ਼ਨਲ ਕਬੱਡੀ ਦਾ
ਉਹਦੇ ਵਿੱਚ ਪਹਿਲਾਂ ਹੀ ਉਹ ਡੱਬੇ ਵਾਲੀ ਕਬੱਡੀ ਜੀ
ਡੱਬੇ ਵਾਲੀ ਕਬੱਡੀ ਹਾਂਜੀ ਨੈਸ਼ਨਲ ਕਬੱਡੀ ਜਿਹਨੂੰ ਅਸੀਂ ਕਹਿੰਦੇ ਜਿਹੜੇ ਸਕੂਲਾਂ ਵਿੱਚ ਹੁੰਦੀ ਸੀ ਐਕਚੁਅਲ ਕਬੱਡੀ ਤਾਂ ਉਹੀ ਹੁੰਦੀ ਲੇਕਿਨ ਇਹ ਵਰਲਡ ਕੱਪ ਰੈਕੋਗਨਾਈਜ਼ ਵਰਲਡ ਕੱਪ ਨਹੀਂ ਹੈ ਇਹ ਵਰਲਡ ਕੱਪ ਉਹ ਆ ਜਿਹੜਾ ਕਿ ਅਨਆਥੋਰਾਈਜ਼ ਵਰਲਡ ਕੱਪ ਅਸੀਂ ਤੁਸੀਂ ਇਹ ਕਹਿ ਸਕਦੇ ਹਾਂ ਜਿਹੜੇ ਪੰਜਾਬ ਦੇ ਪੰਜਾਬ ਦਾ ਜਿਹੜਾ ਸਟੇਟ ਹੈ ਉਹੀ ਕਰਾਉਂਦਾ ਆ ਤੇ ਇਹਦੇ ਵਿੱਚ ਜਿਹੜੀਆਂ ਟੀਮਾਂ ਜਾਂਦੀਆਂ ਉਹ ਤਾਂ ਟੀਮਾਂ ਵੈਸੇ ਨੈਸ਼ਨਲ ਟੀਮਾਂ ਨਹੀਂ ਹੁੰਦੀਆਂ ਜਿੱਦਾਂ ਕਲੱਬਾਂ ਦੀਆਂ ਇਕੱਠੀਆਂ ਕੀਤੀਆਂ ਹੋਈ ਟੀਮਾਂ ਆਸਟ੍ਰੇਲੀਆ ਦੇ ਜਿਹੜੇ ਕਲੱਬ ਉਹਨਾਂ ਨੇ ਕੋਈ ਟੀਮ ਬਣਾ ਲਈ ਦੈਟਸ ਨਾਟ ਅ ਰੈਕੋਗਨਾਈਜ਼ ਵਰਲਡ ਕੱਪ ਐਟਲੀਸਟ ਮੇਰੇ ਖਿਆਲ ਦੇ ਵਿੱਚ
ਦੇਖੋ ਮੈਨੂੰ ਸ਼ੋਰ ਨਹੀਂ ਹੈਗਾ ਕਿ ਕਿਉਂਕਿ ਅੱਗੇ ਤਾਂ ਬਹੁਤ ਰੌਲਾ ਪੈਂਦਾ ਹੁੰਦਾ ਸੀ ਕਬੱਡੀ ਕੱਪ ਦਾ ਵੀ ਲਓ ਜੀ ਆਸਟ੍ਰੇਲੀਆ ਤੋਂ ਟੀਮ ਜਾਣੀ ਆ ਇਨਵੀਟੇਸ਼ਨ ਇੱਕ ਆ ਗਿਆ ਦੋ ਦੋ ਵੀ ਆਉਂਦੇ ਰਹੇ ਆ ਤੇ ਉਹ ਪ੍ਰਾਈਵੇਟ ਟਾਈਪ ਸੱਦੇ ਆਉਂਦੇ ਰਹੇ ਸੀ ਮੈਨੂੰ ਸਮਝ ਨਹੀਂ ਆਉਂਦੀ ਵੀ ਹੁਣ ਕੋਈ ਨਿਊਜ਼ ਦੇ ਵਿੱਚ ਵੀ ਨਹੀਂ ਕੋਈ ਡਿਕਲੇਅਰ ਕਰ ਰਿਹਾ ਵੀ ਆਸਟ੍ਰੇਲੀਆ ਦੀ ਟੀਮ ਹੈ ਕਿਹੜੇ ਕਿਹੜੇ ਆ ਕੋਈ ਫੇਸਬੁੱਕ ਤੇ ਵੀ ਨਹੀਂ ਦੇਖਿਆ ਕਿਤੇ ਵੀ ਮੀਡੀਆ ਦੇ ਵਿੱਚ
ਵਰਲਡ ਕੱਪ ਹੋ ਰਿਹਾ ਹੋਵੇ ਚੈਨਲ 9 ਤੇ ਚੈਨਲ 7 ਤੇ ABC ਤੇ ਕਿਸੇ ਚੈਨਲ ਤੇ ਗੱਲ ਵੀ ਨਾ ਹੋਵੇ
ਨਹੀਂ ਤੁਸੀਂ ਉਹ ਤਾਂ ਛੱਡੋ ਆਸਟ੍ਰੇਲੀਆ ਦੀ ਟੀਮ ਗਈ ਹੋਵੇ ਔਰ ਆਸਟ੍ਰੇਲੀਆ ਦੇ ਕਬੱਡੀ ਦਾ ਕੋਈ ਵੀ ਰਿਲੇਟਡ ਕੋਚ ਪਲੇਅਰ ਕਲੱਬ ਕੋਈ ਵੀ ਇਨਫੋਰਮੇਸ਼ਨ ਨਹੀਂ ਪਾ ਰਿਹਾ ਮੇਰੀ ਨਜ਼ਰੇ ਤਾਂ ਨਹੀਂ ਆ ਰਿਹਾ ਜੇ ਹੈਗਾ ਤਾਂ ਮੈਨੂੰ ਜ਼ਰੂਰ ਭੇਜਿਓ ਹਾਲਾਂਕਿ ਅਸੀਂ ਵੀ ਸਪੋਰਟਸ ਦੇ ਨਾਲ ਰਿਲੇਟਡ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਬਾਗਡੋਰ ਵੀ ਅਸੀਂ ਸੰਭਾਲੀ ਹੋਈ ਪਰ ਸਾਨੂੰ ਵੀ ਕੋਈ ਇਹਦੀ ਜ਼ਿਆਦਾ ਨੌਲੇਜ ਨਹੀਂ ਹੈਗੀ ਸੋ ਕਿਸੇ ਵੀ ਸੱਜਣ ਨੂੰ ਟੀਮ ਦਾ ਪਤਾ ਹੋਵੇ ਕਿਹੜੇ ਕਿਹੜੇ ਪਲੇਅਰ ਗਏ ਨੇ ਉਹ ਸਾਨੂੰ ਦੱਸੋ ਕਮ ਸੇ ਕਮ ਅਸੀਂ ਪ੍ਰਮੋਟ ਹੀ ਕਰੀਏ ਉਹਨਾਂ ਨੂੰ ਵੀ ਸਾਡੇ ਐਹ ਪਲੇਅਰ ਗਏ ਹੋਏ ਨੇ ਆਸਟ੍ਰੇਲੀਆ ਨੂੰ ਰੀਪ੍ਰਜੈਂਟ ਕਰ ਰਹੇ ਨੇ ਸਾਡਾ ਤਾਂ ਇਹ ਫਰਜ਼ ਬਣਦਾ ਉਹਨਾਂ ਨੂੰ ਮਤਲਬ ਪ੍ਰਮੋਟ ਕਰਨਾ ਤੇ ਇਹ ਫਿਰ ਲੋਕਸ਼ਿਪ ਦੀ ਟੀਮ ਕਿੱਦਾਂ ਪਹੁੰਚੀ ਹੈ ਕਿੱਥੇ ਪਹੁੰਚੀ ਹੈ ਕੌਣ ਹੈ ਲੁਕਣ ਦੀ ਕੀ ਲੋੜ ਹੈ ਬਾਈ ਸਿੱਧਾ ਮਤਲਬ ਆਪਾਂ ਅਸੀਂ ਤਾਂ ਪ੍ਰਮੋਟ ਹੀ ਕਰਦੇ ਹਾਂ ਹਮੇਸ਼ਾ ਹੀ ਹਨਾ ਜਿਹੜਾ ਵੀ ਜਾਂਦਾ ਹੈ ਸੋ ਇਹਦੇ ਬਾਰੇ ਜੀ ਜਾਣਕਾਰੀ ਭੇਜਿਓ ਅਗਰ ਹੋ ਸਕੇ ਥੋੜੀ ਜਿਹੀ ਜ਼ਿਆਦਾ ਤਾਂ ਚਲੋ ਕੁਲਦੀਪ ਸਿੰਘ ਵੀ ਸਾਡੇ ਨਾਲ ਜੁੜੇ ਨੇ ਜੀ ਤੇ ਹਾਂਜੀ ਉਹਨਾਂ ਨੇ ਉਹਨਾਂ ਦਾ ਮੈਸੇਜ ਆਪਾਂ ਪੜ੍ਹ ਲਿਆ ਸੀ ਸੋ ਸੱਜਣ ਮਿੱਤਰੋ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਕਿਸੇ ਵੀ ਵਕਤ ਤੇ ਅਮਰਪ੍ਰੀਤ ਸਿੰਘ ਵੀ ਸਾਡੇ ਨਾਲ ਜੁੜ ਗਏ ਨੇ ਤੇ ਕਹਿੰਦੇ ਕਿ ਰਵੀਸ਼ ਸ਼ੋਅ ਐਨ ਡੀ ਟੀਵੀ ਦੇ ਬੈਨ ਦੇ ਬਾਰੇ ਵੀ ਗੱਲ ਕਰਿਓ ਇਹਦੇ ਬਾਰੇ ਜੀ ਅੱਜ ਨੀ ਕੱਲ ਆਪਾਂ ਕਰਾਂਗੇ ਮਿੰਟੂ ਬਰਾੜ ਹੋਣਾ ਦੇ ਨਿਗਾਹ ਡਿਟੇਲ ਦੇ ਵਿਚ ਤੇ ਇਧਰ ਟੀਵੀ ਦੇ ਜੋ ਹਾਲਾਤ ਨੇ ਜੀ ਟੀਵੀਆਂ ਦੀ ਗੱਲ ਕਰ ਰਹੀ ਹੈ ਬੈਨ ਹੋ ਰਿਹਾ ਸਾਰਾ ਕੁਛ ਹੋ ਰਿਹਾ ਤੇ ਅਮਰੀਕ ਜੀ ਮੈਨੂੰ ਪਤਾ ਕਿ ਤੁਸੀਂ ਵੀ ਜਾਣਾ ਹੈ ਫੰਕਸ਼ਨ ਦੇ ਉੱਤੇ ਤੁਹਾਨੂੰ ਵੀ ਮੈਂ ਛੇਤੀ ਰਿਲੀਜ਼ ਕਰ ਦਵਾਂਗਾ ਪ੍ਰਾਈਵੇਟ ਫੰਕਸ਼ਨ ਤੇ ਜਾਣਾ ਤੇ ਆਪਾਂ ਗੀਤ ਵੀ ਸੁਣਨਾ ਤੇ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਤੁਸੀਂ
ਮੈਂ ਤਾਂ ਅਮਰੀ ਵਿਦਿਆ ਕਹਿਣਾ ਚਾਹਾਂਗਾ ਕਿ ਵੀਕਐਂਡ ਤੇ ਆਪਣੇ ਆਪ ਨੂੰ ਸੇਫ ਰੱਖੋ ਆਸਟ੍ਰੇਲੀਆ ਵਿੱਚ ਐਟਲੀਸਟ ਜੇ ਕੈਨੇਡਾ ਵਾਲੇ ਸੈਕਸ਼ਨ ਦੇ ਵਿੱਚ ਆਪਣੇ ਆਪ ਤੋਂ ਤੁਸੀਂ ਜਿਹੜੀ ਠੰਡੀਆਂ ਹਵਾਵਾਂ ਉਹਨਾਂ ਤੋਂ ਬਚਾਓ ਤੇ ਇੱਥੇ ਗਰਮ ਹਵਾਵਾਂ ਤੋਂ ਬਚਾਓ ਤੇ ਭਾਰਤ ਵਿੱਚ ਵੀ ਹੁਣ ਸਰਦੀ ਆ ਰਹੀ ਆ ਗਰਮੀ ਸਰਦੀ ਆ ਰਹੀ ਆ ਸਰਦੀ ਤੋਂ ਬਚੋ ਤੇ ਸ਼ੁਭ ਇਸ਼ਾਵਾਂ ਦਿੰਦੇ ਸਾਰੇ ਆਪਣੇ ਸਰੋਤਿਆਂ ਤੇ ਆਸ ਕਰਦੇ ਕਿ ਉਹਨਾਂ ਦਾ ਜੀਵਨ ਬੜਾ ਸੁਖਾਲਾ ਰਹੇਗਾ ਇਹਨਾਂ ਸ਼ਬਦਾਂ ਨਾਲ ਮੈਂ ਲੈਣਾ ਆਜ਼ਾਦ
ਸਤਿ ਸ੍ਰੀ ਅਕਾਲ ਅਮਰੀਕ ਜੀ ਧੰਨਵਾਦ ਤੇ ਇੱਕ ਗੀਤ ਸੁਣਨਾ ਗੀਤ ਤੋਂ ਬਾਅਦ ਇੱਕ ਬੜੀ ਇੰਟਰਸਟਿੰਗ ਖਬਰ ਕਿ ਲੱਤ ਟੁੱਟੀ ਸੱਜੀ ਤੇ ਪਲੇਟ ਖੱਬੀ ਚ ਪਾਤੀ ਮਿੰਟੂ ਬਰਾੜ ਹੋਣਾ ਨੇ ਇਨਫਰਮੇਸ਼ਨ ਭੇਜੀ ਆ ਪਰ ਪਹਿਲਾਂ ਹਰਮੇਲ ਦਾ ਇੱਕ ਗੀਤ ਹਰ ਮਿਲਾਪ ਦਾ ਗੀਤ ਸੁਣਦੇ ਆ ਜੀ ਟੀਵੀ
ਦੋਸਤੋ ਮੈਂ ਇੱਕ ਬਜ਼ੁਰਗ ਬਾਪੂ ਜੀ ਨੂੰ ਪੁੱਛਦਾ ਕਿ ਬਾਪੂ ਜੀ ਤੁਸੀਂ ਟੀਵੀ ਕਿਉਂ ਨੀ ਦੇਖਦੇ ਬਾਪੂ ਜੀ ਮੈਨੂੰ ਟੀਵੀ ਨਾ ਵੇਖਣ ਦਾ ਕਾਰਨ ਦੱਸਦੇ ਆ ਉਹ ਕੀ ਕਾਰਨ ਦੱਸਦੇ ਆ ਗੌਰ ਫਰਮਾਉਣਾ ਟੀਵੀ ਉੱਤੇ ਨੰਗ ਧੜੰਗੀਆਂ ਨੱਚਦੀਆਂ ਰਹਿੰਦੀਆਂ ਨੇ
ਵਾਗਰੂ ਭਾਈ
ਨਾ ਬੇਬੇ ਤੇ ਨਾ ਬਾਪੂ ਦੀ ਸ਼ਰਮ ਕੋ ਲੈਂਦੀਆਂ ਟੀਵੀ ਉੱਤੇ ਨੰਗ ਧੜੰਗੀਆਂ ਨੱਚਦੀਆਂ ਰਹਿੰਦੀਆਂ ਨੇ ਨਾ ਬੇਬੇ ਤੇ ਨਾ ਬਾਪੂ ਦੀ ਸ਼ਰਮ ਕੋ ਲੈਂਦੀਆਂ ਨੇ ਨੂਹਾਂ ਤੀਆਂ ਵਿੱਚ ਤੂੰ ਦੱਸ ਮੈਂ ਕਿੱਦਾਂ ਹੁਬ ਕੇ ਬੈਠਾ ਨੂਹਾਂ ਤੀਆਂ ਵਿੱਚ ਤੂੰ ਦੱਸ ਮੈਂ ਕਿੱਦਾਂ ਹੁਬ ਕੇ ਬੈਠਾ ਮੇਰਾ ਜੀ ਕਰਦਾ ਕਾਕਾ ਮੇਰਾ ਜੀ ਕਰਦਾ ਕਾਕਾ ਮੈਂ ਟੀਵੀ ਕੱਲਾ ਬਹਿ ਕੇ ਵੇਖਾਂ ਮੇਰਾ ਜੀ ਕਰਦਾ ਕਾਕਾ ਮੈਂ ਟੀਵੀ ਕੱਲਾ ਬਹਿ ਕੇ ਵੇਖਾਂ ਮਲਕਾ ਸ਼ਰਾਵਤ ਰਾਖੀ ਸਾਵੰਤ ਤੇ ਬੇਪਾਸ਼ਾ ਹੈ
ਸਾਰਿਆਂ ਨੂੰ ਜਾਣਦੇ
ਪੂਰੇ ਕੱਪੜੇ ਪਾਉਣਗੀਆਂ ਮੇਰੇ ਮਨ ਵਿੱਚ ਆਸ਼ਾ
ਹੁਣ ਤਾਂ ਬਾਪੂ ਜੀ ਮੁਸ਼ਕਿਲ ਹੈ
ਇਸ ਚੁੰਨੀ ਦੀ ਖਾਤਰ ਕਈਆਂ ਨੇ ਜਾਨ ਗਵਾਈ ਹੈ
ਉਹ ਜਮਾਨੇ ਲੱਦ ਗਏ
ਸੋਹਣੀ ਫੈਸ਼ਨ ਪੱਟੀਏ ਜੋ ਤੂੰ ਗਲ ਵਿੱਚ ਪਾਈ ਹੈ
ਭਾਰ ਲੱਗਦਾ ਚੁੰਨੀ
ਕੀ ਸਿੱਖਣਗੀਆਂ ਤੁਹਾਡੇ ਤੋਂ ਆਤੀਆਂ ਯਤੇ ਤਰੇਕਾ ਕੀ ਸਿੱਖਣਗੀਆਂ ਤੁਹਾਡੇ ਤੋਂ ਆਥੀਆਂ ਯਤੇ ਤਰੇਕਾ ਮੇਰਾ ਜੀ ਕਰਦਾ ਕਾਕਾ
ਬਾਪੂ ਜੀ ਕਿਹੜੀ ਚੀਜ਼ ਨੂੰ ਜੀ
ਮੇਰਾ ਜੀ ਕਰਦਾ ਕਾਕਾ ਮੈਂ ਟੀਵੀ ਕੱਲਾ ਬਹਿ ਕੇ ਵੇਖਾਂ ਮੇਰਾ ਜੀ ਕਰਦਾ ਵਿੱਚੇ ਬੇਬੇ ਵਿੱਚੇ ਬਾਪੂ ਨੂਹਾਂ ਧੀਆਂ ਨੇ ਜਮਾਂ ਸ਼ਰਮ ਹੀ ਲਾਤੀ ਸਾਰੇ ਘਰ ਦੇ ਜੀਆਂ
ਨੇ ਚੌਂਕੀ ਭਾਸ਼ਾ
ਕਸੌਟੀ ਸਾਸ ਬਹੂ ਕੇ ਸੀਰੀਅਲ ਵੇਂਦੀਆਂ ਨੇ
ਅੱਛਾ
ਉਹ ਕੰਮ ਕਾਜ ਨੂੰ ਕਹੀਏ ਅੱਗੋਂ ਖਾਣ ਨੂੰ ਪੈਂਦੀਆਂ
ਨੇ ਤੇਰਾ ਵੀ ਮੱਥਾ ਡੰਮਦੀ
ਵਿਚਾਰਾ ਥੱਕਿਆ ਟੁੱਟਿਆ ਕੰਮ ਤੋਂ ਆਉਂਦਾ ਹੈ ਘਰ ਵਾਲੀ ਤੋਂ ਪਾਣੀ ਦਾ ਗਿਲਾਸ ਮੰਗਾਉਂਦਾ ਹੈ ਘਰ ਵਾਲੀ ਕੀ ਕਹਿੰਦੀ ਹੈ ਤੂੰ ਨਾ ਪੀਵੇਂਗਾ ਪਾਣੀ
ਸੁਣਦਾ
ਤੂੰ ਨਾ ਪੀਵੇਂਗਾ ਪਾਣੀ ਵੇ ਤੇਰਾ ਤਾਂ ਸਰ ਜਾਣਾ ਜੇ ਇਧਰ ਨਿਗਾਹ ਘੁਮਾ ਲਈ ਇਧਰ ਤੁਲਸੀ ਨੇ ਮਰ ਜਾਣਾ ਪਤੀ ਵਿਚਾਰਾ ਸੋਚਿਆ ਕਿ ਵਿੱਚ ਲਖਾਇਆ ਲੇਖਾ ਪਤੀ ਵਿਚਾਰਾ ਸੋਚਿਆ ਕਿ ਵਿੱਚ ਲਖਾਇਆ ਲੇਖਾ ਮੇਰਾ ਜੀ ਕਰਦਾ ਕਾਕਾ
ਬਾਪੂ ਜੀ ਕਿਹੜੀ ਚੀਜ਼ ਨੂੰ ਜੀ
ਮੇਰਾ ਜੀ ਕਰਦਾ
ਗਾਉਣ ਵਾਲੇ ਵੀ ਕੀ ਗਾਉਂਦੇ ਕੋਈ ਸਮਝ ਨਾ ਆਉਂਦੀ ਏ
ਆਉਣੀ ਵੀ ਨੀ ਬਾਈ
ਓਏ ਹਰ ਮਿਲਾਪ ਜੇ ਪੁੱਛੀਏ ਕਹਿੰਦੇ ਦੁਨੀਆ ਚਾਹੁੰਦੀ ਏ
ਕੀ ਚਾਹੁੰਦੀ ਏ ਬਾਈ
ਮੁਹੰਮਦ ਸਦੀਕ ਰਣਜੀਤ ਕੌਰ ਜਿਹਾ ਕਿਹੜਾ ਗਾਉਂਦਾ ਏ
ਸੱਚੀ ਗੱਲ ਆ
ਅਮਰ ਸਿੰਘ ਚਮਕੀਲੇ ਦਾ ਨਾ ਜੱਗ ਤੇ ਜਿਉਂਦਾ ਏ
ਜਿਉਂਦਾ ਰਹਿ ਸੱਜਣਾ
ਯਮਲੇ ਜੱਟ ਮਸਤਾਨੇ ਵਰਗਾ ਕਿਹੜਾ ਗਾਊਗਾ
ਮੁਸ਼ਕਲ ਆ
ਦੀਦਾਰ ਸੰਧੂ ਦੇ ਵਾਂਗੂ ਕਿਹੜਾ ਖੜੇ ਲਾਊਗਾ ਜੀ ਦੇ ਵਿੱਚ ਹੋਊ ਦਮ ਉਹੀ ਬਹੁਤਾ ਚਿਰ ਟਿਕਦਾ ਏ ਓਏ ਕੇ ਦੀਪ ਜਗਮੋਹਣ ਦਾ ਪੂਦਨਾ ਅੱਜ ਵੀ ਵਿਕਦਾ ਏ
ਵਿਕਦਾ ਵੀ ਰਹੂਗਾ
ਚਾਂਦੀ ਰਾਮ ਚਾਂਦੀ ਦੇ ਕਿੰਨੇ ਠੋਸ ਤੁਗਾਣੇ ਸੀ
ਆਹੋ
ਸੁਰਿੰਦਰ ਕੌਰ ਨੂੰ ਸੁਣਦੇ ਕਿੰਨੇ ਲੋਕ ਸਿਆਣੇ
ਸੀ ਪੰਜਾਬ ਦੀ
ਅੱਜ ਕੱਲ ਕਾਦੀ ਗਾਇਕੀ ਓਏ ਬਸ ਤੂੰ ਤੜਕਾ ਏ ਓਏ ਕੋਈ ਸਮਝ ਨੀ ਆਉਂਦੀ ਕਿਧਰੇ ਟਾਂਗਾ ਯੱਕਾ ਏ ਕਦੇ ਮੁੱਲ ਨੀ ਪੈਂਦੇ ਕੱਲੇ ਗੋਰੇ ਹੀ ਚੰਮਦੇ ਗੁਰਦਾਸ ਮਾਨ ਜੇ ਹੀਰੇ ਲੋਕੋ ਘਰ ਘਰ ਨਹੀਂ ਜੰਮਦੇ
ਉਹਦੇ ਵਰਗਾ ਕਿਹਨੇ
ਮਾਣਕ ਵਾਂਗੂ ਕਿਹੜਾ ਲਾਉਂਦੇ ਲੰਮੀਆਂ ਲੰਮੀਆਂ ਹੇਕ
ਤਾਹੀਓ ਤਾਂ ਬਾਦਸ਼ਾਹ ਅਖਵਾਉਂਦਾ
ਮਾਣਕ ਵਾਂਗੂ ਕਿਹੜਾ ਲਾਉਂਦੇ ਲੰਮੀਆਂ ਲੰਮੀਆਂ ਹੇਕਾਂ ਮੇਰਾ ਜੀ ਕਰਦਾ ਕਾਕਾ
ਬਾਪੂ ਜੀ ਕਿਹੜੀ ਚੀਜ਼ ਨੂੰ ਜੀ
ਮੇਰਾ ਜੀ ਕਰਦਾ
ਜੀ ਮੇਰਾ ਜੀ ਕਰਦਾ ਕਾਕਾ ਵੇ ਮੈਂ ਟੀਵੀ ਕੱਲਾ ਬਹਿ ਕੇ ਵੇਖਾਂ ਬਿਲਕੁਲ ਇਹੀ ਸਿਚੁਏਸ਼ਨ ਬਣ ਜਾਂਦੀ ਹੈ ਘਰ ਵਿਚ ਕਈ ਵਾਰੀ ਪਰਿਵਾਰ ਦੇ ਵਿਚ ਜਦੋਂ ਟੀਵੀ ਦੇ ਅੱਗੇ ਬਹਿੰਦੇ ਆ ਤਾਂ ਇਹੋ ਜਿਹੇ ਪ੍ਰੋਗਰਾਮ ਚੱਲਦੇ ਹੁੰਦੇ ਆ ਉਹ ਜ਼ਮਾਨਾ ਸੀ ਜੀ ਜਦੋਂ ਨੈਸ਼ਨਲ ਜੀਓਗ੍ਰਾਫਿਕ ਦੇ ਪ੍ਰੋਗਰਾਮ ਆਉਂਦੇ ਹੁੰਦੇ ਸੀ ਮਹਾਂਭਾਰਤ ਆਉਂਦਾ ਹੁੰਦਾ ਸੀ ਤੇ ਮੇਰਾ ਪਿੰਡ ਮੇਰੇ ਖੇਤ ਸਾਢੇ ਸੱਤ ਦੀਆਂ ਖਬਰਾਂ ਤੇ ਬੜਾ ਚੰਗਾ ਲੱਗਦਾ ਹੁੰਦਾ ਸੀ ਜੀ ਤੇ ਹੁਣ ਤੁਹਾਨੂੰ ਪਤਾ ਹੀ ਆ ਕਿੰਨੇ ਚੈਨਲ ਨੇ ਗੰਦਲੇ ਹੋਏ ਪਏ ਨੇ ਖਬਰਾਂ ਦੇ ਵਿਚ ਹੀ ਕਈ ਵਾਰੀ ਦੇਖ ਲੋ ਬਈ ਪੋਲੀਟਿਕਸ ਚੱਲਦੀ ਰਹਿੰਦੀ ਆ ਸੋ ਇਹ ਮੌਸਮ ਚੱਲ ਰਿਹਾ ਇਸੇ ਤਰ੍ਹਾਂ ਦਾ ਜੀ ਦੁਨੀਆਂ ਦੇ ਉੱਤੇ ਹੁਣ ਕੀ ਕਰ ਸਕਦੇ ਆ ਖ਼ਬਰ ਤੁਹਾਡੇ ਨਾਲ ਸਾਂਝੀ ਕਰਨੀ ਥੋੜੀ ਦੇਰ ਬਾਅਦ ਕਰਾਂਗੇ ਤੇ ਜਗਤਾਰ ਸਿੰਘ ਹੁਣੀ ਕਹਿ ਰਹੇ ਨੇ ਕਿ ਪੰਜਾਬ ਗੌਰਮੈਂਟ ਕਰਾ ਰਹੀ ਹੈ ਜੀ ਵੋਟਾਂ ਵਾਸਤੇ ਟੂਰਨਾਮੈਂਟ ਕਬੱਡੀ ਦਾ ਵਰਲਡ ਕੱਪ ਖੈਰ ਇਹਦੀ ਬਹੁਤੀ ਜਾਣਕਾਰੀ ਮੈਨੂੰ ਨਹੀਂ ਹੈ ਤੇ ਆਸਟ੍ਰੇਲੀਆ ਦੀ ਟੀਮ ਗਈ ਹੋਈ ਹੈ ਇਸ ਦੀ ਤਾਂ ਬਿਲਕੁਲ ਵੀ ਜਾਣਕਾਰੀ ਨਹੀਂ ਅਗਰ ਕਿਸੇ ਕੋਲ ਹੈ ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰੋ ਤੇ ਸਾਡੇ ਵੱਡੇ ਭਾਜੀ ਜਸਪ੍ਰੀਤ ਸਿੰਘ ਬੈਂਸ ਅਮਰੀਕਾ ਤੋਂ ਸ਼ਾਮਲ ਹੋ ਗਏ ਨੇ ਕਹਿੰਦੇ ਨੇ ਕਿ ਓਨਲੀ ਵਨ ਥਿੰਗ ਔਨ ਮਾਈ ਮਾਈਂਡ ਅਮਰੀਕਾ ਦੀ ਇਲੈਕਸ਼ਨ ਅਗਲੇ ਮੰਗਲਵਾਰ 8 ਨਵੰਬਰ ਨੂੰ ਹੋਣੀ ਹੈ ਦੋਨੋਂ ਹੀ ਕਲਿੰਟਨ ਤੇ ਟਰੰਪ ਬਹੁਤ ਆਪਸ ਦੇ ਵਿਚ ਲਾਗੇ ਲਾਗੇ ਚੱਲ ਰਹੇ ਨੇ ਤੇ ਕੁਛ ਵੀ ਹੋ ਸਕਦਾ ਜੀ ਉਸ ਦਿਨ ਪਰ ਦੂਸਰੇ ਪਾਸੇ ਜਿਹੜੀ ਗੱਲ ਕੀਤੀ ਹੈ ਗਰੋਸਰੀ ਸ਼ਾਪਿੰਗ ਦੀ ਕਹਿੰਦੇ ਇਹ ਬਹੁਤ ਮਤਲਬ ਵਧੀਆ ਵੈਲ ਡਾਕੂਮੈਂਟਡ ਹੈ ਕਿ ਗਰੋਸਰੀ ਸ਼ਾਪਿੰਗ ਦੇ ਵਿਚ ਥੋੜੇ ਪੈਸੇ ਖਰਚਦੇ ਨੇ ਜਦੋਂ ਬੰਦਾ ਐਨ ਰੱਜਿਆ ਹੁੰਦਾ ਸ਼ਾਪਿੰਗ ਕਰਨ ਗਿਆ ਆ ਅਗਰ ਭੁੱਖਾ ਹੈ ਤਾਂ ਉਹ ਓਵਰ ਸਪੈਂਡ ਕਰਕੇ ਆਉਂਦਾ ਪਰ ਜਿਹੜੇ ਕਈ ਸਟੋਰ ਨੇ ਜਿਸ ਤਰ੍ਹਾਂ ਅਮਰੀਕਾ ਦੇ ਵਿਚ ਵਾਲਮਾਰਟ ਬਹੁਤ ਵੱਡਾ ਸਟੋਰ ਹੈ ਜਿੱਦਾਂ ਇੱਥੇ ਵੁਲਵਰਥ ਕੋਲਜ ਹੈ ਤੇ ਟਾਰਗੇਟ ਵੀ ਹੈ ਜਾਂ ਸੇਫਵੇ ਆ ਜਾਂ ਵੈਂਗਮੈਨਸ ਹੈ ਯੂਐਸਏ ਦੇ ਵਿਚ ਤੇ ਉਨ੍ਹਾਂ ਨੇ ਰਿਸਰਚ ਕੀਤੀ ਹੋਈ ਹੈ ਕਿ ਜਿਹੜੀਆਂ ਕਈ ਵਸਤੂਆਂ ਨੇ ਕਈ ਚੀਜ਼ਾਂ ਨੇ ਉਹ ਯੋਜਨਾਬੱਧ ਤਰੀਕੇ ਦੇ ਨਾਲ ਕਿਸੇ ਖਾਸ ਜਗ੍ਹਾ ਤੇ ਰੱਖੀਆਂ ਹੋਈਆਂ ਹੁੰਦੀਆਂ ਨੇ ਜਾਂ ਚੈੱਕ ਆਊਟ ਦੇ ਕੋਲ ਪੈਸੇ ਦੇਣ ਵਾਲੇ ਥਾਂ ਦੇ ਕੋਲ ਰੱਖੀਆਂ ਹੁੰਦੀਆਂ ਨੇ ਤਾਂ ਕਿ ਜਿਹੜੇ ਐਵਰੇਜ ਕਸਟਮਰ ਹੈ ਉਹ ਓਵਰ ਸਪੈਂਡ ਕਰ ਲੈਂਦੇ ਨੇ ਤੁਸੀਂ ਵੀ ਦੇਖਿਆ ਹੋਣਾ ਕਿ ਜਿਹੜੇ ਸੈੱਲ ਨੇ ਮੈਗਜ਼ੀਨ ਨੇ ਫੁੱਲ ਨੇ ਸਿਗਟਾਂ ਨੇ ਉਹ ਚੈੱਕ ਆਊਟ ਦੇ ਕੋਲ ਹੁੰਦੀਆਂ ਨੇ ਬੈਟਰੀਆਂ ਨੇ ਤੇ ਜਾਂਦੇ ਜਾਂਦੇ ਧਿਆਨ ਪੈ ਗਿਆ ਉਹ ਬੈਟਰੀ ਵੀ ਲੈਣੀ ਸੀ ਤੇ ਉਥੋਂ ਚੱਕ ਲੈਂਦੇ ਨੇ ਜਾਂ ਜਾਂਦੇ ਜਾਂਦੇ ਧਿਆਨ ਪੈ ਗਿਆ ਚੱਲ ਮੈਂ ਜਾਂਦਾ ਹੋਇਆ ਸਿਗਟਾਂ ਦੀ ਡੱਬੀ ਗੋਰੇ ਬੜੇ ਪੀਂਦੇ ਨੇ ਵੀ ਅਸੀਂ ਸਿਗਟਾਂ ਦੀ ਡੱਬੀ ਲੈ ਚੱਲਦੇ ਨੇ ਸੋ ਉਹ ਚੀਜ਼ਾਂ ਉਥੇ ਰੱਖੀਆਂ ਹੁੰਦੀਆਂ ਮੈਗਜ਼ੀਨ ਚੱਕ ਲੈਣਗੇ ਚੱਲ ਬਹੁਤ ਵਧੀਆ ਮੈਗਜ਼ੀਨ ਹੈ ਇਹਦਾ ਆਪਾਂ ਮੈਗਜ਼ੀਨ ਲੈ ਜਾਂਦੇ ਹਾਂ ਜਾਂ ਚੌਕਲੇਟ ਛੋਟੀਆਂ ਟੌਫੀਆਂ ਲੋਲੀਆਂ ਦੇ ਪੈਕਟ ਇਹੋ ਜਿਹੇ ਚੀਜ਼ਾਂ ਜਿਹੜੀਆਂ ਚੈੱਕ ਆਊਟ ਤੇ ਰੱਖੀਆਂ ਹੁੰਦੀਆਂ ਸੋ ਬਹੁਤ ਬਹੁਤ ਧੰਨਵਾਦ ਜੀ ਜਸਪ੍ਰੀਤ ਭਾਜੀ ਕਿ ਤੁਸੀਂ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਇਧਰ ਇਕ ਖ਼ਬਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਜੀ ਇਹ ਮਿੰਟੂ ਬਰਾੜ ਭਾਜੀ ਹੁਣ ਨੇ ਸਾਂਝੀ ਕੀਤੀ ਸੀ ਕਹਿੰਦੇ ਕਿ ਸਰਕਾਰੀ ਹਸਪਤਾਲ ਦੇ ਡਾਕਟਰ ਦੀ ਵੱਡੀ ਲਾਪਰਵਾਹੀ ਤੇ ਲੱਤ ਟੁੱਟੀ ਸੱਜੀ ਤੇ ਪਲੇਟ ਖੱਬੀ ਚ ਪਾਤੀ ਸੱਜੀ ਲੱਤ ਦਾ ਆਪਰੇਸ਼ਨ ਕਰਨ ਦੀ ਬਜਾਏ ਖੱਬੀ ਲੱਤ ਦਾ ਆਪਰੇਸ਼ਨ ਕਰਕੇ ਪਾਈ ਰੋਡ ਤੇ ਇਹ ਜੀ ਸਰਕਾਰੀ ਹਸਪਤਾਲ ਦਾ ਮਾਮਲਾ ਸਰਕਾਰੀ ਹਸਪਤਾਲ ਚ ਡਾਕਟਰ ਦੀ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਡਾਕਟਰ ਨੇ ਪੀੜਤ ਦੀ ਸੱਜੀ ਲੱਤ ਦੀ ਬਜਾਏ ਉਸ ਦੀ ਖੱਬੀ ਲੱਤ ਦਾ ਆਪਰੇਸ਼ਨ ਕਰਕੇ ਰੋਡ ਪਾ ਦਿੱਤੀ। ਸਿੰਧਵਾ ਬੇਟ ਲੁਧਿਆਣਾ ਮਾਰਗ ਤੇ ਰਘਵੀਰ ਸਿੰਘ ਮੋਟਰਸਾਈਕਲ ਤੇ ਜਾ ਰਿਹਾ ਸੀ। ਉਹ ਭੰਦੜੀ ਪਹੁੰਚਿਆ ਤਾਂ ਇਕ ਮੋਟਰਸਾਈਕਲ ਸਵਾਰ ਨੇ ਟੱਕਰ ਮਾਰ ਦਿੱਤੀ, ਜਿਸ ਕਰਕੇ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਜਗਰਾਓਂ ਵਿਖੇ ਪਹੁੰਚਾਇਆ ਗਿਆ, ਜਿੱਥੇ ਹਸਪਤਾਲ ਦੇ ਡਾਕਟਰਾਂ ਨੇ ਉਸ ਦੀ ਸੱਜੀ ਟੁੱਟੀ ਲੱਤ ਦਾ ਆਪਰੇਸ਼ਨ ਕੀਤਾ। ਇਸ ਆਪਰੇਸ਼ਨ ਚ ਡਾਕਟਰੀ ਟੀਮ ਦੀ ਅਗਵਾਈ ਡਾਕਟਰ ਜਤਿੰਦਰ ਸਿਆਲ ਕਰ ਰਹੇ ਸਨ। ਜਦੋਂ ਮਰੀਜ਼ ਨੂੰ ਆਪਰੇਸ਼ਨ ਥੀਏਟਰ ਚ ਲਿਜਾਇਆ ਗਿਆ ਤਾਂ ਬੇਹੋਸ਼ੀ ਦੀ ਹਾਲਤ ਵਿਚ ਡਾਕਟਰੀ ਟੀਮ ਦੀ ਘੋਰ ਅਣਗਹਿਲੀ ਕਾਰਨ ਮਰੀਜ਼ ਰਘਵੀਰ ਦੀ ਸੱਜੀ ਲੱਤ ਦਾ ਆਪਰੇਸ਼ਨ ਕਰਨ ਦੀ ਬਜਾਏ ਖੱਬੀ ਲੱਤ ਦਾ ਆਪਰੇਸ਼ਨ ਕਰਕੇ ਰੋਡ ਪਾ ਦਿੱਤੀ ਗਈ ਆ। ਤੇ ਜਦੋਂ ਮਰੀਜ਼ ਰਘਵੀਰ ਸਿੰਘ ਨੂੰ ਹੋਸ਼ ਆਈ ਤਾਂ ਉਸ ਨੇ ਆਪਣੀ ਤਕਲੀਫ਼ ਦਾ ਖੁਲਾਸਾ ਕੀਤਾ ਤਾਂ ਡਾਕਟਰੀ ਟੀਮ ਨੂੰ ਆਪਣੀ ਅਣਗਹਿਲੀ ਦਾ ਅਹਿਸਾਸ ਹੋਇਆ ਤੇ ਪੀੜਤ ਪਰਿਵਾਰ ਗਰੀਬ ਹੋਣ ਕਰਕੇ ਸਿਵਲ ਹਸਪਤਾਲ ਜਗਰਾਓਂ ਟੀਮ ਵੱਲੋਂ ਆਪਣੀ ਗਲਤੀ ਨੂੰ ਛੁਪਾਉਣ ਦੇ ਲਈ ਜ਼ਖਮੀ ਰਘਵੀਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ। ਜਦੋਂ ਪੀੜਤ ਪਰਿਵਾਰ ਫਰੀਦਕੋਟ ਦੇ ਸਰਕਾਰੀ ਹਸਪਤਾਲ ਪਹੁੰਚਿਆ ਤਾਂ ਉਥੋਂ ਦੀ ਡਾਕਟਰੀ ਟੀਮ ਨੇ ਦਸਿਆ ਕਿ ਲੱਤ ਦੇ ਹਾਲਾਤ ਹੀ ਬਹੁਤ ਜ਼ਿਆਦਾ ਖਰਾਬ ਹੈ ਤੇ ਕੱਟਣੀ ਪੈ ਸਕਦੀ ਹੈ ਤਾਂ ਗਰੀਬ ਪਰਿਵਾਰ ਨੇ ਤਰਲੇ ਮਿੰਨਤਾਂ ਕਰਕੇ ਡਾਕਟਰ ਨੂੰ ਆਪਰੇਸ਼ਨ ਦੇ ਲਈ ਕਿਹਾ ਤੇ ਰਘਵੀਰ ਸਿੰਘ ਨੇ ਦਸਿਆ ਕਿ ਉਸ ਦੀ ਲੱਤ ਤੇ ਤਕਰੀਬਨ 2 ਲੱਖ ਰੁਪਇਆ ਖਰਚਾ ਆ ਚੁੱਕਾ ਹੈ। ਸੋ ਸਰਕਾਰੀ ਹਸਪਤਾਲਾਂ ਦੇ ਵਿਚ ਜਾਂ ਹਸਪਤਾਲਾਂ ਦੇ ਵਿਚ ਅਣਗਹਿਲੀ ਕੱਲੇ ਸਰਕਾਰੀ ਨਹੀਂ ਪ੍ਰਾਈਵੇਟ ਵੀ ਹੋ ਜਾਂਦੀ ਹੈ ਤੇ ਇਹੀ ਅਣਗਹਿਲੀ ਦੇ ਕਾਰਨ ਪਰਥ ਦੇ ਵਿਚ ਇਕ ਮੁਟਿਆਰ ਦੀ ਮੌਤ ਹੋਈ ਹੈ ਜੀ। ਤਕਰੀਬਨ 27-28 ਸਾਲ ਦੀ ਮੁਟਿਆਰ ਸੀ। ਅਸੀਂ ਪ੍ਰੋਗਰਾਮ ਦੇ ਵਿਚ ਮੰਗਲਵਾਰੀ ਵੀ ਸਾਂਝੀ ਕੀਤੀ ਸੀ ਤੁਹਾਡੇ ਨਾਲ ਜਾਣਕਾਰੀ ਕਿ ਬੜੀ ਹੋਣਹਾਰ ਇੰਜੀਨੀਅਰ ਸੀ ਜੀ ਉਹ ਤੇ ਉਸ ਨੂੰ ਵੀ ਸਿਰ ਦਰਦ ਦੀ ਸ਼ਿਕਾਇਤ ਚੱਕਰ ਆਉਣ ਦੀ ਸ਼ਿਕਾਇਤ ਹੋਈ ਸੀ ਤੇ ਉਸ ਨੇ ਵੀ ਆਪਣੇ ਡਾਕਟਰ ਦੇ ਕੋਲ ਜਾ ਕੇ ਚੈੱਕਅਪ ਕਰਾਇਆ ਸੀ ਤੇ ਡਾਕਟਰ ਨੇ ਰੈਫਰ ਕਰ ਦਿੱਤਾ ਸੀ ਜੀ ਟੈਸਟ ਕਰਾਉਣ ਵਾਸਤੇ ਸੀਟੀ ਸਕੈਨ ਵਾਸਤੇ ਨਰਸ ਨੂੰ ਤੇ ਜਦੋਂ ਉੱਥੇ ਪਹੁੰਚੀ ਤਾਂ ਉਨ੍ਹਾਂ ਨੇ ਪੈਨਾਡੋਲ ਦੇ ਕੇ ਉਹ ਰਿਕੁਐਸਟ ਜਿਹੜੀ ਖਾਰਜ ਕਰਕੇ ਵਾਪਸ ਜੀਪੀ ਕੋਲ ਜਾਣ ਨੂੰ ਕਿਹਾ ਤੇ ਜਦੋਂ ਵਾਪਸ ਜੀਪੀ ਕੋਲ ਗਈ ਤਾਂ ਉਹ ਕਾਫੀ ਅਪਸੈਟ ਹੋਏ ਕਿ ਇਹ ਕਿਉਂ ਨਹੀਂ ਕਰ ਰਹੇ ਤੇ ਉਥੋਂ ਕਨਫਿਊਜ਼ਨ ਸ਼ੁਰੂ ਹੋਈ। ਵਾਪਸ ਰੈਫਰ ਕੀਤਾ ਗਿਆ ਤੇ ਕੁਝ ਦਿਨਾਂ ਬਾਅਦ ਪੈਨਾਡੋਲ ਖਾਧੀਆਂ ਦੇ ਫਿਰ ਉਹ ਜਿਹੜੇ ਸਿਰ ਚੱਕਰ ਜਿਹੜੇ ਆ ਜ਼ਿਆਦਾ ਵੱਧ ਗਏ, ਜ਼ਬਾਨ ਲੜਖੜਾਉਣ ਲੱਗ ਗਈ, ਪਾਸਾ ਖੜਨ ਲੱਗ ਪਿਆ ਤੇ ਫਿਰ ਹਸਪਤਾਲ ਗਏ ਤਾਂ ਫਿਰ ਵੀ ਸੀਟੀ ਸਕੈਨ ਨਹੀਂ ਹੋ ਸਕੇ ਕਨਫਿਊਜ਼ਨ ਦੇ ਵਿਚ ਤੇ ਹੋਇਆ ਕਿ ਹੌਲੀ ਹੌਲੀ ਉਸ ਦੇ ਹਾਲਾਤ ਜਿਹੜੇ ਨੇ ਬੇਟੀ ਦੇ ਬਹੁਤ ਜ਼ਿਆਦਾ ਵਿਗੜ ਗਏ ਔਰ ਫਿਰ ਲਾਈਫ ਸਪੋਰਟ ਤੇ ਜਾਣਾ ਪਿਆ। ਆਪਰੇਸ਼ਨ ਤਾਂ ਹੋਇਆ ਪਰ ਬਹੁਤ ਦੇਰ ਕਰਤੀ, ਬਲੱਡ ਕਲੋਟ ਬਣ ਗਿਆ ਸੀ ਦਿਮਾਗ ਦੇ ਵਿਚ ਬ੍ਰੇਨ ਦੇ ਵਿਚ, ਜਿਸ ਕਰਕੇ ਉਸ ਨੂੰ ਲਾਈਫ ਸਪੋਰਟ ਤੇ ਲਾਇਆ ਗਿਆ ਪਰ ਉਹ ਜਿਹੜਾ ਲਾਈਫ ਸਪੋਰਟ ਹੈ ਬੰਦ ਕਰਨਾ ਪਿਆ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਸੀ। ਸੋ ਅਗਰ ਉਹ ਸਮੇਂ ਸਿਰ ਸੀਟੀ ਸਕੈਨ ਹੋ ਜਾਂਦਾ ਪਹਿਲੇ ਹੀ ਸਟੇਜ ਦੇ ਵਿਚ ਤਾਂ ਡਾਕਟਰਾਂ ਨੂੰ ਉਮੀਦ ਸੀ ਕਿ ਇਹ ਮੌਤ ਨਹੀਂ ਸੀ ਹੋਣੀ। ਸੋ ਇਹ ਜਿਹੜੀ ਅਣਗਹਿਲੀਆਂ ਹੈ ਜੀ, ਗਰੋਸ ਨੈਗਲੀਜੈਂਸ ਇਹਨੂੰ ਕਹਿੰਦੇ ਨੇ, ਇਹ ਸਾਰੇ ਹੀ ਹੁੰਦੀਆਂ ਨੇ ਆਸਟ੍ਰੇਲੀਆ ਵਰਗੇ ਦੇਸ਼ ਦੇ ਵਿਚ ਵੀ ਹੋਈ ਆ ਤੇ ਇੰਡੀਆ ਦਾ ਤਾਂ ਚਲੋ ਹੁਣ ਇਹ ਤਾਂ ਡਾਕੂਮੈਂਟ ਹੋ ਗਈ ਨਾ, ਜਿਹੜੀਆਂ ਪਤਾ ਹੀ ਨਹੀਂ ਲੱਗਦੀਆਂ ਉਹਨਾਂ ਦੀ ਤਾਂ ਕੋਈ ਹੈ ਹੀ ਨਹੀਂ ਕਿ ਗਲਤ ਟੀਕੇ ਲਾ ਦਿੰਦੇ ਨੇ, ਗਲਤ ਦਵਾਈਆਂ ਦੇ ਦਿੰਦੇ, ਓਵਰਡੋਜ਼ ਕਰ ਦਿੰਦੇ ਜਾਂ ਅੰਡਰਡੋਜ਼ ਕਰ ਦਿੰਦੇ ਨੇ। ਸੋ ਇਹ ਇੱਕ ਖਬਰ ਸਾਂਝੀ ਕੀਤੀ ਸੀ ਮਿੰਟੂ ਬਰਾੜ ਭਾਜੀ ਹੁਣਾਂ ਨੇ ਸਾਡੇ ਨਾਲ ਤੇ ਇਧਰ ਨਾਲ ਦੀ ਨਾਲ ਰਾਜੀ ਭੰਗੂ ਵੀ ਸਾਡੇ ਨਾਲ ਆ ਗਏ ਨੇ ਜੀ ਸਿੰਘਾਪੁਰ ਤੋਂ, ਉਹ ਵੀ ਸਾਂਝ ਪਾ ਰਹੇ ਨੇ ਜੀ। ਕਹਿੰਦੇ ਕੀ ਹਾਲ ਚਾਲ ਹੈ ਜੀ? ਹਾਲ ਚਾਲ ਜੀ ਸਾਡਾ ਬਹੁਤ ਵਧੀਆ, ਤੁਸੀਂ ਸੁਣਾਓ ਕਿਸ ਤਰ੍ਹਾਂ ਸਿੰਘਾਪੁਰ? ਠੀਕ ਠਾਕ ਹੈ ਜੀ, ਉਮੀਦ ਰੱਖਦੇ ਹਾਂ ਠੀਕ ਹੋਵੋਗੇ ਤੁਸੀਂ। ਸੋ ਪ੍ਰੋਗਰਾਮ ਸਾਡਾ ਚੱਲ ਰਿਹਾ ਜੀ ਦਿਲ ਵਾਲੀ ਗੱਲ ਤੇ ਇਸ ਪ੍ਰੋਗਰਾਮ ਦੇ ਵਿਚ ਮੈਂ ਸਾਰੇ ਸਰੋਤਿਆਂ ਨੂੰ ਦੱਸਦਾ ਕਿ ਅਮਰੀਕ ਸਿੰਘ ਫਲੋਰਾ ਅੱਜ ਸਾਡੇ ਪ੍ਰੋਗਰਾਮ ਚ ਆਏ ਸੀ, ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਕੀਤੀਆਂ, ਮਸਲਿਆਂ ਤੇ ਗੱਲਬਾਤ ਕੀਤੀ, ਤੁਹਾਡੇ ਸੁਨੇਹੇ ਲਏ ਤੇ ਇਹ ਪ੍ਰੋਗਰਾਮ ਦਾ ਪੋਡਕਾਸਟ ਤਕਰੀਬਨ ਅੱਧੇ ਘੰਟੇ ਦੇ ਵਿਚ ਤੁਸੀਂ ਲੈ ਸਕਦੇ ਹੋ ਜੀ ਸਾਡੇ ਰੇਡੀਓ ਸਾਈਟ ਤੋਂ। ਤੁਸੀਂ ਡਾਇਰੈਕਟ ਇਹਨੂੰ ਸਬਸਕ੍ਰਾਈਬ ਕਰ ਸਕਦੇ ਹੋ, ਅਗਰ ਤੁਹਾਡੇ ਕੋਲ ਆਈਫੋਨ ਹੈ ਤਾਂ ਤੁਸੀਂ ਇੱਕ ਵਾਰੀ ਪੇਜ ਤੇ ਜਾ ਕੇ ਉਹਨੂੰ ਸਬਸਕ੍ਰਾਈਬ ਕਰ ਲਓ ਤੇ ਜਦੋਂ ਵੀ ਨਵਾਂ ਪ੍ਰੋਗਰਾਮ ਆਏਗਾ ਤੁਹਾਡੀ ਲਿਸਟ ਦੇ ਵਿਚ ਉਹ ਆ ਜਾਏਗਾ। ਇਸੇ ਤਰ੍ਹਾਂ ਹੀ ਐਂਡਰਾਇਡ ਦੀਆਂ ਕਈ ਐਪਲੀਕੇਸ਼ਨਸ ਨੇ, ਉਸ ਦੇ ਵਿਚ ਤੁਹਾਡੇ ਜਿਹੜੇ ਸਾਡੇ ਪ੍ਰੋਗਰਾਮ ਹੈ ਉਹ ਡਾਇਰੈਕਟ ਆ ਜਾਣਗੇ ਅਗਰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਪਰ ਸਾਡੇ ਤੁਸੀਂ ਵੈਬਸਾਈਟ ਤੇ ਜਾ ਕੇ harmanradio.com ਜਾਂ podcast.harmanradio.com ਤੇ ਜਾ ਕੇ ਤਰਤੀਬ ਵਾਰ ਪ੍ਰੋਗਰਾਮ ਦੇ ਕੱਲੇ ਕੱਲੇ ਚੈਪਟਰ ਬਣੇ ਹੋਣਗੇ, ਜਿੱਥੋਂ ਤੁਸੀਂ ਸੁਣਨਾ ਚਾਹੁੰਦੇ ਹੋ ਉਹ ਸੁਣ ਸਕਦੇ ਹੋ। ਇਹ ਫਸਟ ਟਾਈਮ ਅਸੀਂ ਮਤਲਬ ਰੇਡੀਓ ਵਰਲਡ ਦੇ ਵਿਚ ਇਸ ਤਰ੍ਹਾਂ ਦੀ ਪੋਡਕਾਸਟਿੰਗ ਉਪਲਬਧ ਕਰਾ ਰਹੇ ਹਾਂ ਔਰ ਬਹੁਤ ਸਾਰੇ ਜਿਹੜੇ ਸਾਡੇ ਲਿਸਨਰ ਨੇ ਉਹ ਇਸ ਸੁਵਿਧਾ ਦਾ ਫਾਇਦਾ ਉਠਾਉਂਦੇ ਨੇ ਕਿਉਂਕਿ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਵਿੱਚ ਕਾਲ ਆ ਜਾਂਦੀ ਹੈ, ਕਿਤੇ ਜਾਣਾ ਪੈਂਦਾ, ਪ੍ਰੋਗਰਾਮ ਮਿਸ ਹੋ ਜਾਂਦਾ ਆ, ਤੇ ਇਸ ਕਰਕੇ ਤੁਸੀਂ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਨੇ ਉਹ ਸੇਵ ਕਰਕੇ ਮਗਰੋਂ ਆਪਣੇ ਵਿਹਲੇ ਟਾਈਮ ਦੇ ਵਿੱਚ ਜਦੋਂ ਕੰਮ ਕਰਦੇ ਆ, ਟੈਕਸੀ ਚਲਾਉਂਦੇ ਆ ਜਾਂ ਕਿਤੇ ਟਾਈਮ ਹੁੰਦਾ ਉਹਨਾਂ ਕੋਲ ਘਰੇ ਹੁੰਦਾ ਬ੍ਰੇਕ ਚ, ਸਾਡੇ ਪ੍ਰੋਗਰਾਮ ਸੁਣਦੇ ਨੇ, ਸੋ ਤੁਸੀਂ ਉੱਥੇ ਜਾ ਕੇ ਸੁਣ ਸਕਦੇ ਹੋ। ਤੇ ਮੈਂ ਵੀ ਹੁਣ ਚਾਹਾਂਗਾ ਇਜਾਜ਼ਤ, ਤੇ ਪ੍ਰੋਗਰਾਮ ਸਾਡੇ ਚੱਲਦੇ ਰਹਿਣਗੇ ਹਰਮਨ ਰੇਡੀਓ ਤੇ, ਤੇ ਜੁੜੇ ਰਹੋ ਸਾਡੇ ਨਾਲ 24 ਘੰਟੇ ਸੱਤੋ ਦਿਨ, ਤੇ ਕੱਲ ਨੂੰ ਫੇਰ ਮਿਲਾਂਗੇ ਜੀ ਮਿੰਟੂ ਬਰਾੜ ਹੁਣਾਂ ਦੇ ਨਾਲ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।